ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਰ ਰੋਜ਼ ਦੀ ਤਰ੍ਹਾਂ ਜੋ ਅੰਮ੍ਰਿਤ ਵੇਲੇ ਗੁਰਬਾਣੀ ਦੀ ਅਰਥਾਂ ਔਰ ਬਾਠ ਦੀ ਸ਼ੁੱਧਤਾ ਰੂਪ ਅੰਮ੍ਰਿਤ ਵੇਲੇ ਦੇ ਵਿਚਾਰ ਹੁੰਦੀ ਹੈ, ਸੋ ਆਓ ਵਿਆਖਿਆ ਸਹਿਤ ਜੋ ਵਿਚਾਰ ਗੁਰਬਾਣੀ ਦੀ ਚੱਲ ਰਹੀ ਹੈ, ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ, ਉਸ ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ, ਇਹਦੀਆਂ ਉਥਾਨਕਾਂ ਅਤੇ ਇਹ ਸ਼ਬਦ ਦੀ ਇੱਕ ਦੀ ਬਜਾਏ ਬਲਕਿ ਦੋ ਉਥਾਨਕਾਂ ਮੰਨੀਆਂ ਗਈਆਂ ਹਨ। ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਕੀਤੇ ਹੋਏ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਈ ਹੈ ਜਾਂ ਉਸ ਵੇਲੇ ਸੇਵਾ ਕਰਵਾ ਰਹੇ ਸਨ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਿਤਾ ਦਾ ਹੁਕਮ ਮੰਨਦਿਆਂ ਹੋਇਆਂ ਕਿ ਉਹਨਾਂ ਨੇ ਤਾਲ ਪ੍ਰਗਟ ਕੀਤਾ ਸੀ, ਉਦੋਂ ਕੱਚਾ ਸੀ ਇਹ ਤਾਲ, ਗੁਰੂ ਅਰਜਨ ਦੇਵ ਜੀ ਨੇ ਜਦੋਂ ਸੇਵਾ ਆਰੰਭ ਕੀਤੀ ਪ੍ਰਤਾਪ ਬੜਾ ਫੈਲਿਆ, ਅੰਮ੍ਰਿਤ ਸਰੋਵਰ ਦੀ ਮਹਿਮਾ ਸੰਗਤਾਂ ਵਿੱਚ ਹੁੰਦੀ ਵੇਖ ਕੇ ਪਿਰਥੀ ਚੰਦ ਨੇ ਬੜੀ ਈਰਖਾ ਕੀਤੀ, ਤਪਦੇ ਹੋਏ ਈਰਖਾ ਦੇ ਬਚਨ ਕਹੇ, ਉਹਨਾਂ ਬਚਨਾਂ ਦੁਆਰਾ ਇਹ ਭੜਾਸ ਕੱਢੀ ਕਿ ਸਰੋਵਰ ਦੇ ਵਿੱਚ ਪਾਣੀ ਨਹੀਂ ਠਹਿਰੇਗਾ, ਇਹਦੇ ਜਲ ਨਹੀਂ ਠਹਿਰਨਾ। ਸੰਗਤਾਂ ਨੂੰ ਬੜੀ ਭਾਰੀ ਚਿੰਤਾ ਹੋਈ। ਅੰਮ੍ਰਿਤ ਸਰੋਵਰ ਦੇ ਵਿੱਚ ਜਦੋਂ ਖੂਹਾਂ ਦਾ ਲਿਆ ਕੇ ਜਲ ਪਾਇਆ ਗਿਆ, ਉਹ ਧਰਤੀ ਦੇ ਵਿੱਚ ਸਮਾ ਗਿਆ। ਸਤਿਗੁਰਾਂ ਨੇ ਸੰਗਤਾਂ ਦੀ ਇਹ ਚਿੰਤਾ ਦੂਰ ਕਰਨ ਵਾਸਤੇ ਜਦੋਂ ਸੰਗਤਾਂ ਨੇ ਕਿਹਾ ਮਹਾਰਾਜ ਇਹ ਕੀ ਭਾਣਾ ਵਰਤ ਗਿਆ, ਜਲ ਨਹੀਂ ਠਹਿਰਦਾ ਹੈ, ਮਹਾਰਾਜ ਸਾਹਿਬ ਕਹਿੰਦੇ ਭਾਈ ਸੰਤੋਖ ਸਰ ਸਰੋਵਰ ਦੀ ਚੀਕਣੀ ਮਿੱਟੀ ਲੈ ਕੇ ਆਓ। ਉਹ ਇੱਕ ਇੱਕ ਹੱਥ ਮਿੱਟੀ ਜਿਹੜੀ ਹੈ ਚੀਕਣੀ ਉੱਤੇ ਹੇਠਾਂ ਸਰੋਵਰ ਦੇ ਵਿਛਾਈ ਗਈ, ਫਿਰ ਜਿਹੜਾ ਵਰਖਾ ਰੂਪ ਦੇ ਜਲ ਵਰਸਿਆ ਉਹ ਧਰਤੀ ਦੇ ਵਿੱਚ ਨਹੀਂ ਸਮਾਇਆ, ਜਿਉਂ ਦਾ ਤਿਉਂ ਰਿਹਾ। ਉਸ ਵੇਲੇ ਪਰਮਾਤਮਾ ਦਾ ਇਹ ਕ੍ਰਿਸ਼ਮੇ ਨੂੰ ਵੇਖ ਕੇ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ, ਇੱਕ ਤਾਂ ਇਹ ਉਥਾਨ ਕਹਿਦੀ। ਦੂਸਰਾ, ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਹਰਿਮੰਦਰ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਇਹਦੀ ਖੁਦਵਾਈ ਹੋ ਰਹੀ ਸੀ, ਉੱਥੇ ਕਰੋੜਾਂ ਦਾ ਅਜਿਹਾ ਕੜ ਆ ਗਿਆ, ਉਹ ਟੁੱਟੇ ਨਾ ਸਿੱਖਾਂ ਦੇ ਕੋਲੋਂ, ਕਈਆਂ ਦੇ ਮੂੰਹ ਮੁੜ ਗਏ, ਗਿਣਤੀਆਂ ਜਿਹੜੀਆਂ ਉਹ ਵੀ ਉਸ ਹੱਥਾਂ ਛਾਲੇ ਪੈ ਗਏ, ਉਹਨਾਂ ਦੇ ਵੀ ਮੂੰਹ ਮੁੜ ਗਏ, ਇੰਨਾ ਜਿਹੜਾ ਰੋੜਾਂ ਦਾ ਕੜ ਪੱਕਾ ਸੀ। ਸਤਿਗੁਰਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜਾ ਖੁਦਵਾਈ ਦਾ ਕਾਰਜ ਹੈ ਰੁਕ ਗਿਆ ਇੱਥੇ ਆ ਕੇ। ਮਹਾਰਾਜ ਕਹਿੰਦੇ ਅੱਜ ਰਹਿਣ ਦਿਓ, ਕੱਲ੍ਹ ਨੂੰ ਕਰਾਂਗੇ, ਇਸ ਕਰਕੇ ਸਖ਼ਤ ਹੋਣ ਕਰਕੇ ਵੀ ਤੁਸੀਂ ਕੋਈ ਨਹੀਂ, ਸੰਗਤਾਂ ਆਰਾਮ ਕਰ ਲੈਣ, ਕੱਲ੍ਹ ਨੂੰ ਆਪਾਂ ਕਰ ਲਵਾਂਗੇ। ਇਹ ਕਾਰਜ ਕਰਨ ਵਾਸਤੇ ਕੱਲ੍ਹ ਤੇ ਪਾ ਦਿੱਤੀ। ਕਰਤਾ ਪੁਰਖ ਪਰਮੇਸ਼ੁਰ ਨੇ ਜਿਹੜੇ ਉਹਨਾਂ ਦੇ ਕੋਲ ਸਲੋਕ ਸਮੀਪ ਸੀ ਉਜ ਮੁਕਤੀ ਵਾਲੇ, ਉਹਨਾਂ ਸਾਰੇ ਭਗਤਾਂ ਦੇ ਸਮੇਤ ਸਰਗੁਣ ਸਰੂਪ ਧਾਰ ਕੇ ਮਨੁੱਖੀ ਜਾਮੇ ਵਿੱਚ ਆ ਕੇ ਸਿੱਖਾਂ ਦੇ ਭੇਸ ਵਿੱਚ ਦੇਵਤਿਆਂ ਨੂੰ ਨਾਲ ਲੈ ਕੇ ਰੋੜਾਂ ਦਾ ਕੜ ਤੋੜ ਦਿੱਤਾ, ਖੁਦਵਾਈ ਸ਼ੁਰੂ ਕਰ ਦਿੱਤੀ, ਰੋੜਾਂ ਦਾ ਕੜ ਟੁੱਟ ਗਿਆ, ਅਤੇ ਇਸ ਕਰਕੇ ਫਿਰ ਸਾਰੀ ਥਾਂ ਮਿੱਟੀ ਚੁਕਾ ਦਿੱਤੀ ਉੱਥੋਂ। ਅਤੇ ਜਦੋਂ ਮਹਾਰਾਜ ਸਾਹਿਬ ਜੀ ਦੂਸਰੇ ਦਿਨ ਗੁਰੂ ਕੇ ਮਹਿਲਾਂ ਦੇ ਵਿੱਚੋਂ ਅਤੇ ਆ ਕਰਕੇ ਆਸਾ ਦੀ ਵਾਰ ਦਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਸਮੇਤ ਮਹਾਰਾਜ ਸਾਹਿਬ ਜੀ ਤਿਆਰ ਹੋ ਕੇ ਆਏ ਵੀ ਚਲੋ ਰੋੜਾਂ ਦਾ ਕੜ ਤੋੜਨਾ ਹੈ। ਜਿੱਥੇ ਹੁਣ ਦਰਸ਼ਨੀ ਡਿਊਟੀ ਹੈ ਇੱਥੇ ਖੜ ਕੇ ਮਹਾਰਾਜ ਨੇ ਕੀ ਵੇਖਿਆ, ਸਾਹਮਣੇ ਦਿਵ ਸਰੂਪ ਵਾਲੇ ਸਿੱਖਾਂ ਦੇ ਰੂਪ ਵਿੱਚ ਸੇਵਾ ਕਰ ਰਹੇ, ਅੰਤਰਜਾਮੀ ਸਤਿਗੁਰਾਂ ਨੇ ਜਾਣ ਤਾਂ ਲਿਆ ਸੀ, ਫਿਰ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਇਹ ਸੰਗਤ ਆਪ ਜੀ ਦੇ ਨਾਲ ਆਈ ਹੈ ਜਾਂ ਕਿਸੇ ਹੋਰ ਇਲਾਕੇ ਦੀ ਹੈ। ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਜਿਹੜੀ ਸੰਗਤ ਮੇਰੇ ਨਾਲ ਆਈ ਹੈ ਉਹ ਤਾਂ ਅਜੇ ਪਿੱਛੇ ਹੀ ਹੈ। ਕਹਿੰਦੇ ਫਿਰ ਇਹ ਕੌਣ? ਕਹਿੰਦੇ ਮਹਾਰਾਜ ਇਹ ਤਾਂ ਆਪ ਜੀ ਦਾ ਰੂਪ ਹੈ, ਇੱਕ ਸਰੂਪ ਦੇ ਗੁਰੂ ਧਾਰ ਕੇ ਸੇਵਾ ਕਰਵਾ ਰਹੇ ਹੋ, ਦੂਜਾ ਰੂਪ ਧਾਰ ਕੇ ਕਰਤਾ ਪੁਰਖ ਸਿੱਖ ਦਾ ਰੂਪ ਧਾਰ ਕੇ ਸਿੱਖਾਂ ਦਾ ਰੂਪ ਧਾਰ ਕੇ ਇਹ ਸੇਵਾ ਕੀਤੀ ਹੈ, ਉਹਨਾਂ ਨੇ ਸੇਵਾ ਕਰ ਰਹੇ ਹੋ। ਉਹ ਸਰਗੁਣ ਸਰੂਪ ਦਾ ਇੱਥੋਂ ਦਰਸ਼ਨ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੇ ਜਦੋਂ ਕੀਤਾ ਸੀ, ਫਿਰ ਇਹਦਾ ਨਾਮ ਹੀ ਦਰਸ਼ਨੀ ਡਿਊਟੀ ਤਾਂ ਰੱਖਿਆ ਭਾਈ। ਉਹ ਡਿਊਟੀ ਦੇ ਵਿੱਚ ਖੜ ਕੇ ਦਰਸ਼ਨ ਕੀਤੇ ਸੀ ਅਕਾਲ ਪੁਰਖ ਦੇ ਗੁਰੂ ਅਰਜਨ ਦੇਵ ਜੀ ਨੇ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਸ ਕਾ ਕਾਰਜ ਤਿੰਨ ਕੀਆ ਮਾਨਸ ਕਿਆ ਵਿਚਾਰਾ ਰਾਮ। ਉਸ ਵੇਲੇ ਸ਼ਬਦ ਉਚਾਰਨ ਕੀਤਾ ਹੈ, ਸੋ ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਸੋਰਠ ਮਹੱਲਾ ਪੰਜਵਾਂ,
ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਿਆ,
ਵਿੱਚ ਕਰਤਾ ਪੁਰਖ ਖਲੋਆ।
ਹੇ ਗੁਰਸਿੱਖੋ, ਜਦੋਂ ਸਾਰੇ ਕਰਤਾ ਸੰਸਾਰ ਨੂੰ ਰਚਣ ਵਾਲਾ ਪੁਰਖ ਪੂਰਨ ਪਰਮੇਸ਼ਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਤੋਂ ਪਾਵੈ ਅੰਦਰ ਕਾਰ ਕਰਨ ਵਾਸਤੇ ਸਰਗੁਣ ਸਰੂਪ ਧਾਰ ਕੇ ਆ ਕੇ ਖਲੋਆ ਖਲੋਤਾ ਆ ਕੇ ਖੜ ਗਿਆ ਹੈ ਸੇਵਾ ਕਰਨ ਦੇ ਲਈ।
ਵਾਲ ਨਾ ਵਿੰਗਾ ਹੋਆ,
ਦਸ ਵੇਲੇ ਕੋਈ ਵੀ ਸਾਡਾ ਵਾਲ ਰੋਮ ਵਿੰਗਾ ਨਹੀਂ ਹੋਇਆ ਹੋਇਆ, ਭਾਵ ਰੰਚਕ ਮਾਤਰ ਵੀ ਕੋਈ ਰੁਕਾਵਟ ਨਹੀਂ ਪਈ, ਨੁਕਸਾਨ ਨਹੀਂ ਹੋਇਆ। ਪਿੱਛੇ ਵੀ ਜਿੰਨੀਆਂ ਘਟਨਾ ਵਾਪਰੀਆਂ ਉਹਦੇ ਚ ਵੀ ਵਾਲ ਵਿੰਗਾ ਨੂੰ ਹੋਇਆ, ਸਾਹਿਬਜ਼ਾਦੇ ਦਾ ਵਾਲ ਵਿੰਗਾ ਨਹੀਂ ਹੋਇਆ, ਗੁਰਸਿੱਖਾਂ ਦਾ ਵਾਲ ਵਿੰਗਾ ਨਹੀਂ ਹੋਇਆ। ਸਲਬੀ ਖਾਨ ਸੁਲੀਹ ਖਾਨ ਚੜ ਕੇ ਆਉਂਦੇ ਰਹੇ ਤੇ ਹੁਣ ਸਰੋਵਰ ਦਾ ਜੇ ਕੰਮ ਅੜਿਆ ਦੇਖਿਆ ਸੀ ਸੰਗਤਾਂ ਨੇ ਤੇ ਇਹਦੀ ਰੁਕਾਵਟ ਵੀ ਚੱਕ ਦਿੱਤੀ ਹੈ। ਇਹ ਪਰਮੇਸ਼ਵਰ ਦੀ ਕਿਰਪਾ ਹੋਈ।
ਮੱਜਣ ਗੁਰ ਆਂਦਾ ਰਾਸੇ,
ਜਿਸ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਵਿੱਚ ਤੇ ਮੱਜਣ ਨਾਮ ਇਸ਼ਨਾਨ ਦਾ ਇਸ਼ਨਾਨ ਕੀਤਾ ਹੈ, ਉਸ ਨੂੰ ਗੁਰੂਆਂ ਨੇ ਰਾਸੇ ਰਾਸ ਵਿੱਚ ਆਂਦਾ ਲਿਆਂਦਾ ਹੈ, ਭਾਵ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਇਸ਼ਨਾਨ ਦਾ ਮਹਾਤਮ ਸਦਾ ਬਣਿਆ ਰਹੇਗਾ, ਕਿਉਂਕਿ ਇਹ ਗੁਰੂ ਸਾਹਿਬ ਜੀ ਨੇ ਆਪ ਰਾਸੇ ਸਚਿਆਈ ਵਿੱਚ ਲਿਆਂਦਾ ਹੈ, ਸਫਲਤਾ ਵਿੱਚ ਲਿਆਂਦਾ ਹੈ। ਇਹ ਦਰੁਸਤ ਹੋ ਗਿਆ ਹੈ ਕਿ ਇਹਦੇ ਵਿੱਚ ਪਾਪ ਰਹਿਣਗੇ।
ਜਾਪ ਹਰ ਹਰ ਕੇਲੇ ਵਿਖ ਨਾਸੇ,
ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਵਰ ਦਾ ਨਾਮ ਜਪ ਜਪਣੇ ਕਰਕੇ ਚਾਰ ਪ੍ਰਕਾਰ ਦੇ ਕਿਲਵਿਖ ਪਾਪ ਨਾਸੇ ਨਾਸ ਹੋ ਜਾਂਦੇ ਨੇ। ਬ੍ਰਹਮਣ ਕੈਲੀ ਕਾਲ ਕੰਜਕਾ ਅਣਚਾਰੀ ਕਾ ਤਾਨ, ਇਹ ਸਾਰੇ ਕਿਲ ਨਿਸ਼ਚੇ ਕਰਕੇ ਵਿਖ ਵਿਹ ਵਰਗੇ ਦੁਖਦਾਈ ਜਿਹੜੇ ਪਾਪ ਨੂੰ ਸਾਰੇ ਨਾਸ ਹੋ ਜਾਣਗੇ।
ਸੰਤ ਰਾਮਦਾਸ ਸਰੋਵਰ ਨੀਕਾ,
ਹੇ ਮਹਾਤਮਾ ਜਨੋ, ਸੰਤੋ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਸਰੋਵਰ ਹੈ ਸਾਰਿਆਂ ਸਰੋਵਰਾਂ ਤੋਂ ਤੀਰਥਾਂ ਤੋਂ ਨੀਕਾ ਚੰਗਾ ਹੈ। ਰਾਮਦਾਸ ਪਰਮੇਸ਼ੁਰ ਦੇ ਜਿਹੜੇ ਸੇਵਕ ਭਾਵ ਚਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਰੂਪ ਸਰੋਵਰ ਹੈ, ਇਹ ਸਭ ਤੋਂ ਸ੍ਰੇਸ਼ਟ ਹੈ। ਤੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਚੌਥੇ ਪਾਤਸ਼ਾਹ ਦਾ ਨਾਮ ਲਿਖ ਕੇ ਰਾਮਦਾਸ ਸਰੋਵਰ ਨੀਕਾ ਕਿਹਾ ਹੈ, ਕਿਉਂਕਿ ਚੌਥੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਰਚਨਾ ਸ਼ੁਰੂ ਕੀਤੀ ਸੀ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਇਹਦਾ ਨਾਮ ਅੰਮ੍ਰਿਤਸਰ ਰੱਖਿਆ ਹੈ, ਅੰਮ੍ਰਿਤ ਸਰੋਵਰ ਦਾ ਜਿਹੜਾ ਅੰਮ੍ਰਿਤ ਦਾ ਸਰ ਸਰੋਵਰ ਹੋ ਗਏ ਉਹਦੇ ਨਾਂ ਤੇ ਅੰਮ੍ਰਿਤਸਰ ਇਹ ਸ਼ਹਿਰ ਦਾ ਨਾਂ ਹੋਇਆ, ਇਹ ਤੀਰਥ ਦਾ ਨਾਂ ਹੈ। ਤੇ ਦੋਨੇ ਨਾਮ ਇਸੇ ਤਰ੍ਹਾਂ ਗੁਰੂ ਰਾਮਦਾਸ ਦੀ ਨਗਰੀ ਕਹਿੰਦੇ ਆ, ਗੁਰੂ ਰਾਮਦਾਸ ਪੁਰਬੀ ਦਾ ਲਿਖਿਆ ਗੁਰਬਾਣੀ ਚ, ਇਸ ਕਰਕੇ ਅੰਮ੍ਰਿਤਸਰ ਵੀ ਹੈ। ਤੇ ਇਉਂ ਮਹਾਰਾਜ ਸਾਹਿਬ ਜੀ ਇਹ ਦੋ ਨਾਮ ਆਏ ਇੱਥੇ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਨ ਕਰਕੇ ਇਹ ਉਹਨਾਂ ਦੇ ਨਾਂ ਤੇ ਕਿਹਾ ਰਾਮਦਾਸ ਸਰੋਵਰ ਨੀਕਾ। ਇਹਨੂੰ ਅੰਮ੍ਰਿਤ ਦਾ ਸਰੋਵਰ ਗੁਰੂ ਰਾਮਦਾਸ ਜੀ ਦਾ ਸ਼ੁਰੂ ਕੀਤਾ ਹੋਇਆ ਸਰੋਵਰ ਜੋ ਹੈ ਬੜਾ ਨੀਕਾ ਸੁੰਦਰ ਹੈ।
ਜੋ ਨਾਵੈ ਸੋ ਕੁਲ ਤਰਾਵੈ,
ਇਹਨੂੰ ਨਾਵੈ ਪਾਠ ਕਰਨਾ ਭਾਈ, ਜੋ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਹ ਸਰੋਵਰ ਚ ਨਾਵੈ ਇਸ਼ਨਾਨ ਕਰੇਗਾ। ਤੇ ਮਹਾਰਾਜ ਸਾਹਿਬ ਕਹਿੰਦੇ ਨੇ ਉਹ ਫਿਰ ਆਪਣੀ ਕੁਲ ਵੰਸ਼ ਨੂੰ ਵੀ ਤਰਾਵੈ ਤਾਰ ਲਵੇਗਾ।
ਉਧਾਰ ਹੋਆ ਹੈ ਜੀ ਕਾ,
ਅਤੇ ਉਸ ਦੇ ਜੀ ਕਾ ਦਾ ਉਹਦਾ ਵੀ ਉਧਾਰ ਹੋਏਗਾ, ਐਡਾ ਵੱਡਾ ਮਹਾਤਮ ਹੈ। ਇਸੇ ਪ੍ਰਕਾਰ ਜੀ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ, ਦੁਬਾਰੇ ਬੋਲੋ ਜੀ, ਵਿੱਚ ਕਰਤਾ
ਵਿੱਚ ਕਰਤਾ ਪੁਰਖ ਖਲੋਆ।
ਹੇ ਭਾਈ, ਜਿਨ੍ਹਾਂ ਮਹਾਤਮਾ ਜਿਨ੍ਹਾਂ ਦੇ ਹਿਰਦੇ ਰੂਪੀ ਸਰੋਵਰ ਦੇ ਵਿੱਚ ਕਰਤਾ ਰਚਨਹਾਰ ਪੁਰਖ ਅਕਾਲ ਪੁਰਖ ਆਪ ਖਲੋਆ ਖਲੋਤਾ ਹੈ, ਭਾਵ ਇਸਤਤ ਹੋਇਆ ਸਖਿਆਤਾਕਾਰ ਹੋ ਗਿਆ ਹੈ,
ਵਾਲ ਨਾ ਵਿੰਗਾ ਹੋਆ,
ਉਹਨਾਂ ਦੇ ਅੰਦਰ ਕੋਈ ਵੀ ਵਿੰਗਾ ਨਾਮ ਟੇਢ ਤਾਈ ਵਾਲਾ संकल्प विकल्प रूपी बाल रोम पैदा ही नहीं हुंदा। भाव कोई भी बुरा संकल्प ही नहीं फुरदा, नाम दा ही संकल्प हो जांदा है।
मज्जन गुर आंदा रासे,
उन्हां नाल मिलके कीता होया सरवण मनन अध्यासन रूप इशनान, ये मज्जन है। ते गुरां ने उन्हों सच्चाई विच लियांदा है, सफलता विच लियांदा है, दुरुस्ती दे विच लियांदा है।
जाप हर हर किले विख नासे,
हर सारयां नूं हरे परे करन वाले, हर परमेश्वर दे नाम दा जाप सारे किलविख पापा नूं नासे नाश करन वाला है।
संतह रामदास सरोवर नीका,
हे संतो संत जनो, हे संतो संत जनो, रामदास राम परमेश्वर दे दास सेवकां दा सतसंगत रूपी सरोवर तला सब तो नीका चंगा है। अते
जो नावै सो कुल तरावै,
जेड़ा सतसंग दी चरण धूड़ विच सरबण मनन अध्यासन करन रूपी नावै इशनान करदा है, साधना नूं कर लैंदा है।
सो कुल तरावै,
ते महाराज साहिब जी कहिंदे जो नावै सो कुल तरावै, जो जेड़ा सतसंग रूपी चरण धूड़ी दे सरबण मनन अध्यासन रूप नावै इशनान करदा है, सो ओ अपनियां कुलां नूं तार लैंदा है।
उधार हुआ है जी का,
अते उस जीव दा भी उधार हो जांदा है, ओ परमेश्वर नूं प्राप्त हो जांदा है।
रहाओ
अस्थाई दे के कहिंदे ने, जां फिर इहदा भाव इह भी लिया है, हे संत हो, महाराज साहिब जी ऐसा फरमान करदे, संतो रामदास सरोवर नीका, ते रामदास राम परमेश्वर दे दस पाउण वाले दास जिहड़े सेवक भाव ब्रह्म स्वरूप गुरु रामदास जी दा आत्मक आनंद रूपी सरोवर, यह अत्यंत ही नीका है। रामदास सरोवर नीका, संतोह रामदास सरोवर नीका, जो नावै सो कुल तरावै, जो अंतरमुख बिरती करके उसदे आत्मानंद रूपी सरोवर विच इशनान करनगे, उह दैवी संपदा रूपी कुलां नूं आसरी संपदा की कैद चो छुड़ा लेंगे, तार लेंगे, उन्हां जीवन का उधार हो जाएगा, जमन मरण तो रहत हो जाएंगे।
रहाओ
अस्थाई दे के फरमाउंदे आ जी,
जय जयकार जग गावे,
सारा जग संसार श्री अमृतसर साहिब तीर्थ का जय जयकार कर रहा है, जां श्री गुरु रामदास जी दी जय जयकार करके जस गावे गा रहा है।
मन चिंदियाड़े फल पावे,
भाई जेडे परमेश्वर दे नाम दी मन हिरदे विच, ते जेडे परमेश्वर दे नाम दी मन हिरदे विच चितवनी करदे न, ते ओह फिर आत्मानंद रूपी फल नूं पावे पा लैंदे न। मन इच्छत धर्म अर्थ काम मोख ए फल इन्हां नूं पा लैंदे हन।
सही सलामत नहाए आए,
हे गुरसिखो जिहड़े सही निश्चय करके अमृत सरोवर विच नहाए इशनान करके ब्रह्म विच आए, आके सलामत तों भाव है भी इस्तत होए हन।
अपना प्रभु त्याए,
ओ इक चित हो के अपने प्रभु वाहिगुरु परमेश्वर नूं त्याग कर बेती द्वारा ध्यौंदे हन जी।
संत सरोवर नावै,
संत शांत आत्मा श्री गुरु रामदास जी दे अमृतसर साहिब सरोवर विच जिहड़े श्रद्धा भावना नाल नहावै इशनान करदे हन, संत सरोवर नावै जां संत शांत आत्मा चौहान सतगुरां दी बाणी नूं पढ़न रूप इशनान करदे हन, ए भी इशनान है।
सो जन परमगत पावै,
ओ जन पुरुष परमगत केवल मुक्ति नूं पा लैंदे है। इस करके बाणी दे विच जदा अर्थां च मन टका के पाठ करना है, ए मन दा इशनान है जिवें बाहर तन दा इशनान है। दोनां महात्मा दोनां इशनानां दा महात्म दस्या महाराज ने,
मरै ना आवै जाई,
इत्थे जिहड़ा नन्ना अखर है भाई देहली दीपक है, अर्थ दे वास्ते दोने पासे कम आउंदा है। हे गुरसिखो ओ लोक परलोक जी, मौत दा मरे मौत उन्हां नूं मरै ना मार नहीं सकेगी, ना आवै ना जाई, ना जम्मेगा ना मरेगा, नन्ना उधर आके भी अर्थ दे विच सहायता करेगा, वासना करके जन्म धार के ना आवे नहीं आवेगा, ते ना ही भाई वह मौत का मारिया मरेगा। ब्रह्म बेते किसी देश नूं उन्हां दे प्राण गमन नहीं करते हैं, ਉਹ ਜਿਵੇਂ ਜਲ ਦੇ ਵਿੱਚ ਜਲ ਮਿਲ ਜਾਂਦਾ ਹੈ ਤੇ ਇਸ ਪ੍ਰਕਾਰ ਉਹਨਾਂ ਦੀ ਜੋਤ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਗਨ ਪਾਏ ਵਿਸਰਾਨ ਨਾਨਕ ਪ੍ਰਭ ਕੈ ਸਦ ਕੁਰਬਾਨ ਇਹ ਉਹਨਾਂ ਦੀ ਗਤੀ ਹੈ
ਹਰ ਹਰ ਨਾਮ ਧਿਆਈ
ਜਿਹੜੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੇ ਨਾਮ ਨੂੰ ਇਕ ਚਿਤ ਹੋ ਕੇ ਧਿਆਈ ਧਿਆਉਂਦੇ ਹਨ
ਇਹੋ ਬ੍ਰਹਮ ਵਿਚਾਰ ਸੋ ਜਾਣੈ
ਇਹ ਗੁਰਸਿੱਖੋ ਬ੍ਰਹਮ ਆਤਮਾ ਦਾ ਵਿਚਾਰ ਗਿਆਨ ਸੋ ਉਹ ਪੁਰਖ ਜਾਣੈ ਜਾਣਦੇ ਹਨ ਕੌਣ ਦੱਸਦੇ ਨੇ ਅੱਗੇ
ਜਿਸ ਦਇਆਲ ਹੋਏ ਭਗਵਾਨ
ਜਿਨ੍ਹਾਂ ਉੱਤੇ ਭਗਵਾਨ ਨੇ ਖੱਟ ਪਗਾਂ ਸੰਪੰਨ ਪਰਮੇਸ਼ੁਰ ਦਇਆਲ ਕਿਰਪਾਲੂ ਹੋਏ ਹਨ ਜੀ ਜੈਸਾ ਕਿ ਖੱਟ ਪਗਾਂ ਸੰਪੰਨ ਜੋ ਹੈ ਗ੍ਰੰਥਾਂ ਦੇ ਵਿੱਚ ਸਾਧ ਸਿੰਘ ਜੀ ਕੁਛ ਐਂ ਲਿਖਿਆ ਹੋਇਆ ਪਰ ਮਹਾਂਪੁਰਖ ਇਉਂ ਹੀ ਕਹਿੰਦੇ ਨੇ ਧਰਮ ਜਸ ਬੈਰਾਗੁਣ ਅਸਰ ਸਰੇ ਵਿਗਿਆਨ ਇਹ ਖੱਟ ਪਗਾਂ ਸੰਪੰਨ ਜੋ ਤਾਹੇ ਕਹਿਤ ਭਗਵਾਨ ਉਹ ਇਉਂ ਕਹਿੰਦੇ ਆ ਪਰ ਕਈ ਜਗ੍ਹਾ ਲਿਖਿਆ ਜਿਹੜਾ ਕਹਿਤ ਤਾਹੇ ਭਗਵਾਨ ਕੋਈ ਬਹੁਤਾ ਅਰਥ ਵਿੱਚ ਅੰਤਰ ਨਹੀਂ ਹੈ ਹਾਂਜੀ
ਬਾਬਾ ਨਾਨਕ ਪ੍ਰਭ ਸਰਣਾਈ
ਸਤਿਗੁਰੂ ਜੀ ਕਥਨ ਕਰਦੇ ਨੇ ਬਾਬਾ ਹੇ ਭਾਈ ਹੇ ਉੱਤਮ ਅਧਿਕਾਰੀ ਜਨੋ ਜੋ ਪ੍ਰਭ ਪਰਮੇਸ਼ੁਰ ਦੀ ਸਰਣਾਈ ਸਰਨ ਵਿੱਚ ਆਏ ਨੇ ਬਾਬਾ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀ ਸ਼ਰਨ ਵਿੱਚ ਆਏ ਹਨ ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਅੱਗੇ
ਸਭ ਚਿੰਤਾ ਗਣਤ ਮਿਟਾਈ
ਉਹਨਾਂ ਦੀਆਂ ਗੁਰਾਂ ਨੇ ਸਾਰੀਆਂ ਚਿੰਤਾਵਾਂ ਜੰਮਣ ਮਰਨ ਚ ਆਉਣ ਦੀ ਗਣਤ ਗਿਣਤੀਆਂ ਮਿਟਾਈ ਮਿਟਾ ਦਿੱਤੀਆਂ ਹੇ ਭਾਈ ਜਦੋਂ ਅਸੀਂ ਪ੍ਰਭ ਪਰਮੇਸ਼ੁਰ ਦੀ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਹਾਂ ਤਾਂ ਫਿਰ ਸਾਡੀਆਂ ਸਾਰੀਆਂ ਚਿੰਤਾਵਾਂ ਕਰਮਾਂ ਧਰਮਾਂ ਦੀ ਗਿਣਤੀ ਜਿਹੜੀ ਹੈ ਪਾਪਾਂ ਦੀ ਮਿਣਤੀ ਜਿਹੜੀ ਹੈ ਉਹ ਦੂਰ ਹੋ ਗਈ ਹੈ
ਸੋਰਠ ਮਹੱਲਾ ਪੰਜਵਾਂ
ਸੋਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ
ਪਾਰ ਬ੍ਰਹਮ ਨਿਵਾਹੀ ਪੂਰੀ
ਹੇ ਭਾਈ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਜੋ ਪਾਰ ਹੈ ਪਰੇ ਹੈ ਵਿਆਪਕ ਹੈ ਬ੍ਰਹਮ ਨਾਮ ਵਿਆਪਕ ਹੈ ਉਹ ਪਰਮੇਸ਼ੁਰ ਨੇ ਸ੍ਰੀ ਅੰਮ੍ਰਿਤਸਰ ਦੀ ਜਿਹੜੀ ਸੇਵਾ ਸਰੋਵਰ ਦੀ ਜਾਂ ਹਰਿਮੰਦਰ ਸਾਹਿਬ ਜੀ ਦੀ ਇਹ ਰਚਨਾ ਦੀ ਸੇਵਾ ਇਹ ਪੂਰੀ ਪੂਰਨ ਨਿਭਾਈ ਨਿਭਾ ਦਿੱਤੀ ਹੈ ਗੁਰਸਿੱਖਾਂ ਦੀ ਪ੍ਰੇਮਾ ਭਗਤੀ ਦੀ ਸਿਰ ਤੋੜ ਨਿਭਾ ਦਿੱਤੀ ਹੈ
ਕਾਈ ਬਾਤ ਨਾ ਰਹੀ ਆ ਊਰੀ
ਹੁਣ ਕਿਸੇ ਪ੍ਰਕਾਰ ਦੀ ਕਾਈ ਕੋਈ ਵੀ ਊਰੀ ਊਰੀ ਨਾਮ ਹੈ ਊਣਤਾਈ ਦਾ ਊਣਤਾਈ ਵਾਲੀ ਖਾਲੀਪਣੇ ਵਾਲੀ ਬਾਤ ਗੱਲ ਨਾ ਨਹੀਂ ਰਹੀਆਂ ਹਨ
ਗੁਰ ਚਰਨ ਲਾਏ ਨਿਸਤਾਰੇ
ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਕਮਲਾਂ ਨਾਲ ਲਾਏ ਲਾ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ ਨਿਸ ਪ੍ਰਪੰਚ ਤੋਂ ਤਾਰੇ ਤਾਰ ਦਿੱਤਾ ਹੈ
ਹਰ ਹਰ ਨਾਮ ਸੰਭਾਰੇ
ਕਿਉਂਕਿ ਅਸੀਂ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੇ ਨਾਮ ਨੂੰ ਸੰਭਾਰੇ ਸੰਭਾਲਦੇ ਹਾਂ
ਆਪਣੇ ਦਾਸ ਕਾ ਸਦਾ ਰਖਵਾਲਾ
ਹੇ ਭਾਈ ਪਰਮੇਸ਼ੁਰ ਆਪਣੇ ਦਾਸ ਸੇਵਕਾਂ ਦਾ ਸਦਾ ਹਮੇਸ਼ਾ ਹੀ ਰਖਵਾਲਾ ਰੱਖਿਆ ਕਰਨ ਵਾਲਾ ਹੈ
ਕਰ ਕਿਰਪਾ ਆਪਣੇ ਕਰ ਰਾਖੇ
ਹੇ ਭਾਈ ਪਰਮੇਸ਼ੁਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪਣੇ ਆਪ ਦੇ ਸੇਵਕ ਬਣਾ ਕਰਕੇ ਰਾਖੇ ਰੱਖ ਲਿਆ ਹੈ ਸਾਨੂੰ ਕਿਵੇਂ ਰੱਖਿਆ ਦੱਸਦੇ ਨੇ
ਮਾਤ ਪਿਤਾ ਜਿਉਂ ਪਾਲਾ
ਜਿਉਂ ਜਿਵੇਂ ਮਾਤਾ ਮਾਂ ਪਿਤਾ ਪਿਓ ਬੱਚੇ ਦੀ ਪਾਲਾ ਪਾਲਣਾ ਕਰਦਾ ਭਾਵ ਤਿਵੇਂ ਸਾਡੀ ਅਭਿੰਨ ਉਪਾਦਾਨ ਕਾਰਨ ਹੋਣ ਕਰਕੇ ਪਾਲਣਾ ਕਰਦਾ ਪਰਮੇਸ਼ੁਰ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਵਡਭਾਗੀ ਸਤਿਗੁਰ ਪਾਇਆ
ਵੱਡਿਆਂ ਭਾਗਾਂ ਕਰਕੇ ਦਾਸਾਂ ਨੇ ਸਤਿਗੁਰ ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਨੂੰ ਪਾਇਆ ਪ੍ਰਾਪਤ ਕੀਤਾ ਹੈ
ਜਿਨ ਜਮ ਕਾ ਪੰਥ ਮਿਟਾਇਆ
ਜਿਨ ਜਿਸ ਸਤਿਗੁਰਾਂ ਨੇ ਜਮਾਂ ਦਾ ਪੰਥ ਰਸਤਾ ਜੰਮਣ ਮਰਨ ਦਾ ਰਸਤਾ ਉਹ ਮੇਟ ਹੀ ਦਿੱਤਾ ਭਾਗ ਮੁਕਤ ਕਰ ਦਿੱਤਾ ਹੈ
ਹਰ ਭਗਤ ਭਾਏ ਚਿੱਤ ਲਾਗਾ
ਤੇ ਹੁਣ ਹਰੀ ਪਰਮੇਸ਼ੁਰ ਵਾਹਿਗੁਰੂ ਉਹਦੀ ਪਾਏ ਪ੍ਰੇਮਾ ਭਗਤੀ ਵਿੱਚ ਚਿੱਤ ਹਿਰਦਾ ਲਾਗਾ ਹੁਣ ਸਾਡਾ ਹਿਰਦਾ ਲੱਗ ਗਿਆ ਹੈ
ਜਪ ਜੀਵਹਿ ਸੇ ਵੱਡ ਭਾਗਾ
ਉਹ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਆਤਮਕ ਜੀਵਨ ਕਰਕੇ ਜੀਵਿਆ ਜਿਉਂਦੇ ਹੋਏ ਹਾਂ ਤੇ ਹੁਣ ਵੱਡ ਭਾਗਾ ਤੇ ਵੱਡਿਆਂ ਭਾਗਾਂ ਵਾਲੇ ਹਾਂ ਹੋਏ ਹਾਂ ਜੀ ਵੱਡੇ ਭਾਗਾਂ ਵਾਲੇ ਹਨ ਜਿਹੜੇ ਜਪਦੇ ਹਨ
ਹਰ ਅੰਮ੍ਰਿਤ ਬਾਣੀ ਗਾਵੇ
ਇਹ ਭਾਈ ਜੋ ਹਰ ਪਰਮੇਸ਼ੁਰ ਦੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਜਿਹੜੀ ਬਾਣੀ ਹੈ ਉਸ ਨੂੰ ਪਾਠ ਅਤੇ ਕੀਰਤਨ ਰੂਪ ਦੇ ਵਿੱਚ ਗਾਵੇ, ਜਿਹੜੇ ਗਾਉਂਦੇ ਹਨ ਭਾਵ ਉਚਾਰਨ ਕਰਦੇ ਹਨ,
ਸਾਧਾ ਕੀ ਧੂਰੀ ਨਾਵੇ
ਅਤੇ ਨਿਮਰਤਾ ਧਾਰਦੇ ਹਨ। ਸਾਧ ਸੰਤ ਜਨਾਂ ਦੀ, ਨਿਰਮਲ ਕਰਮ ਕਰਨ ਵਾਲੇ ਗੁਰਮੁਖ ਜਨਾਂ ਦੀ ਚਰਨ ਧੂੜੀ ਵਿੱਚ ਮਸਤਕ ਨੂੰ ਲਾਉਂਦੇ ਹੈ, ਉਹਦੇ ਵਿੱਚ ਮਸਤਕ ਨੂੰ ਲਾਉਣ ਰੂਪ ਨਾਵੇ ਨਹਾਉਣਾ ਕਰਦੇ ਨੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵਿਗਤ ਪਾਏ। ਸੰਤ ਜਨਾਂ ਦੀ ਜਿਹੜੀ ਨਿਮਰਤਾ ਹੈ ਨਾ, ਸੰਤ ਜਨਾਂ ਦੀ ਨਿਮਰਤਾ ਰੂਪ ਧੂੜੀ ਧੂੜੀ, ਨਿਮਰਤਾ ਰੂਪ ਧੂੜੀ ਦੇ ਮਨ ਦਾ ਧਾਰਨ ਕਰਨ ਰੂਪ ਨਹਾਉਣਾ ਕਰੇ।
ਆਪਣਾ ਨਾਮ ਆਪੇ ਦੀਆ,
ਇਹ ਭਾਈ ਉਸ ਪਰਮੇਸ਼ਰ ਨੇ ਆਪਣਾ ਨਾਮ ਆਪੇ ਆਪ ਹੀ ਬਖਸ਼ਿਸ਼ ਕਰਕੇ ਦੀਆ ਦਿੱਤਾ ਹੈ। ਤੇ
ਪ੍ਰਭ ਕਰਨਹਾਰ ਰੱਖ ਲਿਆ,
ਸੰਸਾਰ ਨੂੰ ਕਰਨਹਾਰ ਸਿਰਜਣਹਾਰ ਪ੍ਰਭ ਪਰਮੇਸ਼ਰ ਨੇ ਆਪਣੇ ਪਿਆਰੇ ਜਾਣ ਕੇ ਆਪ ਹੀ ਲੋਕ ਪਰਲੋਕ ਚ ਰੱਖ ਲਿਆ ਹੈ।
ਹਰ ਦਰਸ਼ਨ ਪ੍ਰਾਣ ਆਧਾਰਾ,
ਇਹ ਭਾਈ ਹਰ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੀ ਮਹਾਤਮਾ ਜਨਾਂ ਦੇ ਪ੍ਰਾਣ ਪ੍ਰਾਣਾਂ ਦਾ ਆਧਾਰਾ ਆਸਰਾ ਹਨ। ਪ੍ਰਾਣਾਂ ਦੇ ਆਸਰਾ ਰੂਪ ਪਰਮੇਸ਼ਰ ਦੇ ਦੀਦਾਰ ਨੂੰ ਕਰਦੇ ਹਨ।
ਇਹੋ ਪੂਰਨ ਬਿਮਲ ਵਿਚਾਰਾ,
ਇਹੋ ਹੀ ਪੂਰਨ ਬ੍ਰਹਮ ਦੀ ਬਿਮਲ ਉਜਲ ਵਿਚਾਰਾ ਵਿਚਾਰ, ਮਾਇਆ ਦੀ ਬਿਮਲ ਬੇਮਲ, ਮਲ ਮੈਲ ਤੋਂ ਬੇਰਹਿਤ ਪ੍ਰਾਪਤ ਹੋਈ ਹੈ। ਅੱਗੋਂ ਬੇਨਤੀ ਪੂਰਵ ਕਥਨ ਕਰਦੇ ਹਨ ਜੀ।
ਕਰ ਕਿਰਪਾ ਅੰਤਰ ਜਾਮੀ,
ਇਹ ਹਿਰਦੇ ਦੀ ਜਾਣਨ ਵਾਲੇ ਪਰਮੇਸ਼ਰ ਸਾਡੇ ਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਜੀ।
ਦਾਸ ਨਾਨਕ ਸਰਣ ਸੁਆਮੀ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਸੁਆਮੀ ਮਾਲਕ ਪਰਮੇਸ਼ਰ, ਮੈਂ ਦਾਸ ਸੇਵਕ ਆਪ ਜੀ ਦੇ ਚਰਨਾਂ ਕਮਲਾਂ ਦੀ ਸਰਨ ਓਟ ਗ੍ਰਹਿਣ ਕੀਤੀ ਹੈ ਜੀ।
ਸੋਰਠ ਮਹੱਲਾ ਪੰਜਵਾ,
ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਉਚਾਰਦੇ ਆ ਜੀ।
ਗੁਰ ਪੂਰੇ ਚਰਨੀ ਲਾਇਆ,
ਇਹ ਭਾਈ ਜਿਨ੍ਹਾਂ ਗੁਰਮੁਖਾਂ ਨੂੰ ਪੂਰੇ ਪੂਰਿਆਂ ਗੁਰ ਸਤਿਗੁਰਾਂ ਨੇ ਆਪਣੇ ਚਰਨੀ ਚਰਨਾ ਕਮਲਾਂ ਦੇ ਨਾਲ ਲਾਇਆ ਲਾ ਲਿਆ ਹੈ।
ਹਰ ਸੰਗ ਸਹਾਈ ਪਾਇਆ,
ਉਹਨਾਂ ਨੇ ਜੋ ਹਰ ਪਰਮੇਸ਼ਰ ਸਦਾ ਹੀ ਅੰਗ ਸੰਗ ਹੋ ਕੇ ਸਹਾਈ ਸਹਾਇਤਾ ਕਰਨ ਵਾਲਾ ਹੈ, ਉਸ ਨੂੰ ਪਾਇਆ ਪਾ ਲਿਆ, ਸਖਿਆਤਾਕਾਰ ਕਰ ਲਿਆ ਹੈ। ਇਸ ਕਰਕੇ
ਜਹਿ ਜਾਈਐ ਤਹਾ ਸੁਹੇਲੇ,
ਗੁਰਮੁਖ ਜਨ ਜਹਿ ਜਿੱਥੇ ਵੀ ਲੋਕ ਪ੍ਰਲੋਕ ਵਿੱਚ ਜਾਈਏ ਜਾਂਦੇ ਹਨ ਤਾਂ ਉੱਥੇ ਹੀ ਸੁਹੇਲੇ ਸੁਖੀ ਹਨ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਅੱਗੇ ਦੱਸਦੇ ਹਨ ਜੀ। ਕਰ ਕਿਰਪਾ,
ਕਰ ਕਿਰਪਾ ਪ੍ਰਭ ਮੇਲੇ,
ਉਹਨਾਂ ਨੂੰ ਪ੍ਰਭ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪਣੇ ਨਾਲ ਮੇਲੇ ਮੇਲ ਲਿਆ ਹੈ। ਇਸ ਕਰਕੇ ਜਿੱਥੇ ਜਾਂਦੇ ਤਾਂ ਸੁਖੀ ਨਾ ਹੋਏ, ਇਹ ਭਾਵ ਕਿਹਾ ਹੈ।
ਹਰ ਗੁਣ ਗਾਵਹੋ ਸਦਾ ਸੁਭਾਈ,
ਹੇ ਭਾਈ ਸਦਾ ਹਮੇਸ਼ਾ ਸੁਭਾਈ ਸੁਭਾਵਕ ਹੀ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਉਸ ਹਰ ਪਰਮੇਸ਼ਰ ਦੇ ਗੁਣ ਸ੍ਰੇਸ਼ਟ ਖੂਬੀਆਂ ਜੋ ਵਾਹਿਗੁਰੂ ਦੇ ਵਿੱਚ ਨੇ ਗਾਵੋ ਗਾਇਆ, ਉਹਨਾਂ ਨੂੰ ਗਾਇਨ ਕਰਿਆ ਕਰੋ।
ਮਨ ਚਿੰਦੇ ਸਗਲੇ ਫਲ ਪਾਵਹੋ,
ਤੇ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਫਿਰ ਮਨ ਹਿਰਦੇ ਦੇ ਵਿੱਚ ਚਿੰਦੇ ਚਿਤਵਣੀ ਕਰੋਗੇ, ਉਹ ਸਗਲੇ ਸਾਰੇ ਧਰਮ ਅਰਥ ਕਾਮ ਮੋਖ ਇਹ ਫਲ ਪਾਵੋ ਪਾ ਲਵੋਗੇ।
ਜੀ ਕੈ ਸੰਗ ਸਹਾਈ,
ਪਰਮੇਸ਼ਰ ਹਰ ਵਕਤ ਜੀ ਹਿਰਦੇ ਦੇ ਅੰਗ ਸੰਗ ਹੋ ਕੇ ਲੋਕ ਪ੍ਰਲੋਕ ਵਿੱਚ ਸਹਾਈ ਸਹਾਇਤਾ ਕਰੇਗਾ, ਫਿਰ ਤੁਹਾਡੇ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਨਾਰਾਇਣ ਪ੍ਰਾਣ ਆਧਾਰਾ,
ਤੇ ਹੇ ਭਾਈ ਜਿਸ ਨਾਰਾਇਣ ਪਰਮੇਸ਼ਰ ਵਿੱਚ, ਰਾਇਣ ਨਾਮ ਹੁੰਦਾ ਰਾਤ ਦਾ, ਨਾ ਇਨਕਾਰ ਦਾ ਵਾਚਕ ਹੈ, ਅਵਿਦਿਆ ਰੂਪੀ ਜਿਹਦੇ ਵਿੱਚ ਰਾਇਣ ਰਾਤ ਨਹੀਂ ਹੈ, ਸੋ ਕਹੀਏ ਨਾਰਾਇਣ, ਉਹ ਸਾਰਿਆਂ ਜੀਵਾਂ ਦੇ ਪ੍ਰਾਣ ਸਵਾਸਾਂ ਦਾ ਆਧਾਰਾ ਨਾਮ ਹੈ, ਆਸਰੇ ਦਾ ਆਸਰਾ ਰੂਪ ਹੈ ਸਾਰਿਆਂ ਦਾ।
ਹਮ ਸੰਤ ਜਨਾ ਰੇ ਨਾਰਾ,
ਅਸੀਂ ਤਾਂ ਸੰਤ ਜਨਾਂ ਦੀ ਚਰਨ ਧੂੜ ਹੈ ਭਾਈ, ਜਿਨ੍ਹਾਂ ਗੁਰਮੁਖ ਜਨਾਂ ਨੇ ਪ੍ਰਾਣਾਂ ਦਾ ਆਸਰਾ ਵਾਹਿਗੁਰੂ ਨੂੰ ਬਣਾਇਆ ਹੋਇਆ ਹੈ। ਹਮ ਅਸੀਂ ਉਹਨਾਂ ਸੰਤ ਮਹਾਤਮਾ ਜਨਾਂ ਤੇ ਸੰਤਾਂ ਭਗਤਾਂ ਦੇ ਚਰਨਾਂ ਦੀ ਰੇ ਨਾਰਾ ਧੂੜੀ ਹਾਂ ਜੀ।
ਪਤਤ ਪੁਨੀਤ ਕਰ ਲੀਨੇ,
ਹੇ ਭਾਈ ਜਿਸ ਪਰਮੇਸ਼ਰ ਨੇ, ਪਤਤ ਨਾਮ ਹੈ ਪਾਪੀਆਂ ਦਾ, ਪਾਪੀਆਂ ਨੂੰ ਅਜਾਮਲ ਵਰਗਿਆਂ ਗਣਕਾਂ ਵਰਗੀਆਂ ਪਾਪਣਾਂ ਨੂੰ ਨਾਮ ਦਾ ਆਸਰਾ ਦੇ ਕੇ ਪੁਨੀਤ ਪਵਿੱਤਰ ਕਰ ਲੀਨੇ ਲਿਆ, ਪਾਪ ਵਿਕਾਰਾਂ ਵਿੱਚ ਗਿਰੇ ਪਾਪੀਆਂ ਨੂੰ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ਹੈ।
ਕਰ ਕਿਰਪਾ ਹਰ ਜਸ ਦੀਨੇ,
ਜਿਵੇਂ ਅਜਾਵਲ ਨੂੰ ਨਾਰਾਇਣ ਸ਼ਬਦ ਦੇ ਨਾਲ ਪਵਿੱਤਰ ਕੀਤਾ, ਗਨਕਾਂ ਨੂੰ ਰਾਮ ਸ਼ਬਦ ਨਾਲ ਪਵਿੱਤਰ ਕੀਤਾ ਹੈ। ਕਰ ਕਿਰਪਾ ਹਰ ਜਸ ਦੀਨੇ, ਇਸ ਤਰ੍ਹਾਂ ਗੁਰਾਂ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਵੀ ਉਸ ਹਰ ਪਰਮੇਸ਼ੁਰ ਦਾ ਜਸ ਕੀਰਤਨ ਕਰਨ ਦੀ ਦਾਤ ਦੀਨੇ ਦੇਣਾ ਕੀਤੀ ਹੈ। ਹਰ ਭਗਤ ਗੁਣ ਗਾਇਆ ਕਰੋ, ਇਹ ਦਾਤ ਮਹਾਰਾਜ ਨੇ ਦਿੱਤੀ ਹੈ ਗੁਰੂ ਸਾਹਿਬਾਨਾਂ ਨੇ।
ਪਾਰ ਬ੍ਰਹਮ ਕਰੇ ਪ੍ਰਥ ਪਾਲਾ,
ਇਹ ਭਾਈ ਪਾਪਾਂ ਪੁੰਨਾਂ ਤੋਂ ਜੋ ਪਰੇ ਹੈ। ਪਾਰ ਬ੍ਰਹਮ, ਇੱਕ ਦੇ ਵਿੱਚ ਦੋ ਪਦ ਬਣ ਜਾਂਦੇ ਨੇ। ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ, ਜੋ ਪਰਮੇਸ਼ੁਰ ਸਾਰਿਆਂ ਜੀਵਾਂ ਦੀ ਪ੍ਰਤ ਨਾ ਹੁੰਦਾ ਤਾਂ ਹੀ ਦਾ ਪ੍ਰਤ ਤਾਂ ਹੀ ਪਾਲਣਾ ਕਰਦਾ ਹੈ, ਸਾਰਿਆਂ ਦੀ ਪ੍ਰਤਪਾਲ ਕਰਦਾ ਹੈ ਪਰਮੇਸ਼ੁਰ।
ਸਦ ਜੀ ਸੰਗ ਰਖਵਾਲਾ,
ਸਦ ਹਮੇਸ਼ਾ ਜੀ ਜੀਵਾਂ ਦਾ ਜੀ ਹਿਰਦੇ ਦੇ ਸੰਗ ਨਾਲ ਹੋ ਕੇ ਲੋਕ ਪ੍ਰਲੋਕ ਚ ਰਖਵਾਲਾ ਰੱਖਿਆ ਕਰਨ ਵਾਲਾ ਹੈ ਜੀ। ਇਸ ਕਰਕੇ
ਹਰ ਦਿਨ ਰਹਿਣ ਕੀਰਤਨ ਗਾਈ ਹੈ
ਭਾਈ, ਹਰ ਪਰਮੇਸ਼ੁਰ ਦੇ ਦਿਨ ਰਹਿਣ ਰਾਤ ਦਿਨ ਕੀਰਤਨ ਜਸ ਨੂੰ ਗਾਈਏ ਗਾਉਣਾ ਕਰੀਏ।
ਵਹੁੜ ਨਾ ਜੋਨੀ ਪਾਈ ਹੈ,
ਇਸ ਕਰਕੇ ਵਹੁੜ ਫੇਰ ਜੋਨੀ ਜੂਨਾ ਵਿਚ ਨਹੀਂ ਪਾਈ ਦਾ, ਮੁਕਤ ਹੋ ਜਾਈਦਾ ਹੈ।
ਜਿਸ ਦੇਵ ਹੈ ਪੁਰਖ ਵਿਧਾਤਾ,
ਜਿਸ ਨੂੰ ਕਰਮਾਂ ਅਨੁਸਾਰ ਵਿਧਾਤਾ ਫਲ ਪ੍ਰਦਾਤਾ ਪੁਰਖ ਪੂਰਨ ਪਰਮੇਸ਼ੁਰ ਨਾਮ ਦਾ ਦਾਨ ਦੇਵੈ ਦਿੰਦਾ ਹੈ।
ਹਰ ਰਸ ਦਿਨ ਹੀ ਜਾਤਾ,
ਉਹਨਾਂ ਨੇ ਹੀ ਹਰ ਪਰਮੇਸ਼ੁਰ ਦੀ ਭਗਤੀ ਦੇ ਰਸ ਪ੍ਰੇਮ ਇਹਨੂੰ ਜਾਤਾ ਜਾਣਿਆ, ਜਾਂ ਆਨੰਦ ਨੂੰ ਪਰਮੇਸ਼ੁਰ ਦੇ ਪ੍ਰਾਪਤੀ ਦੇ ਆਨੰਦ ਨੂੰ ਜਾਤਾ ਜਾਣਿਆ ਹੈ।
ਜਮ ਕੰਕਰ ਨੇੜ ਨਾ ਆਇਆ,
ਇਹ ਗੁਰਸਿੱਖੋ ਜਮ ਕੰਕਰ, ਜਮ ਰਾਜ ਦੇ ਕੰਕਰ ਸੇਵਕ ਪਾਪ ਜਮਦੂਤ ਅਜਰਾਇਲ ਮੇਕਾਈ ਇਸਰਾਇਲ ਇਤਿਆਦਿਕ ਜਿਹੜੇ ਨੇ ਇਹ ਫਿਰ ਨੇੜੇ ਨਜ਼ਦੀਕ ਨਹੀਂ ਆਇਆ ਆ ਸਕਦੇ ਹਨ।
ਸੁਖ ਨਾਨਕ ਸਰਣੀ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਨੇ ਉਹਨਾਂ ਨੇ ਗੁਰਾਂ ਦੀ ਸਰਣੀ ਓਟ ਚ ਪੈ ਕੇ ਸੁਖ ਆਨੰਦ ਸਰੂਪ ਪਰਮੇਸ਼ੁਰ ਨੂੰ ਪਾਇਆ ਪਾਉਣਾ ਕੀਤਾ ਹੈ।
ਸੋਰਠ ਮਹੱਲਾ ਪੰਜਵਾਂ,
ਸੋਰਠ ਦੇ ਵਿਚ ਹੀ ਪੰਜਵੇਂ ਪਾਤਸ਼ਾਹ ਅੱਗੇ ਕਥਨ ਕਰਦੇ ਹਨ ਜੀ।
ਗੁਰ ਪੂਰੇ ਕੀਤੀ ਪੂਰੀ,
ਇਹ ਭਾਈ ਪੂਰੇ ਪੂਰਿਆਂ ਗੁਰ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਹਦੀ ਬਣਤਰ ਬਣਾਉਣ ਦੀ ਗੱਲ ਪੂਰੀ ਕਰ ਦਿੱਤੀ। ਹਰਿਮੰਦਰ ਸਾਹਿਬ ਇਹ ਵੀ ਇਹਦੀ ਬਣਤਰ ਜਿਹੜੀ ਪੂਰੀ ਕਰ ਦਿੱਤੀ ਹੈ, ਜਾਂ ਗੁਰਪੂਰੇ ਕੀਤੀ ਪੂਰੀ, ਗੁਰਸਿੱਖਾਂ ਦੀ ਭਗਤੀ ਰੂਪ ਕਮਾਈ ਕਿਰਪਾ ਕਰਕੇ ਪੂਰੀ ਪੂਰਨ ਪਾਉਣਾ ਕੀਤੀ ਹੈ, ਸਫਲੀ ਕਰ ਦਿੱਤੀ ਹੈ।
ਪ੍ਰਭ ਰਬ ਰਹਿਆ ਭਰ ਪੂਰੀ,
ਜੋ ਪ੍ਰਭ ਪਰਮੇਸ਼ੁਰ ਸਾਰਿਆਂ ਤੱਤਾਂ ਦੇ ਵਿੱਚ, ਸਾਰਿਆਂ ਥਾਵਾਂ ਦੇ ਵਿੱਚ, ਸਾਰਿਆਂ ਪਦਾਰਥਾਂ ਦੇ ਵਿੱਚ ਰੱਬ ਵਿਆਪਕ ਹੋ ਰਿਹਾ ਹੈ, ਉਸ ਦੇ ਆਨੰਦ ਨੂੰ ਪਾ ਕੇ ਹਿਰਦਾ ਭਰਪੂਰੀ ਲਵਾਲਾ ਭਰ ਗਿਆ ਹੈ। ਅਤੇ
ਖੇਮ ਕੁਸ਼ਲ ਭਇਆ ਇਸ਼ਨਾਨਾ,
ਖੇਮ ਤੇ ਕੁਸ਼ਲ ਭਾਵ ਸੁਖ ਤੇ ਕੁਸ਼ਲ ਆਨੰਦ ਦੇ ਨਾਲ ਇਸ਼ਨਾਨਾ ਇਸ਼ਨਾਨ ਭਇਆ ਹੋਇਆ ਹੈ ਸਾਡਾ, ਸਾਡੀ ਖੇਮ ਰੱਖਿਆ ਹੋਈ ਹੈ ਤੇ ਸਾਡਾ ਕੁਸ਼ਲ ਸੁਖ ਤੇ ਨਾਲ ਇਸ਼ਨਾਨ ਹੋਇਆ ਹੈ। ਮਰਮ ਬੇਤਿਆਂ ਨੇ ਇਹ ਬਾਤ ਮੰਨੀ ਹੈ ਕਿ ਆਪ੍ਰਾਪਤੀ, ਜਿਹੜਾ ਪ੍ਰਾਪਤ ਨਹੀਂ ਹੈ ਪਦਾਰਥ, ਆਪ੍ਰਾਪਤੀ ਦੀ ਪ੍ਰਾਪਤੀ ਹੋ ਜਾਣੀ ਇਹਨੂੰ ਕੁਸ਼ਲ ਕਿਹਾ ਹੈ, ਤੇ ਪ੍ਰਾਪਤੀ ਦੀ ਜਿਹੜੀ ਰੱਖਿਆ ਹੋਣੀ ਹੈ ਇਹਨੂੰ ਖੇਮ ਕਿਹਾ ਹੈ। ਇਸ ਪ੍ਰਕਾਰ ਕੇ ਆਪ੍ਰਾਪਤੀ ਕੀ ਸੀ? ਆਤਮਾਨੰਦ ਦੀ, ਉਹਦੀ ਪ੍ਰਾਪਤੀ ਹੋ ਗਈ, ਇਹ ਕੁਸ਼ਲ ਹੋ ਗਿਆ। ਫਿਰ ਉਹਦੀ ਜਿਹੜੀ ਵਾਹਿਗੁਰੂ ਨੇ ਰੱਖਿਆ ਕੀਤੀ, ਹੰਗਤਾ ਤੋਂ ਬਚਾ ਕੇ ਰੱਖਿਆ, ਇਹ ਖੇਮ ਰੱਖਿਆ ਹੋਈ, ਇਸ ਨਾਲ ਹੋ ਗਿਆ ਅੰਤਰੀਵ। ਆਤਮਾਨੰਦ ਰੂਪੀ ਤੀਰਥ ਵਿਚ ਇਸ਼ਨਾਨ ਕੀਤਾ ਹੈ।
ਪਾਰ ਬ੍ਰਹਮ ਵਿਟਹ ਕੁਰਬਾਨਾ,
ਅਸੀਂ ਪਾਰ ਬ੍ਰਹਮ ਪਰਮੇਸ਼ਰ ਦੇ ਉਪਰੋਂ ਅਸੀਂ ਕੁਰਬਾਨਾ ਬਲਿਹਾਰ ਜਾਂਦੇ ਹਾਂ।
ਗੁਰ ਕੇ ਚਰਨ ਕਵਲ ਰਿਦ ਧਾਰੀ,
ਭਾਈ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰ ਸਤਿਗੁਰਾਂ ਦੇ ਪੂਜਨੀਕ ਚਰਨ ਕਮਲ ਰਿਦ ਹਿਰਦੇ ਦੇ ਵਿਚ ਧਾਰੀ ਧਾਰਨ ਕਰ ਲਏ ਹਨ।
ਵਿਘਨ ਨਾ ਲਾਗੈ ਤਿਲ ਕਾ ਕੋਈ,
ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਤਿਲ ਤਿਲ ਰੰਚਕ ਮਾਤਰ ਵੀ, ਤਿਲ ਜਿੰਨਾ ਵੀ ਥੋੜੇ ਮਾਤਰ ਵੀ ਮਾਇਆ ਆਦਿ ਦਾ ਵਿਘਨ ਨਹੀਂ ਲੱਗਦਾ ਹੈ। ਅਤੇ
ਕਾਰਜ ਸਗਲ ਸਵਾਰੇ,
ਉਹਨਾਂ ਨੇ ਲੋਕ ਪ੍ਰਲੋਕ ਦੇ ਸਾਰੇ ਕੰਮ ਜਿਹੜੇ ਨੇ ਸਵਾਰ ਲਏ, ਸਵਾਰ ਦਿੱਤੇ ਪਰਮੇਸ਼ੁਰ ਨੇ ਉਹਨਾਂ ਦੇ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ।
ਮਿਲ ਸਾਧੂ ਦੁਰਮਤ ਖੋਏ,
ਜਿਹਨਾਂ ਨੇ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਨਾਲ ਮਿਲ ਕੇ ਦੁਰਮਤ ਖੋਟੀ ਮਤ ਵਿਸ਼ੇ ਵਿਛਾਣੀ ਖੋਏ, ਗਵਾ ਦਿੱਤੀ ਹੈ।
ਪਤਤ ਪੁਨੀਤ ਸਭ ਹੋਏ,
ਤੇ ਉਹ ਫਿਰ ਭਾਈ ਪਤਤ ਨਾਮ ਪਾਪੀਆਂ ਦਾ, ਉਹ ਪਾਪੀ ਵੀ ਬੜੇ ਪਵਿੱਤਰ ਹੋ ਗਏ। ਜਦੋਂ ਸਤਿਗੁਰ ਨੇ ਕਿਰਪਾ ਦ੍ਰਿਸ਼ਟੀ ਕੀਤੀ, ਸਭ ਸਾਰੇ ਪਤਤ ਪਾਪੀਆਂ ਤੋਂ ਪੁਨੀਤ ਪਵਿੱਤਰ ਹੋਏ ਹੋ ਗਏ, ਪਾਪੀ ਸਾਰੇ ਪਵਿੱਤਰ ਹੋ ਗਏ ਹਨ।
ਰਾਮਦਾਸ ਸਰੋਵਰ ਨਾਤੇ,
ਜਿਹੜੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਨਾਤੇ ਇਸ਼ਨਾਨ ਕਰਦੇ ਹਨ, ਤੇ ਅੱਗੇ ਵਾਸਤੇ ਫਿਰ ਉਹਨਾਂ ਦੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਹਨ, ਸਭ
ਸਭ ਲਾਥੇ ਪਾਪ ਕਮਾਤੇ,
ਅੱਗੇ ਵਾਸਤੇ ਜੋ ਮੁੜ ਪਾਪ ਨਾ ਕਰਨ, ਉਹਨਾਂ ਦੇ ਕਮਾਤੇ ਕਮਾਏ ਹੋਏ ਭਾਵ ਕੀਤੇ ਹੋਏ ਸਭ ਸਾਰੇ ਪਾਪ ਗੁਨਾ ਲਾਥੇ ਲੈ ਜਾਂਦੇ ਹੈ। ਇਸੇ ਪ੍ਰਕਾਰ ਫਿਰ ਰਾਮਦਾਸ ਸਰੋਵਰ ਨਾਤੇ ਦੁਆਰੇ ਬੋਲੋ ਜੀ।
ਰਾਮਦਾਸ ਸਰੋਵਰ ਨਾਤੇ,
ਜੋ ਰਾਮਦਾਸ ਰਾਮ ਰਮੇ ਹੋਏ ਪਰਮੇਸ਼ਰ ਦੇ ਦਾਸ ਸੇਵਕ ਭਾਵ ਸੰਤਾਂ ਭਗਤਾਂ ਦੀ ਸੰਗਤ ਰੂਪੀ ਸਰੋਵਰ ਵਿੱਚ ਉਹ ਆਪਣੇ ਜਿਹੜਾ ਅੰਤਰੀਵ ਇਸ਼ਨਾਨ ਕਰਦੇ ਹੈ, ਇਹ ਤਨ ਮਨ ਦਾ ਇਸ਼ਨਾਨ ਕਰਦੇ ਆ, ਜਾਂ ਚੌਹਾਂ ਸਤਿਗੁਰਾਂ ਦੀ ਉਚਾਰਨ ਕੀਤੀ ਬਾਣੀ ਪੜ੍ਹਨ ਪੜਾਉਣ ਰੂਪੀ ਇਸ਼ਨਾਨ ਕਰਦੇ ਹਨ।
ਸਭ ਲਾਥੇ ਪਾਪ ਕਮਾਤੇ,
ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕਮਾਏ ਹੋਏ ਪਾਪ ਲਾਥੇ ਲੈ ਜਾਂਦੇ ਹਨ ਜੀ।
ਗੁਣ ਗੋਬਿੰਦ ਨਿਤ ਗਾਈਐ,
ਹੇ ਭਾਈ ਗੋ ਵੇਦਾਂ ਦੇ ਬਿੰਦ ਜਾਣਨੇ ਜੋ ਪਰਮੇਸ਼ਰ ਦੇ ਨਿਤ ਹਮੇਸ਼ਾ ਹੀ ਗੁਣ ਜਸ ਨੂੰ ਗਾਈਆ ਗਾਉਣਾ ਕਰੀਏ।
ਸਾਧ ਸੰਗ ਮਿਲ ਧਿਆਈਐ,
ਭਾਈ ਸਾਧ ਸੰਗਤ ਦੇ ਵਿੱਚ ਮਿਲ ਕੇ ਧਿਆ ਕਰ ਬਿਰਤੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਈਆ ਧਿਆਉਂਦੇ ਰਹੀਏ।
ਮਨ ਵਾਸ਼ਤ ਫਲ ਪਾਏ,
ਉਹਨਾਂ ਨੂੰ ਮਨ ਵਾਸ਼ਤ ਇੱਛਤ ਧਰਮ ਅਰਥ ਕਾਮ ਮੋਖ ਇਹ ਫਲ ਪਾਏ ਪ੍ਰਾਪਤ ਉਹਨਾਂ ਨੇ ਸਮਝ ਲਓ ਕਰ ਲਏ ਹਨ, ਤੇ ਜਿਨ੍ਹਾਂ ਨੇ ਐਸੇ ਸਤਿਗੁਰੂ ਗ੍ਰੰਥ ਸਾਹਿਬ ਨੂੰ ਮਿਲ ਕੇ ਨਾਮ ਧਿਆਇਆ ਹੈ।
ਗੁਰਪੂਰਾ ਹਿਰਦੈ ਧਿਆਏ,
ਜਿਨ੍ਹਾਂ ਨੇ ਪੂਰਨ ਸਤਿਗੁਰੂ ਜੀ ਨੂੰ ਹਰ ਵਕਤ ਅੰਗ ਸੰਗ ਜਾਣ ਕੇ ਹਿਰਦੇ ਹਿਰਦੇ ਚ ਧਿਆਉਣਾ ਕੀਤਾ ਹੈ।
ਗੁਰ ਗੋਪਾਲ ਆਨੰਦ,
ਗੁਰੂ ਸਤਿਗੁਰੂ ਜੀ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ੁਰ ਦਾ ਰੂਪ ਹੈ, ਆਨੰਦਾ ਆਨੰਦ ਸਰੂਪ ਹਨ। ਗੋ ਧਰਤੀ ਦੇ ਪਾਲ ਪਾਲਕ ਪਰਮੇਸ਼ੁਰ ਦਾ ਰੂਪ ਗੁਰੂ ਸਾਹਿਬ ਜੀ ਆਨੰਦਾ, ਤੇ ਉਹ ਆਨੰਦ ਸਰੂਪ ਹਨ, ਆਨੰਦ ਭਾਵ ਸੁਖ ਦੇਣ ਵਾਲੇ ਹਨ।
ਜਪ ਜਪ ਜੀਵੈ ਪਰਮਾਨੰਦਾ,
ਜਿਹੜੇ ਸਤਿਗੁਰਾਂ ਦੁਆਰਾ ਵਾਹਿਗੁਰੂ ਨਾਮ ਨੂੰ ਜਪ ਵਾਹਿਗੁਰੂ ਨਾਮ ਦੇ ਜਪ ਜਾਪ ਨੂੰ ਜਪ ਜਪਦੇ ਨੇ ਉਹ ਆਤਮਕ ਜੀਵਨ ਵਾਲੇ ਸਮਝ ਲਓ ਵੀ ਹੋ ਜਾਂਦੇ ਹੈ, ਤੇ ਇਸ ਕਰਕੇ ਆਤਮਕ ਜੀਵਨ ਵਾਲੇ ਜਿਉਂਦੇ ਹੋ ਜਾਂਦੇ ਹਨ, ਉਹਨਾਂ ਨੂੰ ਪਰਮਾਨੰਦ। ਜਪ ਜਪ ਜੀਵ ਬੋਲੇ ਦੁਆਰੇ,
ਜਪ ਜਪ ਜੀਵੈ ਪਰਮਾਨੰਦ,
ਜਿਹੜੇ ਸਤਿਗੁਰਾਂ ਦੁਆਰਾ ਵਾਹਿਗੁਰੂ ਨਾਮ ਦੇ ਜਪ ਜਾਪ ਨੂੰ ਜਪ ਜਪਦੇ ਨੇ ਉਹ ਆਤਮਕ ਜੀਵਨ ਵੱਲ ਜੀਵਿਆ ਜਿਉਂਦੇ ਹੋ ਜਾਂਦੇ ਨੇ, ਉਹਨਾਂ ਨੂੰ ਪਰਮਾਨੰਦ ਬੜਾ ਆਨੰਦ ਬ੍ਰਹਮਾਨੰਦ ਪ੍ਰਾਪਤ ਹੋ ਜਾਂਦਾ ਹੈ।
ਜਨ ਨਾਨਕ ਨਾਮ ਧਿਆਇਆ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ ਅਸੀਂ ਜਾਨਾਂ ਨੇ ਤਾਂ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਤੇ ਪਰਮੇਸ਼ੁਰ ਆਪਣਾ
ਪ੍ਰਭ ਆਪਣਾ ਬਿਰਧ ਰਖਾਇਆ,
ਅਸੀਂ ਉਸ ਦੇ ਨਾਮ ਨੂੰ ਧਿਆਉਣਾ ਕੀਤਾ ਤੇ ਪਰਮੇਸ਼ੁਰ ਨੇ ਆਪਣਾ ਬਿਰਧ ਧਰਮ ਪਰਣ ਰਖਾਇਆ ਰੱਖਿਆ ਸੇਵਕ ਜਾਣ ਕੇ ਸਾਡੀ ਜਿਹੜੀ ਰੱਖਿਆ ਕੀਤੀ ਹੈ।
ਰਾਗ ਸੋਰਠ ਮਹੱਲਾ ਪੰਜਵਾਂ,
ਇਹਦੀ ਉਥਾਨ ਕਾ ਹੈ, ਰਾਗ ਸੋਰਠ ਹੈ, ਉਚਾਰਨ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਨੇ। ਗੁਰੂ ਰਾਮਦਾਸ ਜੀ ਮਹਾਰਾਜ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਸਾਇਆ, ਉਸ ਵੇਲੇ ਜਦੋਂ ਸੇਵਾ ਕਰਵਾ ਰਹੇ ਸਨ ਤੇ ਉੱਥੇ ਬਿਰਾਜਮਾਨ ਸੀ ਮਹਾਰਾਜ ਆਪ, ਸੰਗਤਾਂ ਪੂਰਬ ਪੱਛਮ ਉੱਤਰ ਦੱਖਣ ਚੁਫੇਰੇ ਤੋਂ ਆਉਂਦੀਆਂ। ਗੁਰੂ ਸਾਹਿਬ ਜੀ ਦੇ ਇੱਕ ਸਾਧ ਸੰਗ ਜੀ ਤਾਏ ਦੇ ਪੁੱਤਰ ਸੀ ਤੇ ਗੁਰੂ ਸਾਹਿਬ ਦਾ ਸਗਾ ਭਰਾ ਤਾਂ ਨਹੀਂ ਸੀ ਕੋਈ, ਤੇ ਇਹਨਾਂ ਦੇ ਸਾਧ ਸੰਗ ਜੀ ਤਾਏ ਦੇ ਪੁੱਤਰ ਸੀ ਤੇ ਉਹ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ, ਕਿਉਂਕਿ ਘਰਾਂ ਦੇ ਵਿੱਚੋਂ ਸੋਢ ਬੰਸ਼ ਦੇ ਵਿੱਚ ਰਿਸ਼ਤੇਦਾਰੀਆਂ ਉੱਥੇ ਕਿੰਨੇ ਸੋਢੀ ਰਹਿੰਦੇ ਸਨ, ਉਹਦਾ ਨਾਮ ਸਾਧ ਸਿੰਘ ਜੀ ਸਹਾਰੀ ਮੱਲ ਲਿਖਿਆ ਹੈ। ਉਹ ਤਾਏ ਦੇ ਪੁੱਤੇ ਵੱਡੇ ਭਰਾ ਦੇ ਜਿਹੜੇ ਇਹਨਾਂ ਦੇ ਪਿਤਾ ਦੇ ਭਰਾ ਸਨ, ਤੇ ਅੰਮ੍ਰਿਤਸਰ ਸਾਹਿਬ ਉਹ ਚੱਲ ਕੇ ਆਇਆ। ਉਹਨੇ ਬੇਨਤੀ ਕੀਤੀ, ਮਹਾਰਾਜ ਮੇਰੀ ਬੇਨਤੀ ਹੈ, ਇਹ ਤੁਹਾਡੇ ਭਤੀਜੇ ਸੁਭਾਗੇ ਉਹਦਾ ਨਾਂ ਸੀ ਸੁਭਾਗਾ, ਜਿਹਦਾ ਵਿਆਹ ਸੀ ਉਹਦਾ ਮਹਾਰਾਜ ਸ਼ਾਦੀ ਹੈ ਉਹਦੀ। ਵੀ ਇਹੋ ਜਿਹੇ ਕਾਰ ਜਿਹੜੇ ਆਪਣਿਆਂ ਦੇ ਨਾਲ ਹੀ ਸੋਭਦੇ ਆ, ਤੁਸੀਂ ਮਹਾਰਾਜ ਚੱਲ ਕੇ ਦਰਸ਼ਨ ਦਿਓ, ਆਪਣੇ ਭਤੀਜੇ ਦੇ ਵਿਆਹ ਵਿੱਚ ਆਓ ਅਤੇ ਦਰਸ਼ਨ ਦਿਓ, ਕਿਰਪਾਲਤਾ ਕਰੋ। ਗੁਰੂ ਸਾਹਿਬ ਜੀ ਕਹਿਣ ਲਈ, ਸਾਰੀ ਮੱਲ ਜੀ ਤੁਹਾਡਾ ਕਹਿਣਾ ਤਾਂ ਯੋਗ ਹੈ, ਇਹ ਦਰੁਸਤ ਹੈ, ਮੇਰਾ ਜਾਣਾ ਵੀ ਬਣਦਾ, ਪਰ ਤੁਹਾਨੂੰ ਪਤਾ ਹੈ ਵੀ ਵੱਡਿਆਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੋਈ ਹੈ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੇਲੇ ਤੋਂ, ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਤੋਂ, ਇਹਨਾਂ ਤਿੰਨਾਂ ਗੁਰੂਆਂ ਦੀ ਸੰਗਤ ਜਿਹੜੀ ਹੈ ਦੇਸਾਂ ਪ੍ਰਦੇਸਾਂ ਵਿੱਚ ਟਾਪੂਆਂ ਤੋਂ ਪਾਰ ਤੱਕ ਸਿੱਖੀ ਦਾ ਪ੍ਰਚਾਰ ਹੋ ਚੁੱਕਾ ਹੈ। ਸਭ ਨੂੰ ਪਤਾ ਵੀ ਮੈਂ ਅੰਮ੍ਰਿਤਸਰ ਤੀਰਥ ਵਸਾ ਰਿਹਾ ਹਾਂ, ਅੰਮ੍ਰਿਤਸਰ ਸ਼ਹਿਰ ਦੀ ਵਸੋਂ ਕਰ ਰਿਹਾ ਹਾਂ। ਸੰਗਤਾਂ ਰੋਜ਼ ਹੀ ਹਜ਼ਾਰਾਂ ਦੇ ਟੋਲਿਆਂ ਦੇ ਟੋਲੇ ਬੰਨ ਕੇ ਜਥੇ ਬੰਨ ਕੇ ਆਉਂਦੀਆਂ। ਮੈਂ ਜੇ ਉੱਥੇ ਚਲਿਆ ਗਿਆ, ਤੁਹਾਡੇ ਕਾਰਜ ਦੇ ਵਿੱਚ ਇੱਕ ਕਿਸਮ ਦਾ ਵਿਘਨ ਪਏਗਾ, ਇੰਨਾ ਲੰਗਰ ਨਹੀਂ ਤਿਆਰ ਹੋਏਗਾ, ਅਤੇ ਫਿਰ ਜਿੱਥੇ ਵਿਆਹੁਣ ਜਾਣਾ ਉਹ ਵਿਚਾਰੇ ਭਾਵਨਾ ਧਾਰ ਕੇ ਕਰਨਗੇ ਤਾਂ ਅਸੀਂ, ਪਰ ਪੂਰਾ ਨਹੀਂ ਹੋ ਸਕਣਾ। ਇਸ ਕਰਕੇ ਇਹ ਬੇਬਸੀ ਹੈ ਮੇਰਾ ਜਾਣਾ, ਕਿਉਂਕਿ ਫਿਰ ਹਜ਼ਾਰਾਂ ਹੀ ਸੰਗਤਾਂ ਮੇਰੇ ਨਾਲ ਜਾਣਗੀਆਂ। ਦੂਸਰਾ, ਹੋ ਸਕਦਾ ਕੋਈ ਸੰਗਤਾਂ ਇੱਥੋਂ ਨਿਰਾਸੀਆਂ ਹੋ ਕੇ ਮੁੜਨ ਲੱਗ ਜਾਣ ਵੀ ਗੁਰੂ ਸਾਹਿਬ ਇੱਥੇ ਹੈ ਨਹੀਂ। ਇਸ ਕਰਕੇ ਮੈਂ ਰਿਸ਼ਤੇਦਾਰੀ ਦੇ ਨਾਲੋਂ ਵੀ ਸੰਗਤਾਂ ਨੂੰ ਪਹਿਲ ਦੇਣਾ, ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਵੀ ਮੇਰਾ ਇਸ ਕਰਕੇ ਉੱਥੇ ਜਾਣਾ ਆਹ ਕਾਰਨ ਹੈ ਭਰਾ, ਉਹ ਮੈਂ ਤੁਸੀਂ ਵੱਡੇ ਭਰਾ ਹੋ ਮੇਰੇ, ਮੇਰੇ ਤਾਏ ਦੇ ਪੁੱਤਰ ਹੋ, ਵੀ ਮੈਂ ਤੁਹਾਡਾ ਆਖਾ ਤਾਂ ਨਹੀਂ ਮੋੜਦਾ। ਕਹਿਣ ਲੱਗੇ, ਨਹੀਂ ਮਹਾਰਾਜ ਤੁਸੀਂ ਗੁਰੂ ਹੋ, ਵੀ ਚਲੋ ਐਂ ਕਰੋ ਵੀ ਗੁਰੂ ਦਾ ਪੁੱਤਰ ਤਾਂ ਵੀ ਗੁਰੂ ਸਰੂਪਿਆਂ ਦੇ ਨਾਲ ਸਮਾਜ ਦੇ ਵਿੱਚ ਐਸਾ ਜਿੱਥੇ ਪਿਓ ਨਾ ਜਾ ਸਕੇ ਪੁੱਤਰ ਵੀ ਤਾਂ ਚਲਿਆ ਜਾਂਦਾ, ਤੁਸੀਂ ਆਪਣੇ ਸਾਹਿਬਜ਼ਾਦਿਆਂ ਤੋਂ ਭੇਜ ਦਿਓ ਕਿਸੇ ਨੂੰ। ਮਹਾਰਾਜ ਕਹਿੰਦੇ ਇਹ ਠੀਕ ਹੈ। ਮਹਾਰਾਜ ਸਾਹਿਬ ਨੇ ਉਸ ਵੇਲੇ ਸੋਚਿਆ ਵੀ ਹੁਣ ਇੱਕ ਮੌਕਾ ਹੈ ਪਰਖਣਾ ਕਰਨ ਦਾ, ਜਿਹੜਾ ਕਸਵੱਟੀ ਪੋਆ ਪੂਰਾ ਉਤਰੂਗਾ ਗੁਰਤਾ ਗੱਦੀ ਦਾ ਮਾਲਕ ਹੋਊਗਾ। ਕਿਉਂਕਿ ਉਸ ਵੇਲੇ ਗੁਰੂ ਅਰਜਨ ਦੇਵ ਜੀ ਤਾਂ ਛੋਟੇ ਸੀ, ਇਹਨਾਂ ਦੇ ਤਾਂ ਉਮਰੇ 15 ਵਰ੍ਹੇ ਦੀ ਸੀ ਅਜੇ, ਅਤੇ ਜਿਹੜਾ ਮਹਾਂਦੇਵ ਸੀ ਉਹ ਮਸਤਾਨੀ ਬਿਰਤੀ ਦਾ ਸੀ, ਅਤੇ ਜਿਹੜਾ ਪ੍ਰਿਥੀ ਚੰਦ ਸੀ ਇਹ ਚਲਾਕ ਸੀ ਬਹੁਤ। ਮਹਾਰਾਜ ਨੇ ਪ੍ਰਿਥੀ ਚੰਦ ਨੂੰ ਬੁਲਾ ਕੇ ਕਿਹਾ, ਪਰਖਣਾ ਕੀਤੀ, ਕਹਿੰਦੇ ਬੇਟਾ ਵੀ ਇਹ ਦੇਖ ਮੇਰੇ ਤਾਏ ਦਾ ਪੁੱਤਰ ਹੈ ਸਹਾਰੀ ਮੱਲ, ਅਤੇ ਇਹ ਉਮਰ 'ਚ ਮੇਰੇ ਨਾਲੋਂ ਵੱਡਾ, ਇਹ ਤੇਰਾ ਤਾਇਆ ਲੱਗਦਾ, ਇਸ ਕਰਕੇ ਇਹਦੇ ਪੁੱਤਰ ਯਾਨੀ ਮੇਰੇ ਭਤੀਜੇ ਤੇਰਾ ਭਰਾ ਲੱਗਿਆ, ਸੁਭਾਗੇ ਦਾ ਵਿਆਹ ਰੱਖਿਆ, ਸਰੀਕੇ ਕਬੀਲੇ ਦੇ ਵਿੱਚ ਭਾਈ ਵਰਤ ਵਰਤੌਰ ਰੱਖੀ ਦਾ ਹੁੰਦਾ, ਵੀ ਮੈਂ ਤਾਂ ਜਾ ਨਹੀਂ ਸਕਦਾ, ਤੂੰ ਜਾ ਮੇਰੇ ਵੱਲੋਂ। ਕਹਿਣ ਲੱਗਿਆ ਮਹਾਰਾਜ ਵੀ ਐਡੀ ਵੱਡੀ ਜ਼ਿੰਮੇਵਾਰੀ ਆ ਮੇਰੇ ਕੋਲ, ਰਸਤਾ ਮੈਂ ਸਾਂਭਦਾ, ਮਾਇਆ ਮੈਂ ਸਾਂਭਦਾ, ਉਹ ਕਾਰਨ ਕੀ ਸੀ, ਅੱਧੀ ਮਾਇਆ ਤਾਂ ਰੱਖਦਾ ਸੀ ਆਪਣੇ ਕੋਲ ਜਮ੍ਹਾਂ ਕਰ ਲੈਂਦਾ, ਚੁਰਾ ਲੈਂਦਾ ਸੀ, ਅੱਧੀ ਮਾਇਆ ਵਰਤੋਂ 'ਚ ਲਿਆਉਂਦਾ ਸੀ, ਅਤੇ ਇਸ ਕਰਕੇ ਉਹਨੇ ਕਿਹਾ ਵੀ ਮੈਂ ਜੇ ਚਲਿਆ ਗਿਆ ਗੁਰੂ ਸਾਹਿਬ ਨੂੰ ਆਮਦਨ ਦਾ ਪਤਾ ਲੱਗ ਜਾਣਾ ਵੀ ਇਹ ਹੁਣ ਤੱਕ ਬਾਕੀ ਕਿੱਥੇ ਗਈ ਮਾਇਆ। ਮਹਾਰਾਜ ਕਹਿੰਦੇ ਤਾਂ ਕੋਈ ਹੋਰ ਸਿੱਖ ਸੰਭਾਲ ਲੂ। ਉਹਨੇ ਕਿਹਾ ਵੀ ਤਾਂ ਕੰਮੇ ਗਲਤ ਹੋ ਜਾਣਾ, ਫਿਰ ਤਾਂ ਪਰਦਾ ਜ਼ਾਹਰ ਹੋ ਜੂ। ਕਹਿਣ ਲੱਗਿਆ ਮਹਾਰਾਜ ਗਰਮੀ ਦੀ ਰੁੱਤ ਹੈ, ਵਿਆਹ 'ਚ ਰੌਲਾ ਗਾਲਾ ਹੁੰਦਾ, ਮੇਰਾ ਇਕਾਂਤ 'ਚ ਰਹਿਣ ਦਾ ਸੁਭਾਅ ਹੈ ਇਹੋ ਜਿਹਾ ਪਖੰਡੀ ਸੀ, ਇਸ ਕਰਕੇ ਮੇਰਾ ਨਹੀਂ ਜਾਣਾ ਬਣਦਾ ਉੱਥੇ। ਇਤਿਹਾਸ ਕਹਿੰਦੇ ਵੀ ਤਿੰਨ ਵਾਰੀ ਕਿਹਾ ਮਹਾਰਾਜ ਨੀਵੀਂ ਪਾ ਕੇ ਬੈਠ ਗਿਆ, ਅਤੇ ਫਿਰ ਤਾਂ ਮਹਾਰਾਣੀ ਮੀਨਾ ਕਿਹਾ ਉਹਨੂੰ, ਉਹ ਨੀਵੀਂ ਪਾ ਕੇ ਬੈਠ ਗਿਆ, ਅਤੇ ਮਹਾਰਾਜ ਸਾਹਿਬ ਜੀ ਨੇ ਫਿਰ ਜਦੋਂ ਬੋਲੇ ਹੀ ਨਾ, ਫਿਰ ਮਹਾਂਦੇਵ ਨੂੰ ਸੱਦਿਆ ਵਿਚਾਰ ਲਏ ਪੁੱਤਰ ਨੂੰ, ਕਹਿੰਦੇ ਮਹਾਂਦੇਵ ਬੇਟਾ ਤੂੰ ਜਾ, ਅਤੇ ਇਹ ਸ਼ਾਦੀ ਹੈ ਤੇਰੇ ਤਾਏ ਦਾ ਪੁੱਤ ਹੈ, ਕਿਉਂਕਿ ਇਸ ਕਰਕੇ ਵੀ ਉਹਦੇ ਜਾਣਾ ਬਣਦਾ ਹੈ। ਕਹਿੰਦਾ ਜੀ ਕਿਹੜਾ ਤਾਇਆ ਕਿਹੜਾ ਭਤੀਜਾ, ਮੈਂ ਤਾਂ ਕਦੇ ਰਿਸ਼ਤੇਦਾਰੀਆਂ ਜਾਂ, ਬਾਹਲਾ ਹੀ ਮਸਤ ਬਿਰਤੀ ਸੀ। ਉਹ ਤਬਾਰੀਖ 'ਚ ਲਿਖਿਆ ਕਹਿੰਦੇ ਇੱਕ ਵਾਰੀ ਮਹਾਰਾਜ ਨੇ ਕਿਹਾ ਵੀ ਮੱਝਾਂ ਲੈ ਕੇ ਆ, ਇਹੋ ਜਿਹਾ ਮਸਤਾਨਾ ਸੀ ਝੋਟਾ ਹੀ ਹੱਕ ਲਿਆ ਸੀ, ਇਹ ਤਬਾਰੀਖ ਦੇ ਵਿੱਚ ਆਉਂਦਾ, ਇਸ ਕਰਕੇ ਵੀ ਇਹੋ ਜਿਹੀ ਮਸਤਾਨੀ ਬਿਰਤੀ ਸੀ। ਉਹਨੇ ਵੀ ਜਵਾਬ ਦੇ ਦਿੱਤਾ। ਹੁਣ ਰਹਿ ਗਈ ਤੀਸਰੇ ਅਰਜਨ ਦੇਵ ਜੀ, ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸੀ। ਮਾਤਾ ਭਾਨੀ ਨੂੰ ਜਦੋਂ ਪਤਾ ਲੱਗਿਆ ਵੀ ਦੋ ਪੁੱਤਰਾਂ ਨੇ ਜਵਾਬ ਦਿੱਤਾ, ਬਹੁਤ ਚਿੰਤਿਤ ਹੋ ਗਈ ਮਾਤਾ ਵੀ, ਉਹ ਵੀ ਕਿਤੇ ਗੁਰਤਾ ਗਦੀ ਉਹਨਾਂ ਪੀੜ੍ਹੀ ਦੇ, ਮੈਂ ਤਾਂ ਵਰ ਲਿਆ ਹੋਇਆ ਸੀ ਆਪਣੇ ਗੁਰੂ ਪਿਤਾ ਤੋਂ। ਉਹਨੇ ਫਿਰ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਉਹਨਾਂ ਨੂੰ ਕੋਲ ਬਹਾ ਕੇ ਕਿਹਾ, ਬੇਟਾ ਤੇਰੇ ਦੋਨਾਂ ਭਰਾਵਾਂ ਨੇ ਜਵਾਬ ਦੇ ਦਿੱਤਾ, ਦੇਖੀ ਕਿਤੇ ਤੂੰ ਗਲਤੀ ਨਾ ਕਰ ਬੈਠੀ। माता जी हुक्म करो, कहिंदी हुक्म कोई नहीं, तू छोटा जा सी जदों पलंगे ते चढ़न लग्या सी, तेरे नाने गुरु ने मेरे पिता गुरु महाराज ने तेनू उस वेले वर दिता सी, दोहे था बाणी का बोहे था, समा आ गया, संभाल नहीं, तेनू मैं चेते तां करवाउणी आ। उस वेले तेनू चुकन लगे ते भारी गुरु होण दा वर दिता, नाल कहा सी इन्ना काला पहना ये गुरता गद्दी तू अपने पिता तो लई, हुण वेला आ गया, चुक ना जाई, जो पिता कहिंदा उही करना। कहण लगे सतवचन माता जी, कहिंदी हुण मेरियां उम्मीदां तेरे तिन सोड वंश चो बाहर ना जा, ना देसां सोडियां बाहर ना पीढ़ी चली जाए, जा तैयार करके भेजिया। महाराज ने सुनेहा दिता, छोटे साहबजादे नूं बुला, हाथ जोड़ के खड़े हो गए। पिता महाराज की हुक्म है? कहिंदे बेटा तेरे ताया जी आए न, ते मेरे हे ताए दे पुत्र उम्र च बड़े ने, इस करके मेरे भरा न ते उम्र च बड़े न, तेरे ताया जी लगे, तेरे भरा सुभागे का ब्याह रख्या हुआ, इसलिए मेरे थान ते तू जा। कहिंदे महाराज जी जो आप जी का हुक्म है। पर ऊं प्रेम दे विच अखां भर आए भी महाराज जिमें आप जी का हुक्म है। महाराज ने समझ लिया भी साडा विछोड़ा अनुभव कर रहा साहबजादा, विछड़दे नहीं सी हर वक्त ना रहे। कहण लगे बेटा फिर दो गल्लां दा ध्यान रखी, एक तो तेरे ताया जी दे नाल जाके एक महीना मतलब कम कार दे विच हथ बटाउणा है, 15 दिन ब्याह तो पहला बड़ा कम हुंदा, 15 दिन बाद एक महीना पूरा कम करने नाल। कहिंदे महाराज सतवच, महीना पूरा होण तों बाद संगतां दी इच्छा है साडे जन्म स्थान दी धर्मशाल बना दे, आपां ने घर रख के की करना है, आपां किहड़ा रहना उत्थे, धर्मशाल बना दे उत्थे, ते उत्थे बह के धर्म का प्रचार करी, जिन्ना चिर असीं सुनेहा ना दे दिए तू आउणा नहीं लाहौर तों। महाराज ने समझ लई कसवट्टी लग गई, सतवचन कह के तुर गए। ते महाराज साहिब सच्चे पातशाह जी जाके एक महीना तां अपने ताया जी दे हुक्म अनुसार ब्याह का कार्ज निभाया, ते जदों ब्याह दा का 15 दिन पहला 15 दिन बाद ये कार्ज सब निबड़ गया। कहिंदे भी ताया जी हुण मैनू आग्या दिओ। पिता महाराज दा कहिंदे हां बेटा बहुत मैं प्रसन्न है, बड़ा कार्ज कीता, बड़ी जिम्मेवारी निभाई, तैं सुभागे ने बड़ा प्यार कीता, मेरे ब्याह दे विच इन्हां ने इन्नी सहायता कीती। फिर संगतां नूं नाल लै के धर्मसाल हरिमंदर साहिब दे नक्शे दा ही उत्थे फिर उन्होंने गुरु रामदास की चूना मंडी लाहौर दे विच यादगार बनाई। वो मंदिर जदों संपूर्ण हो गया, बुलाया ही ना महाराज ने, समा लंघ गया, 2 साल पूरे हो गए, बहुत तंग होए फिर उस वेले, विछोड़े की बेबल हालत हो गई। उस वेले महाराज साहब जी ने उहदे छत दे उत्ते चढ़ जा करन, वह देखिया करन अमृतसर दे राह नूं भी कोई आउंदा मैनू लैण, पर कोई ना आया। हुण पिता जी की आग्या भी बुलाए बिना आउणा नहीं। उदों महाराज विछोड़े दियां चिट्ठियां जिहड़ियां गुरता गद्दी ते विराजमान हो के, मेरा मन लोचा गुरदर्शन ताईं, वो आपां माझ राग दे सारा विचार चुके हैं। ते हुण इत्थे सोठ राग दे अंदर महाराज साहिब ने फिर जिहड़ा शब्द उचारण कीता है, जदों महाराज साहिब जी कोठे ते खड़के देख के अखां भर के नेत्रां दे विच जल भर के हेठां उतरे आए, एक दिन बिजली कड़के बदल होए वे घटां छाइयां होईयां, ते उस वेले ओ वातावरण विराग दे चरोंदे होए हेठां आ गए, पलंगे ते बह जा करन भी मैं तां कदे किसी नहीं सी विछड़दा, हुण इन्ना टाइम हो गया मैनू विछड़े नूं। ओ फिर जदों महाराज साहिब ने इन्हां नूं परखणा करके बाबे बुढ़े साहिब नूं बुला के चिट्ठियां पृथ्वी चंद लकोंदा रहा, वो तां पिछे प्रसंग हो चुके आ, फिर जदों उन्हां नूं बुला के गुरता गद्दी ते सवाहमान कर दिता, उस वेले एक दिन सिखां ने पुछिया महाराज जदों तुसीं लाहौर रहे सी बड़े गुरुआं दे विछोड़े विच थोड़ी किस तरह की विरागमई हालत सी उस वेले? महाराज साहब ने उस नूं फिर गुरता गद्दी ते सवाहमान हो के महाराज साहब जी ने फिर ये शब्द जिहड़ा है उन्हूं ध्यान विच रख के महाराज साहब जी ने गुरसिखां दे पुछण तों यह शब्द फिर उच्चारण किया है। ये पहलां प्रमाण लिया है बजोगण इसत्री का, जिहड़ी पतिवरता औरत जिहदा पति परदेस विच चलिया गया होवे, सावण भादनों का महीना होवे, सुहावनी रुत पति परदेस होवे, यह अलंकार बनिया इहदा। आओ जिस प्रकार विचार आ रही है सुनो जी।
राग सोरठ महला पंजवा।
महाराज साहब जी ਸੋਠ ਰਾਗ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਪਾਵਨ ਸ਼ਬਦ ਨੂੰ ਉਚਾਰਨ ਕਰਦੇ ਨੇ ਗੁਰੂ ਅਰਜਨ ਦੇਵ ਜੀ।
ਦਹ ਦਿਸ ਛਤਰ ਮੀਘ ਘਟਾ ਘਟ।
ਹੇ ਸੰਤ ਜਨੋ, ਜਿਵੇਂ ਵਿਯੋਗਣ ਇਸਤਰੀ ਦੀ ਹਾਲਤ ਹੈ ਨਾ, ਉਹ ਪਤੀ ਹੋਵੇ ਪ੍ਰਦੇਸ਼ ਗਿਆ ਵਾ, ਸਾਵਣ ਭਾਦਨੋ ਦਾ ਹੋਵੇ ਮਹੀਨਾ, ਦਸੋ ਦਿਸ਼ਾ ਦੇ ਵਿੱਚ ਜਿਵੇਂ ਛਤਰ ਹੁੰਦਾ ਸਿਰ ਦੇ ਉੱਤੇ, ਐਂ ਬੱਦਲਾਂ ਦੀਆਂ ਘਟਾਂ ਜੀ ਘਟਾਂ ਹੀ ਘਟਾਂ ਛਾਈਆਂ ਪਈਆਂ ਹੋਣ।
ਦਾਮਨ ਚਮਕ ਡਰਾਇਓ,
ਉਹਦੇ ਚ ਬਿਜਲੀ ਚਮਕਦੀ ਹੋਵੇ ਤੇ ਇਕੱਲੀ ਹੋ ਗਏ ਪਤੀ ਵਰਤਾ, ਫਿਰ ਆਪਣੇ ਪਤੀ ਨੂੰ ਯਾਦ ਕਰਦੀ ਹੈ।
ਸੇਜ ਦਾਮਨ ਚਮਕ ਡਰਾਇਓ,
ਉਹ ਦਾਮਨ ਬਿਜਲੀ ਜਿਹੜੀ ਬਦਲਾਂ ਦੇ ਵਿੱਚੋਂ ਚਮਕਦੀ ਹੈ, ਉਹਨੂੰ ਇਕੱਲੀ ਹੋਣ ਕਰਕੇ ਪਤੀ ਵਰਤਾ ਔਰਤ ਡਰ ਆਏ, ਉਹਨੂੰ ਡਰ ਆਉਂਦਾ ਇਕੱਲੀ ਨੂੰ, ਘਰ ਖਾਣ ਨੂੰ ਪੈਂਦਾ ਪਤੀ ਤੋਂ ਬਿਨਾਂ, ਤੇ ਫਿਰ ਇਹ ਸੋਚਦੀ ਹੈ।
ਸੇਜ ਇਕੇਲੀ ਨੀਂਦ ਨਾ ਹੋ ਨੈਣ ਹੈ,
ਉਹ ਕਹਿੰਦੀ ਆ ਵੀ ਸੇਜਾ ਸੁਣੀ ਪਈ ਹੈ, ਪਤੀ ਹੈ ਨਹੀਂ, ਨੇਤਰਾਂ ਚੋਂ ਨੀਂਦ ਨਹੀਂ ਆਉਂਦੀ ਵਿਛੋੜੇ ਵਿੱਚ ਜਿਵੇਂ ਪਤੀ ਵਰਤਾ ਔਰਤ ਦੇ।
ਫਿਰ ਪਰਦੇਸ ਸਧਾਇਓ,
ਸੇਜ ਇਕੇਲੀ ਨੀਂਦ ਨਾ ਹੋ ਨੈਣ ਹੈ, ਉਹਦੇ ਜਿਵੇਂ ਨੇਤਰਾਂ ਦੇ ਵਿੱਚ ਨੀਂਦ ਨਹੀਂ ਹੈ, ਤੇ ਇਸ ਕਰਕੇ ਨਹੋ ਨਾ ਦਾ ਵਾਚਕ ਵੀ ਨਹੀਂ ਹੈ ਨੇਤਰਾਂ ਦੇ ਵਿੱਚ ਵੀ। ਕਿਉਂ? ਫਿਰ ਪਰਦੇਸ਼ ਦਾ ਆਇਓ, ਪਤੀ ਪਰਦੇਸ਼ ਦੇ ਵਿੱਚ ਗਿਆ ਹੈ। ਇਸੇ ਪ੍ਰਕਾਰ ਜੇ
ਦਹ ਦਿਸ ਛਤਰ ਮੀਘ ਘਟਾ ਘਟ,
ਕਹਿੰਦੇ ਮੇਰੀ ਹਾਲਤ ਵੀ ਉਹੀ ਸੀ ਇੱਕ ਦਿਨ ਤਾਂ। ਕਹਿੰਦੇ ਗੁਰਸਿੱਖੋ, ਮੈਂ ਕੀ ਦੇਖਿਆ ਕਿ ਦਸੋ ਦਿਸ਼ਾ ਦੇ ਚਾਰ ਛਪੇਰੇ ਬੱਦਲ ਜਿਹੜਾ ਸੀ, ਘਟਾਂ ਘਟਾਂ ਹੀ ਘਟਾਂ, ਘਟਾਂ ਹੀ ਘਟ ਘਟਾਂ, ਮਤਲਬ ਘਟਾਂ ਹੀ ਘਟਾਂ ਚੜ ਕੇ ਐਂ ਆ ਗਈਆਂ ਜਿਵੇਂ ਛਤਰ ਛਤਰ ਵਾਂਗ ਇੱਕ ਰਸ ਛਾਈਆਂ ਹੋਈਆਂ ਸਨ। ਕਿ ਉਸ ਵੇਲੇ
ਦਾਮਨ ਚਮਕ ਡਰਾਇਓ,
ਦਾਮਨ ਬਿਜਲੀ ਚਮਕ ਰਹੀ ਸੀ, ਤੇ ਮੈਂ ਉਸ ਵੇਲੇ ਮੇਰੀ ਜਿੰਦ, ਮੈਨੂੰ ਵਿਛੋੜੇ ਦਾ ਡਰ ਪੈ ਰਿਹਾ ਸੀ ਵੀ ਕਿਤੇ ਮਹਾਰਾਜ ਜਮੀਨ ਭੁਲਾ ਦੇਣ, ਮੈਨੂੰ ਡਰ ਆਇਓ, ਮੇਰੇ ਹਿਰਦੇ ਚ ਭੈ ਹੋ ਗਿਆ ਕਿ ਮੇਰੇ ਤੋਂ ਕੀ ਕਸੂਰ ਹੋ ਗਿਆ ਹੈ, ਮਹਾਰਾਜ ਨੇ ਤਾਂ ਮੈਨੂੰ ਬਿਲਕੁਲ ਹੀ ਵਿਛੋੜ ਦਿੱਤਾ, ਮੈਨੂੰ ਇਹ ਡਰ ਪਿਆ ਵੀ ਮੈਨੂੰ ਹੁਣ ਕਦੇ ਸੱਦਣਗੇ ਵੀ। ਇਸ ਪ੍ਰਕਾਰ ਮੇਰੀ ਹਾਲਤ ਹੋਈ।
ਸੇਜ ਇਕੇਲੀ ਨੀਂਦ ਨਾ ਹੋ ਨੈਣ ਹੈ,
ਸਾਡੀ ਸ਼ਰਧਾ ਰੂਪੀ ਸੇਜ ਇਕੱਲੀ ਸੀ ਉਸ ਵੇਲੇ, ਸਾਡੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਸ਼ਾਂਤੀ ਰੂਪੀ ਨੀਂਦ ਉੱਡ ਗਈ ਸੀ, ਕਿਉਂਕਿ ਅਸੀਂ
ਫਿਰ ਪਰਦੇਸ ਸਧਾਇਓ,
ਫਿਰ ਪਤੀ ਪਰਮੇਸ਼ਰ ਸਰੂਪ ਸਤਿਗੁਰਾਂ ਦੇ, ਸਤਿਗੁਰਾਂ ਤੋਂ ਪਰਦੇਸ ਬਗਾਨੇ ਦੇਸ਼ ਸਧਾਇਓ ਗਏ ਹੋਏ ਸਾਂ। ਉਸ ਵੇਲੇ ਅਸੀਂ ਬੇਨਤੀ ਕਰਦੇ ਸੀ ਕਿ
ਹੁਣ ਨਹੀਂ ਸੰਦੇਸ਼ ਰੂਮ ਆਇਓ,
ਇਹ ਪਾਈ ਪਾਠ ਦੀ ਘੁੰਡੀ ਹੈ, ਸੰਦੇਸ਼ ਸ਼ਬਦ ਕਰਕੇ ਨਾ, ਸੰਦੇਸ਼ ਰੋਮ ਆਇਓ, ਐ ਪਾਠ ਕਰਨਾ, ਸੰਦੇਸ਼ ਰੋ ਮਾਇਓ, ਇਹ ਦੂਸਰਾ ਪਾਠ ਹੈ ਜਿਹੜਾ ਅੰਮ੍ਰਿਤਸਰ ਸੰਪਰਦਾ ਵਾਲੇ ਕਰਦੇ ਆ, ਸੰਪਰਦਾ ਦਮਦਮੀ ਟਕਸਾਲ ਦੇ ਵਿੱਚ ਇਹੀ ਪਾਠ ਹੈ, ਸੰਦੇਸ਼ ਰੋਮ ਆਇਓ। ਹੇ ਸਤਿਗੁਰੂ ਜੀ, ਹੁਣ ਸਾਨੂੰ ਕੋਈ ਸੰਦੇਸ਼ ਸੁਨੇਹਾ ਵੀ ਨਹੀਂ, ਰੁਮਾਇਓ ਨਾ ਪਹੁੰਚਾਏ ਦਾ ਵੀ ਕੋਈ ਸੁਨੇਹਾ ਵੀ ਨਹੀਂ ਪਹੁੰਚਿਆ, ਸੰਦੇਸ਼ ਰੋਮਾਇਓ ਅੰਮ੍ਰਿਤਸਰ ਵਾਲੇ ਪਾਠ ਬਣ ਕੇ, ਤੇ ਮਾਇਓ ਹੇ ਮਾਤਾ ਜੀ, ਹੁਣ ਤਾਂ ਕੋਈ ਸੰਦੇਸ਼ ਰੋ ਸੁਨੇਹਾ ਵੀ ਨਹੀਂ ਆਇਆ, ਮਾਤਾ ਭਾਨੀ ਨੂੰ ਯਾਦ ਕਰਦੇ ਆ, ਤੂੰ ਕਹਿੰਦੀ ਸੀ ਆਗਿਆ ਦਾ ਪਾਲਣ ਕਰ, ਗੁਰੂ ਸਾਹਿਬ ਨੇ ਤਾਂ ਮੈਨੂੰ ਭੁਲਾ ਹੀ ਦਿੱਤਾ, ਇਸ ਤਰ੍ਹਾਂ ਦਾ ਮੇਰੇ ਮਾਂ ਪ੍ਰਤੀ ਵੀ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਮਾਂ ਮੇਰੀ ਹੈ, ਤੂੰ ਹੀ ਕਹਿ ਦਿੰਦੀ ਵੀ ਸਾਹਿਬ ਜ਼ਿਆਦਾ ਵਿਛੜਿਆ ਹੋਇਆ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ। ਇਉਂ ਫਿਰ ਮੈਂ ਮਾਂ ਨੂੰ ਵੀ ਚੇਤੇ ਕੀਤਾ ਉਸ ਵੇਲੇ।
ਏਕ ਕੋਸਰੋ ਸਿੱਧ ਕਰਤ ਲਾਲ,
ਹੇ ਭਾਈ ਜਦੋਂ ਸਤਿਗੁਰੂ ਜੀ ਏਕ ਇੱਕ ਕੋਸਰੋ ਕੋ ਵੀ ਜਾਇਆ ਕਰਤ ਕਰਦੇ ਸੀ ਤਾਂ ਆਪਣੇ ਉਸ ਵੇਲੇ ਕਹਿੰਦੇ ਲਾਲ ਪਿਆਰੇ ਭਾਵ ਮੈਨੂੰ ਦਾਸ ਨੂੰ ਕਹਿੰਦੇ ਉਸ ਵੇਲੇ ਫਿਰ ਖਬਰ ਸਿੱਧ ਪ੍ਰਾਪਤ ਕਰਨ ਵਾਸਤੇ ਤੇ ਉਸ ਵੇਲੇ ਤੇ ਮੇਰੀ ਖਬਰ ਸਿੱਧ ਨਾਮ ਹੈ ਪ੍ਰਾਪਤ ਕਰਨ ਵਾਸਤੇ ਫਿਰ ਉਸ ਵੇਲੇ ਇੰਨਾ ਕਾਹਲੀ ਪੈ ਕੇ ਸੁਨੇਹੇ ਦਿੰਦੇ ਸੀ।
ਤਬ ਚਤੁਰ ਪਾਤਰੋ ਆਇਓ,
ਤਾਂ ਚਤੁਰ ਚਾਰ ਪਾਤਰੋ ਚਿੱਠੀਆਂ ਆ ਜਾਂਦੀਆਂ, ਭਾਵ ਇਹ ਕਹਿੰਦੇ ਧੀਰਜ ਕਰੋ ਅਸੀਂ ਜਲਦੀ ਆਵਾਜਾਵਾਂਗੇ, ਤੇ ਇਤਨੀ ਪ੍ਰੀਤ ਕਰਦੇ ਸਨ। ਪਰ ਕਈ ਗਿਆਨੀ ਸਿੰਘ ਦਾ ਅਰਥ ਇਉਂ ਵੀ ਕਰਦੇ ਹੈ ਕਿ ਹੇ ਭਾਈ ਉਦੋਂ ਅਸੀਂ ਇੱਕ ਕੋਹ ਵੀ ਪਿਆਰੇ ਸਤਿਗੁਰਾਂ ਦੇ ਜੇ ਕਿਤੇ ਵਿਛੜਦੇ ਪਿੱਛੇ ਰਹਿ ਜਾਂਦੇ ਸੀ ਤਾਂ ਸਤਿਗੁਰੂ ਸਿੱਧ ਪ੍ਰਾਪਤੀ ਵਾਸਤੇ ਚਾਰ ਚਾਰ ਪਹਿਰ ਬੈਰਾਗ ਵਿੱਚ ਰੋਂਦੇ ਹੀ ਰਹਿੰਦੇ ਸੀ। ਇਹ ਦੂਸਰੇ ਅਰਥ ਨਾ, ਇਸ ਨਾਲ ਬੈਰਾਗ ਸੀ ਸਾਡੇ ਮਨ ਦੇ ਵਿੱਚ, ਅਤੇ ਅਸੀਂ ਉਹ ਸਤਰਾਂ ਅੱਗੇ ਬੇਨਤੀ ਕਰਦੇ ਸੀ ਕਿ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ
ਕਿਉਂ ਬਿਸਰੈ ਇਹੋ ਲਾਲ ਪਿਆਰੋ
ਤੇ ਇਸ ਕਰਕੇ ਖੇ ਸਾਰੀ ਬੋਲ ਦੋ ਜੀ
ਕਿਉਂ ਬਿਸਰੈ ਇਹੋ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ
ਇਹ ਸਰਬ ਸਾਰਿਆਂ ਗੁਣਾਂ ਦੇ ਸੁਖਦਾਇਓ ਸੁਖਾਂ ਨੂੰ ਦੇਣ ਵਾਲੇ ਸਤਿਗੁਰੂ ਜੀ ਹੁਣ ਆਪ ਜੀ ਨੂੰ ਆਪਣੇ ਇਹ ਪਿਆਰੋ ਪਿਆਰਾ ਲਾਲ ਸਪੁੱਤਰ ਦਾਸ ਜਿਹਣੀ ਆਪਣੇ ਆਪ ਨੂੰ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਿਉਂ ਬਿਸਰੈ ਕਿਉਂ ਭੁੱਲ ਗਿਆ ਹੈ ਮਹਾਰਾਜ ਹੁਣ ਇਹ ਲਾਲ ਪ੍ਰੀਤਮ ਪਿਆਰੋ ਪਿਆਰਾ ਆਪਣੇ ਸੇਵਕ ਨੂੰ ਕਿਵੇਂ ਭੁੱਲ ਗਿਆ ਮੇਰਾ ਲਾਲ ਪਿਆਰਾ ਸਤਿਗੁਰੂ ਮੈਂ ਤਾਂ ਹੈਰਾਨ ਹਾਂ ਕਾਰਨ ਕੀ ਹੈ ਅਤੇ
ਮੰਦਰ ਚੜ ਕੇ ਪੰਥ ਨਿਹਾਰੋ
ਕਹਿੰਦੇ ਗੁਰਸਿੱਖੋ ਇੱਕ ਦਿਨ ਤਾਂ ਮੇਰੇ ਮਨ ਦੀ ਹਾਲਤ ਇਹੋ ਜਿਹੀ ਹੋ ਗਈ ਕਹਿੰਦੇ ਮੇਰੇ ਤੋਂ ਬੇਚੈਨੀ ਇੰਨੀ ਲੱਗੀ ਜਿਵੇਂ ਇੱਕ ਮੁਸਲਮਾਨ ਫਕੀਰ ਆਪਣੇ ਸ਼ਗਿਰਦ ਨੂੰ ਕਹਿੰਦਾ ਕਿ ਖੁਦਾ ਦਾ ਸੱਚਾ ਆਸ਼ਕ ਉਹ ਹੈ ਜਿਹਦੇ ਚ ਨੌ ਨਿਸ਼ਾਨੀਆਂ ਪੂਰੀਆਂ ਹੋਣ ਉਹਨੇ ਪੁੱਛਿਆ ਪੀਰ ਜੀ ਕਿਹੜੀਆਂ ਨਿਸ਼ਾਨੀਆਂ ਕਹਿੰਦੇ ਆਸ ਕਾਰਾਂ ਨਵ ਨਿਸ਼ਾਨੀ ਨੌ ਨਿਸ਼ਾਨੀਆਂ ਆਸ ਕਰਨਗੀਆਂ ਆਸ ਕਾਰਾਂ ਨਵ ਨਿਸ਼ਾਨੀ ਇਹ ਪਿਸਰ ਆਹ ਸਰਦੋ ਰੰਗ ਜ਼ਰਦੋ ਚਸਮ ਤਰ ਕਮ ਗੁਫਤਨੋ ਕਮ ਖੁਰਦਨੋ ਖੁਆਬ ਸਹਰਾਮ ਇੰਤਜ਼ਾਰੀ ਬੇਕਰਾਰੀ ਦਸਤ ਸਰ ਇਹ ਨੌ ਨਿਸ਼ਾਨੀਆਂ ਹੈ ਕਿ ਉਹ ਇਕੱਲੇ ਇਕੱਲੇ ਦੀ ਵਿਆਖਿਆ ਕਰੀਏ ਨਾ ਫਿਰ ਟਾਈਮ ਲੱਗੂਗਾ ਪਹਿਲਾਂ ਹੀ ਸ਼ਬਦ ਦੇ ਟਾਈਮ ਲੱਗ ਰਿਹਾ ਉਥਾਨਕਾਂ ਆਈਆਂ ਨੇ ਇਸ ਕਰਕੇ ਵੀ ਇੱਕ ਤਾਂ ਹੋ ਕੇ ਲੈਂਦਾ ਉਹ ਆਹ ਸਰਦੋ ਰੰਗ ਜ਼ਰਦੋ ਰੰਗ ਪੀਲਾ ਹੋ ਜਾਂਦਾ ਹੈ ਆਹ ਸਰਦੋ ਰੰਗ ਜ਼ਰਦੋ ਚਸ਼ਮ ਤਰ ਉਹਦੀਆਂ ਅੱਖਾਂ ਤੇ ਨੀਰ ਵਗਦਾ ਰਹਿੰਦਾ ਹੈ ਤੇ ਭਾਵ ਕਿ ਅੱਖਾਂ ਚ ਬੈਰਾਗ ਦਾ ਜਲ ਵਗਦਾ ਰਹਿੰਦਾ ਹੈ ਰੰਗ ਜ਼ਰਦੋ ਚਸ਼ਮ ਤਰ ਕਮ ਗੁਫਤ ਨੂੰ ਉਹ ਬੋਲਣਾ ਵੀ ਘੱਟ ਕਰ ਦਿੰਦਾ ਹੈ ਕਮ ਗੁਫਤ ਨੂੰ ਖੁਆਬ ਸਹਰਾਮ ਉਹ ਤਾਂ ਸੁਪਨੇ ਦੇ ਵਿੱਚ ਵੀ ਆਰਾਮ ਹੈ ਜਿਹੜਾ ਹਰਾਮ ਹੋ ਜਾਂਦਾ ਉਹਨੂੰ ਖੁਆਬ ਸਹਰਾਮ ਇੰਤਜ਼ਾਰੀ ਹਰ ਵਕਤ ਇੰਤਜ਼ਾਰੀ ਚ ਲੱਗਿਆ ਰਹਿੰਦਾ ਬੇਕਰਾਰੀ ਧੀਰਜ ਨਹੀਂ ਮਨ ਧਾਰਦਾ ਹੈ ਇੰਤਜ਼ਾਰੀ ਬੇਕਰਾਰੀ ਤੇ ਉਹ ਫਿਰ ਇਸ ਤਰ੍ਹਾਂ ਦੇ ਉਹਦੇ ਚ ਫਿਰ ਦਸਤ ਸਰ ਜਦੋਂ ਪ੍ਰਾਪਤੀ ਨਹੀਂ ਹੁੰਦੀ ਸਿਰ ਵੜ ਕੇ ਬਹਿ ਜਾਂਦਾ ਇਹ ਨੌ ਨਿਸ਼ਾਨੀਆਂ ਦੱਸੀਆਂ ਹਨ ਇਸ ਪ੍ਰਕਾਰ ਕਹਿੰਦੇ ਸਾਡੀ ਇਹੋ ਜਿਹੀ ਹਾਲਤ ਉਸ ਵੇਲੇ ਹੋ ਗਈ ਕਹਿੰਦੇ ਮੈਂ ਫਿਰ ਮੰਦਰ ਚੜ੍ਹ ਕੇ ਪੰਥ ਨਿਹਾਰੋ ਅਸੀਂ ਦੀਵਾਨਖਾਨੇ ਦੇ ਮੰਦਰ ਦੇ ਉੱਤੇ ਚੜ੍ਹ ਗਏ ਉੱਥੇ ਅੰਮ੍ਰਿਤਸਰ ਸਾਹਿਬ ਦੇ ਰਸਤੇ ਵੱਲ ਨੂੰ ਪੰਥ ਨਾਮੇ ਰਸਤੇ ਨਿਹਾਰੋ ਦੇਖਣਾ ਕੀਤਾ ਕਿ ਕੋਈ ਲੈਣ ਵਾਸਤੇ ਆਉਂਦਾ ਹੈ ਇਸ ਪ੍ਰਕਾਰ ਫਿਰ
ਨੈਣ ਨੀਰ ਭਰ ਆਇਓ
ਕਹਿੰਦੇ ਜਦੋਂ ਮੈਂ ਦੇਖਿਆ ਵੀ ਨਹੀਂ ਕੋਈ ਨਹੀਂ ਆ ਰਿਹਾ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੀਆਂ ਅੱਖਾਂ ਚੋਂ ਪਾਣੀ ਛਮ ਛਮ ਡਿੱਗਣ ਲੱਗ ਗਿਆ ਕਹਿੰਦੇ ਮੈਂ ਫਿਰ ਹੇਠਾਂ ਉਤਰਿਆ ਅੱਖਾਂ ਚ ਨੀਰ ਵਗਦਾ ਰਿਹਾ ਕਹਿੰਦੇ ਕਿੰਨੀ ਦੇਰ ਤੱਕ ਮੈਂ ਸੋਚਦਾ ਰਿਹਾ ਕਿ
ਹਾ ਭੀਤ ਭਇਓ ਹੈ ਬੀਚੋ
ਹਾਂ ਮੇਰੇ ਭਾਵ ਸਾਡੇ ਬੀਚੋ ਹਾਂ ਭੀਤ ਪਇਓ ਹੈ ਬੀਚੋ ਹਾਂ ਮੇਰੇ ਭਾਵ ਸਾਡੇ ਬੀਚੋ ਵਿੱਚ ਕੋਈ ਹਾਂ ਹੋਮੇ ਦੀ ਭੀਤ ਦੀਵਾਰ ਪਇਓ ਹੋ ਗਈ ਹੈ ਗੁਰੂ ਦਾ ਕਸੂਰ ਨਹੀਂ ਮੈਨੂੰ ਕੋਈ ਹੋਮੇ ਹੋ ਗਈ ਵੀ ਮੈਨੂੰ ਗੁਰੂ ਸਾਹਿਬ ਬਾਹਲਾ ਪਿਆਰ ਕਰਦੇ ਆ ਇਸ ਕਰਕੇ ਕਹਿੰਦੇ ਜਿਸ ਕਰਕੇ ਸਤਿਗੁਰਾਂ ਨੇ ਕੋਈ ਸਿੱਖ ਬੁਲਾਉਣ ਵਾਸਤੇ ਨਹੀਂ ਭੇਜਿਆ ਜਾਂ ਫਿਰ ਹਾਂ ਮੇਰੇ ਬੀਚੋ ਅੰਦਰ ਜੀ ਭਾਵ ਦੀ ਹਾਂ ਹੰਗਤਾ ਰੂਪੀ ਭੀਤ ਕੰਧ ਦਾ ਪਰਦਾ ਪੈ ਗਿਆ ਹੈ ਜਿਸ ਕਰਕੇ ਸਤਿਗੁਰ ਨੇ ਕੋਈ ਸਿੱਖ ਬੁਲਾਉਣ ਲਈ ਨਹੀਂ ਭੇਜਿਆ ਹੈ
ਸੁਨਤ ਦੇਸ ਨਿਕਟਾਇਓ
ਤੇ ਮਾਝਾ ਦੇਸ ਕੋਈ ਦੂਰ ਬਹੁਤ ਥੋੜੀ ਹੈ ਅੰਮ੍ਰਿਤਸਰ ਤੋਂ ਮਾਝਾ ਦੇਸ ਭਾਵ ਅੰਮ੍ਰਿਤਸਰ ਸਾਹਿਬ ਲਾਹੌਰ ਤੋਂ ਨਿਕਟਾਇਓ ਨੇੜੇ ਹੀ ਸੁਣ ਤੋਂ ਸੁਣੀ ਦਾ ਵੀ ਬਹੁਤ ਹੀ ਦੂਰ ਨਹੀਂ ਹੈ
ਭਾਂ ਭੀਰੀ ਕੇ ਪਾਤ ਪਰਦੋ
ਤੇ ਹੇ ਭਾਈ ਇਉਂ ਭਾਂ ਭੀਰੀ ਕੇ ਪਾਤ ਤਿਤਲੀ ਹੁੰਦੀ ਹੈ ਜਿਹੜੀ ਉਹਦੇ ਪੱਤੇ ਬੜੇ ਬਰੀਕ ਹੁੰਦੇ ਨੇ ਉਹ ਖੰਭਾਂ ਦੇ ਪਰਦੋ ਜਿਹੜਾ ਪਰਦਾ ਹੈ ਉਹਦੇ ਪਿੱਛੇ ਕੋਈ ਵਸਤੂ ਹੋਵੇ ਉਹ ਪੇਖੇ ਦੇਖੇ ਤੋਂ ਬਿਨ ਬਗੈਰ ਦੁਰਾਇਓ ਦੂਰੀ ਪ੍ਰਤੀਤ ਹੁੰਦੀ ਹੈ ਜਿਵੇਂ ਪਾਰਸ ਤੇ ਲੋਹੇ ਦੇ ਵਿਚਕਾਰ ਤਿਤਲੀ ਦੇ ਖੰਭਾਂ ਦਾ ਪਰਦਾ ਥੋੜਾ ਜਿਹਾ ਰੱਖਦੀ ਹੈ ਨਾ ਸੋਹਣਾ ਨਹੀਂ ਬਣਦਾ ਉਹਦਾ ਫਿਰ ਉਹ ਪਰਦੇ ਦੇ ਵਿੱਚ ਕੁਝ ਦਿਸਦਾ ਤਾਂ ਹੁੰਦਾ ਹੈ ਵੀ ਹੈਗਾ ਲੇਕਿਨ ਪਰਦੇ ਦੇ ਕਾਰਨ ਪਾਰਸ ਲੋਹੇ ਨੂੰ ਸੋਹਣਾ ਨਹੀਂ ਬਣਾ ਸਕਦਾ ਤੇ ਇਸੇ ਤਰ੍ਹਾਂ ਮਹਿੰਦੀ ਹੈ ਕਹਿੰਦੇ ਮਹਿੰਦੀ ਦੇ ਪੱਤਿਆਂ ਦੇ ਪਰਦੋ ਪੱਤਿਆਂ ਤੋਂ ਭਾਵ ਲੈਣਾ ਤੇ ਮਹਿੰਦੀ ਦੇ ਪੱਤਿਆਂ ਦਾ ਪਰਦਾ ਹੈ ਉਹਦੇ ਉੱਪਰੋਂ ਤਾਂ ਹਰੇ ਦਿਸਦੇ ਆ ਮਹਿੰਦੀ ਦੇ ਪੱਤੇ ਉਹਨਾਂ ਪੱਤਰੇ ਨੂੰ ਕੁੰਡੀ ਸੋਟੇ ਦੇ ਨਾਲ ਜਦੋਂ ਘੋਟਿਆ ਜਾਵੇ ਚੋਂ ਲਾਲ ਰੰਗ ਨਿਕਲ ਆਉਂਦਾ। ਇਸੇ ਪ੍ਰਕਾਰ ਹਿਰਦੇ ਰੂਪੀ ਮਹਿੰਦੀ ਦੇ ਪੱਤਿਆਂ ਵਿੱਚ ਜੀਵਪਣੇ ਦਾ ਪੜਦਾ ਹੈ। ਜਦੋਂ ਹਿਰਦੇ ਰੂਪੀ ਮਹਿੰਦੀ ਦੇ ਪੱਤਿਆਂ ਨੂੰ ਗੁਰਸ਼ਬਦ ਰੂਪੀ ਕੁੰਡੀ ਸੋਟੇ ਦੇ ਨਾਲ ਘੋਟਿਆ ਜਾਵੇ ਤਾਂ ਵਿੱਚੋਂ ਪ੍ਰੇਮ ਰੂਪੀ ਉਹਦੀ ਲਾਲੀ ਨਿਕਲ ਆਉਂਦੀ ਹੈ। ਵੀ ਗੁਰੂ ਤਾਂ ਹੈ ਪਾਰਸ, ਹਉਮੈ ਦਾ ਕੋਈ ਪੜਦਾ ਮੇਰੇ ਵਿੱਚ ਆ ਗਿਆ ਤਾਂ ਮੈਂ ਪ੍ਰਾਪਤੀ ਰੂਪ ਸੋਹਣਾ ਨਹੀਂ ਬਣ ਸਕਿਆ, ਗੁਰੂ ਨੂੰ ਮੈਂ ਪ੍ਰਵਾਨ ਨਾ ਹੋਇਆ। ਆਪਣੇ ਵਿੱਚ ਦੋਸ਼ ਕੱਢ ਦੇਣ ਤੇ ਪਰਮੇਸ਼ਰ ਦੇ ਵਿੱਚ, ਗੁਰੂ ਦੇ ਵਿੱਚ ਕੋਈ ਦੋਸ਼ ਨਹੀਂ। ਮੁਝ ਅਵਗਣ ਸਹਿ ਨਾ ਹੀ ਦੋਸ਼, ਮੇਰੇ ਵਿੱਚ ਔਗਣ ਹੈ ਉਹਨਾਂ ਚ ਕੋਈ ਦੋਸ਼ ਨਹੀਂ ਹੈ।
ਬਿਨ ਪੇਖੇ ਦੂਰ ਆਇਓ
ਤੇ ਬਿਨਾਂ ਦੇਖ ਤੋਂ ਦੂਰ ਹੀ ਦਿਸ ਰਹੇ ਨੇ। ਪਾਪ ਪ੍ਰਤੱਖ ਹੁਣ ਦੂਰ ਲੱਗਦਾ, ਮੈਨੂੰ ਅੰਮ੍ਰਿਤਸਰ ਬਹੁਤ ਦੂਰ ਲੱਗਦਾ ਹੁਣ, ਕਿਉਂਕਿ ਮੈਨੂੰ ਦਰਸ਼ਨ ਨਹੀਂ ਹੋ ਰਹੇ ਗੁਰੂ ਰਾਮਦਾਸ ਜੀ ਦੇ।
ਭਾਇਓ ਕਿਰਪਾਲ ਸਰਬ ਕੋ ਠਾਕੁਰ,
ਕਹਿੰਦੇ ਜਦੋਂ ਸਰਬ ਸਾਰਿਆਂ ਦਾ ਠਾਕੁਰ ਸਵਾਮੀ ਪਰਮੇਸ਼ਵਰ ਸਰੂਪ ਸਤਿਗੁਰੂ ਗੁਰੂ ਰਾਮਦਾਸ ਜੀ ਦਿਆਲੂ ਹੋ ਗਏ,
ਸਾਗਰੋ ਦੁੱਖ ਮਿਟਾਇਓ,
ਤਾਂ ਫਿਰ ਉਸ ਵੇਲੇ ਜਦੋਂ ਕਿਰਪਾਲੂ ਹੋ ਗਏ, ਸਾਡਾ ਸ੍ਰੀ ਅੰਮ੍ਰਿਤ ਸਾਹਿਬ ਸੱਦ ਕੇ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ, ਸਾਰਾ ਵਿਛੋੜੇ ਦਾ ਜਿਹੜਾ ਦੁੱਖ ਸੀ ਨਾ ਮਿਟਾ ਦਿੱਤਾ ਸੀ ਗੁਰੂ ਸਾਹਿਬ ਨੇ। ਭਾਈ ਮੈਂ ਗੁਰੂ ਦੇ ਚਰਨਾਂ ਚ ਆ ਗਿਆ, ਫਿਰ ਗੁਰਤਾ ਗੱਦੀ ਉਹਨਾਂ ਨੇ ਬਖਸ਼ ਦਿੱਤੀ ਸੀ। ਇਹ ਕਹਾਣੀ ਮਹਾਰਾਜ ਨੇ ਸੁਣਾਈ ਹੈ।
ਕਹੋ ਨਾਨਕ ਹਉਮੈ ਪੀਤ ਗੁਰ ਖੋਈ,
ਸਤਿਗੁਰੂ ਜੀ ਕਹੋ ਕਥਨ ਕਰਦੇ ਆ ਕਿ ਹੇ ਭਾਈ, ਜਦੋਂ ਸਾਡੇ ਹਿਰਦੇ ਦੇ ਅੰਦਰ ਹਉਮੈ ਹੰਗਤਾ ਦੀ ਜਿਹੜੀ ਭੀਤ ਕੰਧ ਸੀ ਜਾਂ ਵਿਛੋੜੇ ਦੀ ਭੀਤ ਕੰਧ ਸੀ, ਉਹ ਗੁਰ ਸਤਿਗੁਰਾਂ ਨੇ ਖੋਈ ਮੇਟ ਦਿੱਤੀ।
ਤਉ ਦਯਾਰ ਬੀਠਲੋ ਪਾਇਓ,
ਤਉ ਤਦ ਅਸੀਂ ਦਯਾਰ ਦਿਆਲੂ ਬੀਠਲੋ ਪਰਮੇਸ਼ਰ ਦਾ ਸਰੂਪ ਸਤਿਗੁਰਾਂ ਦਾ ਦਰਸ਼ਨ ਪਾਇਓ ਪਾ ਲਿਆ ਹੈ।
ਸਭ ਰਹਿਓ ਅੰਦੇਸਰੋ ਮਾਇਓ,
ਹੇ ਮਾਇਓ ਮਾਤਾ ਜੀ ਨਿਆਈ ਗੁਰਸਿੱਖੋ ਮਹਾਤਮਾ ਰੂਪ ਸਖੀਓ, ਤੇ ਸਾਡਾ ਸਾਰਾ ਅੰਦੇਸਰੋ ਸੰਸਾਰ ਰਹਿਓ ਰਹਿ ਗਿਆ, ਮੁੱਕ ਗਿਆ। ਜਾਂ ਫਿਰ ਮੈਂ ਆਪਣੀ ਮਾਤਾ ਨੂੰ ਆ ਕੇ ਗਿਆ, ਮਾਤਾ ਜੀ ਹੁਣ ਇਹ ਸੰਸੇ ਖਤਮ ਹੋ ਗਏ, ਮੈਂ ਬੜਾ ਵਿਛੋੜੀ ਤੜਫਦਾ ਰਿਹਾ ਹਾਂ।
ਜੋ ਚਾਹਤ ਸੋ ਗੁਰੂ ਮਿਲਾਇਓ,
ਜਿਹੜਾ ਕੁਝ ਚਾਹਤ ਚਾਹੁੰਦੇ ਸੀ ਸੋ ਉਹ ਹੁਣ ਗੁਰੂ ਸਾਹਿਬ ਨੇ ਕਿਰਪਾ ਕਰਕੇ ਮਿਲਾਇਓ ਮਿਲਾ ਦਿੱਤਾ ਹੈ, ਕਿਉਂਕਿ ਹਾਂਜੀ
ਸਰਬ ਗੁਣਾ ਨਿਧ ਰਾਇਓ,
ਕਿਉਂਕਿ ਸਤਿਗੁਰੂ ਜੀ ਸਰਬ ਸਾਰਿਆਂ ਗੁਣਾਂ ਦੇ ਨਿਧ ਖਜ਼ਾਨੇ ਅਤੇ ਰਾਇਓ ਪ੍ਰਕਾਸ਼ ਰੂਪ ਪਰਮੇਸ਼ਰ ਦਾ ਸਰੂਪ ਸਨ, ਉਹਨਾਂ ਦੇ ਸਾਰੇ ਗੁਣ ਸਨ ਭਾਈ। ਤੇ ਫਿਰ ਗੁਰਸਿੱਖ ਉੱਥੇ ਬੜੇ ਬੜੇ ਬ੍ਰਹਮ ਗਿਆਨੀ ਬੈਠੇ ਹੈ, ਬਾਬਾ ਬੁੱਢਾ ਸਾਹਿਬ ਵਰਗੇ, ਤੇ ਸਾਰਿਆਂ ਨੇ ਤੇ ਮਹਾਰਾਜ ਸਾਹਿਬ ਜੀ ਦਾ ਇਹ ਘਟਨਾ ਦੇ ਨਾਲ ਤੇ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਮਹਾਰਾਜ ਵੀ ਚਲੋ ਅਸੀਂ ਸਾਡੇ ਮਨ ਚ ਖਿਆਲ ਸੀ ਇਹ ਵੀ ਤੁਸੀਂ ਬੜਾ ਕਿਰਪਾ ਕੀਤੀ ਆਪਣੇ ਬਰਾਗਮੀ ਅਵਸਥਾ ਦੇ ਬਚਨ ਸੁਣਾਏ। ਕਹਿੰਦੇ ਹੁਣ ਇੰਨਾ ਕੇ ਫਰਕ ਹੈ ਵੀ ਜਿਹੜਾ ਜਗਿਆਸੂ ਹੈ ਉਹਦੀ ਅਵਸਥਾ ਵੀ ਬਰਾਗਮਈ ਹੁੰਦੀ ਹੈ, ਤੇ ਹੁਣ ਸਾਨੂੰ ਵੀ ਪ੍ਰਦੇਸ਼ ਹੀ ਗਿਆ ਵੈ, ਪਰਮਾਤਮਾ ਦੀ ਸਿੱਖਿਆ ਤਾਂ ਕਰ ਦਰਸ਼ਨ ਨਹੀਂ ਹੁੰਦੇ। ਆਪ ਮਹਾਰਾਜ ਸਾਨੂੰ ਫਿਰ ਸ਼ੁਭ ਉਪਦੇਸ਼ ਬਖਸ਼ੋ। ਹੁਣ ਇਹ ਕਹਾਣੀ ਤਾਂ ਅਸੀਂ ਸੁਣ ਲਈ, ਮਹਾਰਾਜ ਕਹਿੰਦੇ ਗੁਰਸਿੱਖੋ ਫਿਰ ਇਸੇ ਸ਼ਬਦ ਦੁਆਰਾ ਸੁਣ ਲਓ, ਸ਼ਬਦ ਹੋਰ ਕਾਹਨੂੰ ਉਚਾਰਨ ਕਰਨਾ, ਸ਼ਬਦ ਇਹੀ ਹੈ। ਫਿਰ ਦੂਸਰੇ ਅਰਥ ਅਭਾਸ਼ ਬਿਰਤੀ ਜਿਹੜੀ ਹੈ ਜਗਿਆਸੂ ਦੀ ਸਾਖੀ ਚੇਤਨ ਦੇ ਵਿਯੋਗ ਵਿੱਚ ਉਹ ਬੇਨਤੀ ਕਰਦੀ ਹੈ। ਫਿਰ ਬੋਲੋ ਜੀ ਦਹਿ ਦਿਸ
ਰਹਾਓ ਦੂਜਾ।
ਅੱਛਾ ਜੀ, ਰਹਾਓ ਦੂਜਾ, ਇਹ ਸ਼ਬਦ ਦੇ ਵਿੱਚ ਰਹਾਓ ਦੋਨ ਭਾਈ ਰਾਗੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ। ਕੀਰਤਨ ਕਰਨ ਲੱਗਿਆਂ ਚਾਹੇ ਇਹਨੂੰ ਅਸਥਾਈ ਬਣਾ ਲਿਓ ਚਾਹੇ ਪਹਿਲੀ ਰਹਾਓ ਨੂੰ ਬਣਾ ਲਿਓ, ਇਹਦਾ ਤਾਂ ਇੰਨਾ ਹੀ ਭਾਵ ਹੈ। ਹੁਣ ਦੂਸਰੇ ਅਰਥ ਵਿੱਚ ਫਿਰ ਅਪਾਸ਼ ਬਿਰਤੀ ਜਿਹੜੀ ਹੈ ਉਹ ਸਾਖੀ ਚੇਤਨ ਦੇ ਵਿਯੋਗ ਦੇ ਵਿੱਚ ਬੇਨਤੀ ਕਰਦੀ ਹੈ। ਇਹ ਜਗਿਆਸੂ ਪ੍ਰਤੀ ਉਪਦੇਸ਼ ਮਹਾਰਾਜ ਅੰਮ੍ਰਿਤਸਰ ਸਾਹਿਬ ਬੈਠੇ ਉਪਦੇਸ਼ ਬਖਸ਼ਦੇ ਹੈ। ਇਹ ਦੂਹਰੇ ਅਰਥ ਦੇ ਵਿੱਚ ਵੀ ਬਹੁਤ ਅਲਾਵ ਹੈ, ਅੰਤਰੀ ਭਾਵ ਹੈ ਸਾਰਾ। ਇਹੋ ਜਗਿਆਸੂ ਪ੍ਰਤੀ ਕਥਨ ਕਰਦੇ ਹਨ ਜੀ।
ਦਹਿ ਦਿਸ ਛਤਰ ਮੀਗ ਘਟਾ ਘਟ,
ਹੁਣ ਸਾਖੀ ਚੇਤਨ ਦਸੇ ਇੰਦਰਿਆਂ ਰੂਪ ਦਸੇ ਦਿਸ਼ਾਵਾਂ, ਉਹਦਾ ਸੀ ਨਾ ਬੱਦਲ ਵਾਸਤੇ ਦਹਿ ਦਿਸ ਜਿਹੜੀ ਸਾਰੀ ਵੀ ਬੱਦਲ ਆਏ ਹੋਏ ਸੀ ਘਟਾ ਆਈਆਂ ਸੀ, ਦਸੇ ਇੰਦਰਿਆਂ ਦੇ ਦਸੇ ਵਿਸ਼ਿਆਂ ਰੂਪ ਦਸੇ ਦਿਸ਼ਾਵਾਂ ਵਿੱਚ ਮੋਹ ਰੂਪੀ ਬੱਦਲਾਂ ਦੀਆਂ ਸੰਬੰਧੀ ਰੂਪ ਇਹ ਘਟਾਵਾਂ ਹਿਰਦੇ ਰੂਪੀ ਆਕਾਸ਼ ਵਿੱਚ ਛਤਰਾਂ ਵਾਂਗ ਇੱਕ ਰਸ ਛਾਈਆਂ ਹੋਈਆਂ ਹਨ, ਅਤੇ ਇਸ ਦੇ ਵਿੱਚ
ਦਾਮਨ ਚਮਕ ਡਰਾਇਓ
ਤੇ ਮਾਇਆ ਦੇ ਜਾਂ ਮਾਇਕੀ ਪਦਾਰਥਾਂ ਦੀ ਜਿਹੜੀ ਚਮਕ ਹੈ ਬਿਜਲੀ ਦੇ ਚਮਕਾਰੇ ਵਾਂਗ ਡਰਾਵਾ ਦੇ ਰਹੇ ਨੇ। ਭਾਵ ਮਾਇਆ ਚਮਕਾਰੇ ਮਾਰ ਕੇ ਪਦਾਰਥਾਂ ਨੂੰ ਸੂਖ ਰੂਪ ਦਿਖਾ ਕੇ ਡਰਾ ਰਹੀ ਹੈ ਤੇ ਪਰਮਾਤਮਾ ਵੱਲੋਂ ਤੋੜ ਰਹੀ ਹੈ। ਇਹ ਹਾਲਤ ਜਿਗਿਆਸੂ ਦੀ ਕਹੇ
ਸੇਜ ਅਕੇਲੀ ਨੀਂਦ ਨਹੁ ਨੈਣਹ।
ਹੇ ਸਾਖੀ ਚੇਤਨ, ਮੇਰੀ ਅੰਤਹਕਰਨ ਰੂਪੀ ਸੇਜਾ ਕੱਲੀ ਹੈ, ਜਿਸ ਕਰਕੇ ਮਨ ਬੁੱਧ ਰੂਪੀ ਨੈਣ ਹੈ, ਨੇਤਰਾਂ ਦੇ ਵੀ ਸ਼ਾਂਤੀ ਰੂਪੀ ਸਮਾਧੀ ਰੂਪ ਨੀਂਦ ਨਹੀਂ ਆਉਂਦੀ। ਕਿਉਂਕਿ
ਪਿਰ ਪਰਦੇਸ ਸਧਾਇਓ,
ਕਿਉਂਕਿ ਪਿਰ ਪਤੀ ਪਰਮੇਸ਼ਰ ਤੋਂ ਆ ਸਖਿਆਤਾਕਾਰ ਹੋਣ ਰੂਪ ਪਰਦੇਸ ਪਰਾਏ ਦੇਸ ਵਿੱਚ ਗਿਆ ਹੋਇਆ ਪ੍ਰਤੀਤ ਹੁੰਦਾ ਤੇ ਤੇਰਾ ਪਰੋਖ ਤੇਰਾ ਜਿਹੜਾ ਗਿਆਨ ਪਰੋਖ ਪ੍ਰਤੀਤ ਹੋਣਾ ਤਾਂ ਇਹੀ ਪ੍ਰਦੇਸ਼ ਜਾਣਾ ਹੈ ਤੇ ਇਸ ਕਰਕੇ ਜਿਹੜਾ ਓਹਲੇ ਵਿੱਚ ਪ੍ਰਤੀਤ ਹੋ ਰਿਹਾ ਤੇ ਪਰੋਖ ਪ੍ਰਤੀਤ ਹੋ ਰਿਹਾ ਹੈ, ਅਪਰੋਖ ਨਹੀਂ ਪ੍ਰਤੀਤ ਹੋ ਰਿਹਾ, ਓਹਲੇ ਵਾਲਾ ਇਹੀ ਪ੍ਰਦੇਸ਼ ਸਾਨੂੰ ਲੱਗ ਰਿਹਾ ਹੈ।
ਹੁਣ ਨਹੀਂ ਸੰਦੇਸ਼ ਰੂਮਾਇਓ।
ਇਹ ਸਾਖੀ ਚੇਤਨ, ਹੁਣ ਕੋਈ ਵੇਦਾਂ ਸ਼ਾਸਤਰਾਂ ਦੁਆਰਾ ਸੁਰਤੀ ਸਿਮਰਤੀ ਜਾਂ ਗੁਰ ਉਪਦੇਸ਼ ਰੂਪੀ ਸੰਦੇਸ਼ ਸੁਨੇਹਾ ਵੀ ਨਹੀਂ ਰੁਮਾਇਆ ਪਹੁੰਚਿਆ ਸਾਡੇ ਤੱਕ।
ਏਕ ਕੋਸਰੋ ਸਿੱਧ ਕਰਤ ਲਾਲ।
ਹੇ ਲਾਲ ਪਿਆਰੇ ਸਾਖੀ ਚੇਤਨ, ਜੇ ਤੁਹਾਡੀ ਪ੍ਰਾਪਤੀ ਵਾਸਤੇ ਏਕ ਏਕ ਦਾ ਅਰਥ ਹੈ ਇੱਕ, ਇੱਕ ਅਨਵੇਂ, ਇੱਥੇ ਕੋਸਰੋ ਦਾ ਅਰਥ ਹੈ ਕੋਸ਼, ਇਹ ਪੰਜ ਕੋਸ਼ ਨੇ, ਅਨਮੇ ਕੋਸ਼ ਹੈ, ਪ੍ਰਾਣਮੇ ਕੋਸ਼ ਹੈ, ਮਨੋਮੇ ਕੋਸ਼ ਹੈ, ਵਿਗਿਆਨਮੇ ਕੋਸ਼ ਹੈ, ਆਨੰਦਮੇ ਕੋਸ਼ ਹੈ। ਕਹਿੰਦੇ ਜੇ ਇੱਕ ਕੋਸ਼ ਹੈ ਜਿਹੜਾ ਉਹਨੂੰ ਸਿੱਧ ਕਰ ਲਈਏ ਭਾਵ ਜਿੱਤ ਲਈਏ, ਜਿੱਤਣਾ ਕੀ ਹੈ ਵੀ ਮੈਂ ਅੰਨ ਤੇ ਪਾਣੀ ਨਾਲ ਚੱਲਣ ਵਾਲੀ ਦੇਹ ਰੂਪ ਅਨਮੇ ਕੋਸ਼ ਨੂੰ ਸਿੱਧ ਕਰ ਲਈਏ, ਜਿੱਤ ਲਈਏ ਕਿ ਮੈਂ ਦੇਹ ਨਹੀਂ ਹਾਂ, ਅਨਮੇ ਕੋਸ਼ ਨਹੀਂ ਹਾਂ ਮੈਂ, ਇਹ ਅਸਥੂਲ ਹੈ। ਤਾਂ ਫਿਰ ਉਸ ਵੇਲੇ ਅੱਗੇ ਦੱਸਦੇ ਹਨ ਵੀ ਅੱਗੇ ਮੁਸ਼ਕਲ ਹੋਰ ਵੱਡੀ ਖੜੀ ਹੋ ਜਾਂਦੀ ਹੈ।
ਤਬ ਚਤੁਰ ਪਾਤਰੋ ਆਇਓ।
ਤਬ ਤਦੋਂ ਉਸ ਵੇਲੇ ਚਤੁਰ ਚਾਰ, ਇਹਦੇ ਵਿੱਚ ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਚਾਰ ਖੜੇ ਨੇ ਅੱਗੇ। ਫਿਰ ਇਹ ਚਾਰ ਕੋਸ਼ ਪੜਦੇ ਆਤਮਾ ਤੇ ਫੇਰ ਪਏ ਨੇ, ਇਹ ਕੋਸ਼ ਰੂਪ ਕਾਰਨ ਦੇ ਵਿੱਚ ਇਹ ਜਿਹੜੇ ਨੇ, ਇਹ ਐਸੇ ਸੂਖਮ ਦੇਹ ਦੇ ਵਿੱਚ, ਕਾਰਨ ਦੇਹ ਦੇ ਵਿੱਚ, ਅਸਥੂਲ ਦੇ ਵਿੱਚ, ਤਿੰਨਾਂ ਦੇਹਾਂ ਦੇ ਪੰਜ ਕੋਸ਼ ਨੇ। ਅਨਮੇ ਕੋਸ਼ ਤਾਂ ਇਹਦੇ ਚ ਹੈ, ਅਸਥੂਲ ਦੇਹ ਦੇ ਵਿੱਚ ਹੀ ਹੈ, ਇਸ ਕਰਕੇ ਇਹਦੇ ਪਰਦੋ ਪਰਦੇ ਅੱਗੇ ਆ ਜਾਂਦੇ ਨੇ। ਤਵ ਚਤੁਰ ਪਾਤਰੋ ਆਇਓ, ਆਇਓ ਕੀ ਪਰਦੇ ਆ ਜਾਂਦੇ ਨੇ ਅੱਗੇ। ਇਹਦੇ ਜਿਹੜੇ ਕੋਸ਼ਾਂ ਦਾ ਕੋਈ ਵਿਚਾਰ ਹੈ ਨਾ, ਅਨਮੇ ਕੋਸ਼ ਤਾਂ ਹੋ ਗਿਆ ਵੀ ਸਥੂਲ ਸਰੀਰ ਹੈ, ਇੱਕ ਤਾਂ ਜਿਹੜਾ ਦੂਸਰਾ ਕੋਸ਼ ਹੈ ਪ੍ਰਾਣਮੈ, ਇਹ ਪੰਜੇ ਪ੍ਰਾਣ ਜਿਹੜੇ ਨੇ ਇਹ ਪ੍ਰਾਣਮੈ ਕੋਸ਼ ਹੈ, ਇਹਨਾਂ ਦਾ ਵੀ ਪੜਦਾ ਹੈ, ਇਹ ਸੂਖਮ ਸਰੀਰ ਦੇ ਵਿੱਚ ਹੈ। ਇਸ ਤੋਂ ਅੱਗੇ ਫਿਰ ਤੀਸਰਾ ਜਿਹੜਾ ਪੰਜ ਕਰਮ ਇੰਦਰੇ ਤੇ ਮਨ, ਇਹਨੂੰ ਕਹਿੰਦੇ ਨੇ ਮਨੋਮੈ ਕੋਸ਼, ਇਹ ਵੀ ਸੂਖਮ ਸਰੀਰ ਦੇ ਵਿੱਚ ਹੈ। ਪੰਜੇ ਗਿਆਨ ਇੰਦਰੇ ਤੇ ਬੁੱਧ, ਇਹਨੂੰ ਵਿਗਿਆਨਮੈ ਕੋਸ਼ ਕਹਿੰਦੇ ਨੇ, ਇਹ ਵੀ ਸੂਖਮ ਸਰੀਰ ਦੇ ਅੰਦਰ ਹੀ ਹੈ। ਇਹ ਤਿੰਨ ਕੋਸ਼ ਸੂਖਮ ਸਰੀਰ ਦੇ ਅੰਦਰ, ਇੱਕ ਅਸਥੂਲ ਸਰੀਰ ਚ ਹੋ ਗਿਆ, ਚਾਰ ਹੋ ਗਏ। ਪੰਜਵਾਂ ਜਿਹੜਾ ਹੈ ਕਾਰਨ ਸਰੀਰ ਦੇ ਅਗਿਆਨ ਦੇ ਪਰਦੇ ਵਾਲਾ ਆਨੰਦਮੈ ਕੋਸ਼ ਹੈ, ਇਹ ਕਾਰਨ ਸਰੀਰ ਦੇ ਵਿੱਚ ਹੈ। ਤਿੰਨਾਂ ਦੇਹਾਂ ਤੇ ਪੰਜ ਕੋਸ਼ ਹੋਏ, ਇਉਂ ਫਿਰ ਇਹ ਅੱਗੇ ਰੁਕਾਵਟ ਹੋ ਜਾਂਦੀ ਹੈ, ਮੈਨੂੰ ਇਹ ਕੋਸ਼ ਦਿਸਦੇ ਹਨ, ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਕਿਉਂ ਵਿਸਰੈ ਇਹੋ ਲਾਲ ਪਿਆਰੋ।
ਇਹ ਲਾਲ ਪਿਆਰੇ ਸਾਖੀ ਚੇਤਨ ਪਰਮੇਸ਼ਰ, ਇਹ ਆਪ ਜੀ ਦਾ ਪਿਆਰੋ ਪਿਆਰਾ ਸਰੂਪ ਮੈਨੂੰ ਕਿਉਂ ਵਿਸਰੈ, ਭੁੱਲ ਕਿਉਂ ਗਿਆ ਹੈ, ਸਖਿਆਤਾਕਾਰ ਨਹੀਂ ਹੋ ਰਹੇ।
ਸਰਬ ਗੁਣਾ ਸੁਖਦਾਇਓ।
ਆਪ ਜੀ ਤਾਂ ਸਰਬ ਸਾਰਿਆਂ ਧਰਮ ਅਰਥ ਕਾਮ ਮੋਖ ਗੁਣਾਂ ਦੇ, ਸਾਰਿਆਂ ਸੁਖਦਾਇਓ ਸੁਖਾਂ ਦੇ ਦਾਤੇ ਹੋ।
ਮੰਦਰ ਚੜ ਕੇ ਪੰਥ ਨਿਹਾਰੋ।
ਹੇ ਸਾਖੀ ਚੇਤਨ, ਮੈਂ ਪ੍ਰੇਮ ਰੂਪੀ ਮੰਦਰ ਮਹੱਲ ਦੇ ਉੱਤੇ ਚੜ ਚੜ ਕੇ ਭਗਤੀ ਦੇ ਸਹਿਤ ਗਿਆਨ ਰੂਪੀ ਪੰਥ ਰਸਤੇ ਨੂੰ ਨਿਹਾਰੋ ਦੇਖਦੀ ਹਾਂ। ਜੀਵ ਰੂਪ ਇਸਤਰੀ ਕਹਿੰਦੀ ਹੈ,
ਨੈਣ ਨੀਰ ਭਰ ਆਇਓ।
ਜਦੋਂ ਆਪ ਜੀ ਦੀ ਪ੍ਰਾਪਤੀ ਨਾ ਹੋਈ, ਜਦੋਂ ਪ੍ਰਾਪਤ ਨਾ ਹੋਏ ਤਾਂ ਮੇਰੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਬੈਰਾਗ ਰੂਪੀ ਨੀਰ ਜਲ ਭਰ ਆਇਓ ਆਇਆ, ਕਿ ਕਦੋਂ ਸਰੂਪ ਦੀ ਸਿਖਿਆਤਾਕਾਰ ਹੋਵੇਗੀ, ਇਉਂ ਬੈਰਾਗ ਦਾ ਜਲ ਭਰਿਆ।
ਭੀਤ ਭਇਓ ਹੈ ਬੀਚੋ।
ਜਿਹੜੀ ਹਉ ਮੇਰੇ ਅੰਦਰ, ਹਉ ਹਉਮੇ ਦੀ ਜਿਹੜਾ ਅਲਪਗਤ ਆਈ ਹੈ ਤੇ ਉਹਦੇ ਵਿੱਚ ਤੇ ਸਰਵਗਤਾ ਆਦਿ ਗੁਣ ਜਿਹੜੇ ਤੁਹਾਡੇ ਵਿੱਚ, ਹਾਂ ਮੇਰੇ ਅੰਦਰ ਦੇਹ ਦੀ ਹਾਂ ਹੰਗਤਾ ਤੇ ਤੁਹਾਡੇ ਵਿੱਚ ਸਰਵਗਤਾ ਦਾ, ਇਹੋ ਆਪ ਵਿੱਚ ਬੇਤ ਕੰਧ ਤਾਂ ਇਹੀ ਹੋਈ ਵੀ ਹੈ ਨਾ, ਪੜਦਾ ਇਹੀ ਬਣਿਆ ਹੋਇਆ ਜੀਵ ਤੇ ਇਸ ਦਾ, ਇਹ ਪਇਓ ਹੋਇਆ ਹੈ। ਪਰ
ਸੁਨਤ ਦੇਸ ਨਿਕਟਾਇਓ,
ਪਰ ਵੇਦਾਂ ਸ਼ਾਸਤਰਾਂ ਦੁਆਰਾ ਸੁਣ ਕੇ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਤੈਨੂੰ ਸੁਣਿਆ ਵੀ ਨਿਕਟਾਇਓ, ਨੇੜੇ ਤੋਂ ਨੇੜੇ ਹੈ, ਹਿਰਦੇ ਦੇ ਵਿੱਚ ਹੀ ਤੂੰ ਵਸਦਾ ਹੈ, ਸੁਣੀਦਾ ਹੈ। ਜੈਸਾ ਕਿ ਸੁਰਤੀਆਂ ਦੇ ਕਥਨ ਹੁੰਦਾ ਹੈ, ਉਹਦੇ ਚ ਲਿਖਿਆ ਹੈ ਏਅੰਗ ਨੇਤ ਗੁਹਾ ਬ੍ਰਹਮ ਏ ਸਵੈਂਤਰੰਗ ਜੋਤੀ ਪੁਰਸ਼ਾ। ਇਹ ਤੈਤੀਰੀਆ ਉਪਨਿਸ਼ਦ ਹੈ ਸਾਧ ਸਿੰਘ ਜੀ, ਤੈਤੀਰੀਆ ਉਪਨਿਸ਼ਦ ਦਾ ਇਹ ਸੂਤਰ ਹੈ ਜਿਹੜਾ ਆਪ ਜੀ ਨੇ ਸੁਣਿਆ। ਹਿਰਦੇ ਦੇ ਵਿੱਚ ਹਿਰਦੇ ਕਮਲ ਮੈਂ ਹਰ ਕਾ ਵਾਸ ਹੈ ਤਾਂ ਨੇੜੇ ਸੁਣਿਆ ਮਹਾਰਾਜ
ਪਾਂ ਭੀਰੀ ਕੇ ਪਾਤ ਪਰਦੋ
ਤੇ ਇਹ ਸਾਖੀ ਚੇਤਨ। ਜਿਸ ਪ੍ਰਕਾਰ ਭੰਬੀਰੀ ਕਹਿੰਦੇ ਤਿਤਲੀ ਜਿਹੜੀ ਹੈ ਨਾ, ਉਹਦਾ ਜਿਹੜਾ ਪੱਤ ਖੰਭ ਹੁੰਦੇ ਨੇ ਜਿਹੜੇ ਬੜੇ ਪਤਲੇ ਹੁੰਦੇ ਨੇ, ਉਹਦਾ ਜਿਹੜਾ ਪਰਦਾ ਹੈ ਉਹ ਨੇਤਰਾਂ ਦੇ ਵਿੱਚ ਹੋਵੇ ਤਾਂ ਵੀ ਵਸਤੂ ਬਿਨ ਬਗੈਰ ਪੇਖੇ ਦੇਖੇ ਦੂਰ ਆਇਓ, ਦੂਰ ਹੀ ਪਈ ਦਿਸਦੀ ਹੈ ਜੇ ਪੜਦਾ ਹੋਵੇ। ਜਿਸ ਪ੍ਰਕਾਰ ਤਿਤਲੀ ਦੇ ਖੰਭਾਂ ਦੀ ਨਿਆਈ ਮੇਰੇ ਅਤੇ ਤੁਹਾਡੇ ਵਿੱਚ ਹੰਗਤਾ ਦਾ ਪਰਦਾ ਪਿਆ ਭਾਵੇਂ ਬਰੀਕ ਹੀ ਹੈ, ਪਰ ਆਪ ਜੀ ਦਾ ਸਰੂਪ ਬਗੈਰ ਦੇਖੇ ਤੋਂ ਦੂਰ ਪ੍ਰਤੀਤ ਹੋ ਰਿਹਾ ਹੈ। ਜਿਵੇਂ ਭੰਭੀਰੀ ਮਹਿੰਦੀ ਦੇ ਪਾਤ ਪੱਤਰਿਆਂ ਦੇ ਵਿੱਚ ਹਰਿਆਈ ਦਾ ਪੜਦਾ ਹੈ, ਭਾਵ ਕਿ ਹਰਿਆਈ ਤੇ ਲਾਲੀ ਜਿਹੜੀ ਹੈ ਨਾ, ਲਾਲੀ ਵਿੱਚ ਪੜਦਾ ਹੁੰਦਾ ਹੈ, ਹਰਿਆਈ ਤੇ ਲਾਲੀ ਦੇ ਪੜਦਾ ਹੈ ਉਹਦੇ ਚ। ਜੇ ਮਹਿੰਦੀ ਪੱਤੇ ਜਿਹੜੇ ਕੁੰਡੇ ਚ ਪਾ ਕੇ ਥੋੜਾ ਜਿਹਾ ਪਾਣੀ ਪਾ ਲਓ, ਘੋਟਣਾ ਸ਼ੁਰੂ ਕਰ ਦਈਏ, ਹਰਿਆਈ ਚੁੱਕੀ ਜਾਂਦੀ ਹੈ ਤੇ ਲਾਲੀ ਵਿੱਚੋਂ ਨਿਕਲ ਆਉਂਦੀ ਹੈ। ਇਸੇ ਪ੍ਰਕਾਰ ਸਾਖੀ ਚੇਤਨ ਜੀ ਮਹਿੰਦੀ ਦੇ ਪੱਤਰਿਆਂ ਦੀ ਨਿਆਈ ਸਾਡੇ ਹਿਰਦੇ ਦੇ ਅੰਦਰ ਜੀਵ ਭਾਵ ਅਲਪਗਤਾ ਇਤਿਹਾਸ ਸੁਭਾਅ ਦਾ ਇਹ ਪਰਦਾ ਪਿਆ ਹੋਇਆ। ਜੇਕਰ ਨਿਸ਼ਚੇ ਰੂਪੀ ਕੁੰਡਾ ਲੈ ਕੇ ਅਭਿਆਸ ਰੂਪੀ ਸੋਟੇ ਦੇ ਨਾਲ ਜੀਵ ਭਾਵ ਦੀ ਅਲਪਗਤਾ ਦੇ ਸੁਭਾਅ ਆਦਿ ਨੂੰ ਪ੍ਰੇਮ ਰੂਪੀ ਜਲ ਪਾ ਕੇ ਰਗੜੀਏ ਤਾਂ ਉਸ ਵੇਲੇ ਵਿਪਰਜੈ ਆਦਿ ਸੰਸਿਆਂ ਦੀ ਹਰਿਆਈ ਤਾਂ ਚੁੱਕੀ ਜਾਂਦੀ ਹੈ, ਤੁਹਾਡੇ ਸਰੂਪ ਰੂਪੀ ਲਾਲੀ ਸਾਖਿਆਤ ਹੋ ਆਉਂਦੀ ਹੈ, ਜੋ ਬਿਨਾਂ ਦੇਖੋ ਇਹ ਦੂਰ ਪ੍ਰਤੀਤ ਹੋ ਰਿਹਾ। ਬਿਨ ਪੇਖੇ ਬੋਲਦੇ ਜੀ,
ਬਿਨ ਪੇਖੇ ਦੂਰ ਆਇਓ,
ਕਿਉਂ ਬਿਨਾਂ ਦੇਖੇ ਫਿਰ ਦੂਰ ਪ੍ਰਤੀਤ ਹੁੰਦਾ ਸੀ। ਇਹਦਾ ਹੋਰ ਵੀ ਇਹਦੀ ਲਵੰਤਾ ਹੈ ਥੋੜੀ ਜੀ। ਜਿਸ ਪ੍ਰਕਾਰ ਮਹਿੰਦੀ ਦੇ ਪੱਤਿਆਂ ਦੇ ਅੰਦਰ ਹਰਿਆਈ ਦਾ ਪਰਦਾ ਹੁੰਦਾ ਹੈ, ਕੁੰਡੇ ਸੋਟੀ ਦੇ ਨਾਲ ਰਗੜਦੇ ਹਾਂ ਤਾਂ ਅੰਦਰੋਂ ਲਾਲ ਰੰਗ ਪ੍ਰਗਟ ਹੋ ਜਾਂਦਾ ਹੈ, ਜੋ ਬਿਨਾਂ ਦੇਖੋ ਤਾਂ ਦੂਰ ਪ੍ਰਤੀਤ ਹੁੰਦਾ। ਤੇ ਇਸੇ ਪ੍ਰਕਾਰ ਮਹਿੰਦੀ ਦੇ ਪੱਤਿਆਂ ਵਾਂਗ ਜਗਤ ਦੇ ਮਹਿਕੀ ਪਦਾਰਥਾਂ ਦੀ ਹਰਿਆਵਲਤਾ ਹੈ, ਜਿਸ ਦੇ ਵਿੱਚ ਨਾਮ ਤੇ ਰੂਪ ਦਾ ਪੜਦਾ ਹੈ, ਜੋ ਬਿਨਾਂ ਬ੍ਰਹਮ ਵਿਚਾਰ ਤੋਂ ਦੂਰ ਪ੍ਰਤੀਤ ਹੋ ਰਿਹਾ। ਜਦੋਂ ਤੱਕ ਨਿਸ਼ਚੇ ਰੂਪੀ ਕੁੰਡੇ 'ਚ ਪ੍ਰੇਮ ਰੂਪੀ ਜਲ ਪਾ ਕੇ ਬ੍ਰਹਮ ਅਭਿਆਸ ਰੂਪੀ ਸੋਟੇ ਦੇ ਨਾਲ ਸੱਤ ਅਸਾਦਾ ਨਿਰਣਾ ਕਰਨ ਰੂਪ ਰਗੜਦੇ ਨਹੀਂ ਹਨ, ਸੱਤ ਨਿਰਤ ਬੂਝੇ ਜੇ ਕੋਏ, ਉਦੋਂ ਤੱਕ ਜਗਤ ਦੀ ਮਹਿਕੀ ਪਦਾਰਥਾਂ ਦੀ ਸੱਤ ਪ੍ਰਤੀਤ ਹੋ ਰਹੇ ਨੇ, ਇਹ ਸੱਤ ਪ੍ਰਤੀਤ ਹੋ ਰਹੇ ਨੇ। ਬ੍ਰਹਮ ਰੂਪ ਲਾਲ ਰੰਗ ਪ੍ਰਗਟ ਨਹੀਂ ਹੁੰਦਾ ਉਹਨਾਂ ਚਿਰ, ਇਉਂ ਪ੍ਰਗਟ ਹੁੰਦਾ ਹੈ, ਇਉਂ ਪ੍ਰਗਟ ਨਹੀਂ ਹੁੰਦਾ ਪ੍ਰਤੀਤ ਹੋ ਰਿਹਾ। ਦੋਨੇ ਗੱਲਾਂ ਇਹ ਕਹਿ ਕੇ ਸੁਣਾ ਦਿੱਤੀਆਂ।
ਭਇਓ ਕਿਰਪਾਲ ਸਰਬ ਕੋ ਠਾਕੁਰ,
ਹੇ ਸਰਬ ਸਾਰਿਆਂ ਦੇ ਠਾਕੁਰ ਸਵਾਮੀ ਮਾਲਕ ਚੇਤਨ ਜੀ, ਆਪ ਜਦੋਂ ਕਿਰਪਾਲੂ ਦਿਆਲੂ ਭਇਓ ਹੋਏ ਹੋ,
ਸਾਗਰੋ ਦੁੱਖ ਮਿਟਾਇਓ,
ਸਾਰਾ ਜੰਮਣ ਮਰਨ ਦੇ ਵਿਛੋੜੇ ਦਾ ਦੁੱਖ ਦੁੱਖ ਜਿਹੜਾ ਸੀ, ਦੁੱਖ ਦੁੱਖ ਮਿਟਾਇਓ, ਮਿਟਾ ਦਿੱਤਾ, ਅਗਿਆਨ ਮਿਟ ਗਿਆ, ਅਗਿਆਨ ਜਨ ਦੁੱਖ ਸਾਰੇ ਮਿਟ ਗਏ, ਜਮਨ ਮਰਨ ਆਦੇ।
ਕਹੋ ਨਾਨਕ ਹਉਮੈ ਪੀਤ ਗੁਰ ਖੋਈ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਸਾਖੀ ਚੇਤਨ ਜੀ, ਜਦੋਂ ਗੁਰ ਸਤਿਗੁਰੂ ਜੀ ਨੇ ਹਉਮੈ ਹੰਗਤਾ ਮਮਤਾ ਦੀ ਹਿਰਦੇ ਦੇ ਅੰਦਰੋਂ ਭੀਤ ਕੰਧ ਖੋਈ ਮੇਟ ਦਿੱਤੀ, ਤਹ ਫਿਰ ਤਾਂ ਉਸ ਵੇਲੇ ਤਹ ਦਯਾਰ,
ਤਹ ਦਯਾਰ ਬੀਠ ਲੋ ਪਾਇਓ,
ਤਹ ਤਦ ਦਯਾਰ ਦਇਆ ਦਾ ਘਰ ਜੋ ਬੀਠ ਲੋ, ਜੋ ਬੀਜ ਰੂਪ ਹੋ ਕੇ ਉਤਪਤੀ ਕਰਦਾ, ਰੋਜੀ ਦੇ ਕੇ ਠਾ ਠਹਿਰਾਉਂਦਾ ਤੇ ਫਿਰ ਲੈਤਾ ਕਰ ਦਿੰਦਾ, ਉਤਪਤ ਲੈਤਾ ਪਾਲਣਾ ਅੰਤਰਜਾਮੀ ਜਾਨ, ਇਹ ਉਹਦੇ ਗੁਣ ਤੇ ਜੀਵ ਗਤਾਗਤ ਕਰਮ ਫਲ ਖਟਗੁਣ ਈਸ ਬਖਾਨ। ਉਹ ਇਸ ਪ੍ਰਕਾਰ ਦੀ ਤੇਰੇ ਵਿੱਚ ਇਹ ਤਿੰਨ ਗੁਣ ਨ, ਜਦੋਂ ਇਸ ਦੀ ਤੇ ਮਹਾਰਾਜ ਸਾਹਿਬ ਕਹਿੰਦੇ ਲੋ ਲੈਤਾ ਕਰਨ ਵਾਲੇ ਸਾਖੀ ਚੇਤਨ ਪਰਮੇਸ਼ੁਰ ਜੀ, ਤੇਰੇ ਸਰੂਪ ਨੂੰ ਫਿਰ ਉਸ ਵੇਲੇ ਪਾ ਲਿਆ ਜਾਂਦਾ। ਹਾਂਜੀ,
ਤਉ ਦਯਾਰ ਵੀਠ ਲੋ ਪਾਇਓ,
ਜਦੋਂ ਐਸਾ ਦਿਆਲੂ ਕਿਰਪਾਲੂ ਜਿਹੜਾ ਉਤਪਤ ਲੈਤਾ ਪਾਲਣਾ ਕਰਨ ਵਾਲਾ ਦਿਆਲੂ ਸਾਖੀ ਚੇਤਨ ਤੇਰੇ ਸਰੂਪ ਨੂੰ ਜਦੋਂ ਪਾ ਲਿਆ ਤਾਂ ਉਸ ਵੇਲੇ ਫਿਰ
ਸਭ ਰਹਿਓ ਅੰਦੇਸਰੋ ਮਾਇਓ,
ਜਿਹੜਾ ਮਾਇਓ ਮਾਇਆ ਕਰਕੇ ਤੁਹਾਡੀ ਸਰਵਗਤਾ ਦਾ ਅੰਦੇਸਰੋ ਸੰਸਾਰ ਸੀ ਤੇ ਆਪਣੀ ਅਲਪਗਤਾ ਦਾ ਉਹ ਸਭ ਸਾਰਾ ਰਹਿਓ ਰਹਿ ਚੁੱਕਾ ਭਾਵ ਅਸੰਗ ਭਾਵਨਾ ਵਿਪਰੀਤ ਭਾਵਨਾ ਸਭ ਸੰਸਿਆਂ ਦੀ ਨਿਵਿਰਤੀ ਹੋ ਗਏ।
ਜੋ ਚਾਹਤ ਸੋ ਗੁਰੂ ਮਿਲਾਇਓ।
ਜੋ ਸਾਖੀ ਚੇਤਨ ਤੇਰੇ ਸਰੂਪ ਦੀ ਪ੍ਰਾਪਤੀ ਨੂੰ ਚਾਹਤ ਚਾਹੁੰਦੇ ਸੀ ਉਹ ਹੁਣ ਤੇਰੇ ਸਰੂਪ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਮਿਲਾਇਓ ਮੇਲ ਦਿੱਤਾ ਹੈ।
ਸਰਬ ਗੁਣਾ ਨਿਧ ਰਾਇਓ।
ਹੇ ਰਾਇਓ ਪ੍ਰਕਾਸ਼ ਰੂਪ ਸਾਖੀ ਚੇਤਨ ਤੂੰ ਸਰਬ ਸਾਰਿਆਂ ਗੁਣਾਂ ਦੀ ਨਿਧ ਨਿਧੀ ਖਜ਼ਾਨਾ ਇਹ ਤੂੰ ਸਾਰੇ ਨਿਧੀ ਗੁਣਾਂ ਦਾ ਖਜ਼ਾਨਾ ਹੈ। ਤੇ ਇੱਥੇ ਇਹ ਸਾਸ ਜੀ ਫਰਮਾਨ ਕੀਤਾ ਹਾਂਜੀ ਬੋਲੇ ਰਹਾਓ ਦੂਜਾ ਰਹਾਓ ਦੂਜੇ ਦਾ ਫਿਰ ਦੂਸਰੇ ਅਰਥ ਵਿੱਚ ਚਿੰਤਨ ਕਰ ਲਈਏ ਇਹ ਦੂਸਰਾ ਰਹਾਓ ਚ ਰਚ ਕੇ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਫਿਰ ਵਾਹਿਗੁਰੂ ਦੀ ਪ੍ਰਾਪਤੀ ਦਾ ਉੱਤਰ ਬਖਸ਼ਿਆ ਤਾਂ ਇਹ ਰਹਾਓ ਦੂਜੇ ਦਾ ਭੇਦ ਅਰਥ ਦੇ ਵਿੱਚ ਵੀ ਰੱਖਿਆ ਗਾਇਨ ਕਰਨ ਦੇ ਵਿੱਚ ਤਾਂ ਹੈ ਹੀ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਅੱਗੇ ਸ਼ਬਦ ਕਥਨ ਕਰਦੇ ਹਨ ਜੀ।
ਸੋਰਠ ਮਹੱਲਾ ਪੰਜਵਾ।
ਸੋਰਠ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਜੀ ਸ਼ਬਦ ਦੇ ਸਨਮੁਖ ਬੇਨਤੀ ਕਰਦੇ ਨੇ।
ਗਈ ਬਹੋੜ ਬੰਦੀ ਛੋੜ।
ਹੇ ਮਹਾਰਾਜ ਜੀ ਤੁਸੀਂ ਬੇਅਰਥ ਗਈ ਹੋਈ ਜਿਹੜੀ ਉਮਰ ਬੀਤ ਗਈ ਆ ਸਾਡੀ ਉਸ ਉਮਰ ਨੂੰ ਬਹੋੜ ਮੋੜਨ ਵਾਲੇ ਹੋ ਭਾਵ ਨਿਸਫਲ ਗਈ ਹੋਈ ਉਮਰ ਨੂੰ ਸਿਮਰਨ ਭਜਨ ਦੀ ਸ਼ਕਤੀ ਦੇ ਨਾਲ ਮੋੜ ਕੇ ਵਿਕਾਰਾਂ ਤੋਂ ਬਚਾ ਕੇ ਸਫਲੀਕਰਨ ਦਾ ਤੁਸੀਂ ਸਫਲੀਕਰਨ ਵਾਲੇ ਹੋ ਇਹ ਸਮਰੱਥਾ ਤੁਹਾਡੀ ਹੈ ਤੇ ਤੁਸੀਂ ਕਿਰਪਾ ਕਰੋ ਗਈ ਬਹੋੜ ਬੰਦੀ ਛੋੜ ਤੁਸੀਂ ਸੰਸਕਾਰਾਂ ਜਿਹੜਾ ਨਾ ਸੰਸਕਾਰਾਂ ਵਿੱਚ ਗਈ ਹੋਈ ਚਿੱਤ ਦੀ ਬਿਰਤੀ ਜਿਹੜੀ ਚਿੱਤ ਦੀ ਵੀ ਸੰਸਾਕਾਰ ਮਤਲਬ ਐਸੇ ਸੰਸਿਆਂ ਦਾ ਆਕਾਰ ਰੂਪ ਹੀ ਬਣੀ ਹੋਈ ਬਿਰਤੀ ਸੀ ਜਿਹੜੀ ਉਹਨੂੰ ਸੰਸਾਰਾਕਾਰ ਬਿਰਤੀ ਨੂੰ ਬ੍ਰਹਮਾਕਾਰ ਬਿਰਤੀ ਆਤਮਾਕਾਰ ਬਿਰਤੀ ਬਣਾਉਣ ਵਾਲੇ ਬਹੁੜ ਮੋੜਨ ਵਾਲੇ ਹੋ ਤੇ ਇਸ ਕਰਕੇ ਸੰਸਾਰ ਦੇ ਬੰਦੀ ਖਾਨੇ ਦੇ ਵਿੱਚੋਂ ਇਹ ਬੰਦੀ ਖਾਨਾ ਜੇਲ ਖਾਨਾ ਸੰਸਾਰ ਦੇ ਕੈਦ ਖਾਨੇ ਚੋਂ ਛਡਾਉਣ ਵਾਲੇ ਹੋ ਜਾਂ ਮਾਤਾ ਦੇ ਗਰਭ ਰੂਪੀ ਕੈਦ ਖਾਨੇ ਚੋਂ ਛਡਾਉਣ ਵਾਲੇ ਹੋ ਜਾਂ ਕਾਰ ਰੂਪੀ ਬੰਦੀ ਖਾਨੇ ਚੋਂ ਛਡਾਉਣ ਵਾਲੇ ਹੋ ਬੰਦੀ ਛੋੜ ਅਗਿਆਨ ਰੂਪੀ ਅਗਿਆਨ ਦੇ ਬੰਧਨ ਪਾਏ ਹੋਏ ਨੇ ਇਹ ਵੀ ਬੰਦੀ ਖਾਨਾ ਹੈ ਜਿਹੜਾ ਅਗਿਆਨ ਹੈ ਮਾਇਆ ਦਾ ਮੋਹ ਵੀ ਬੰਦੀ ਖਾਨਾ ਹੈ ਇਹਨਾਂ ਵਿੱਚੋਂ ਛੁਡਾਉਣ ਵਾਲੇ ਹੋ ਬੰਦੀ ਬੰਧਨਾਂ ਵਿੱਚ ਪਏ ਹੋਇਆਂ ਨੂੰ ਛੁਡਾਉਣ ਵਾਲੇ ਹੋ ਬੰਦੀ ਛੋੜ ਹੋ ਮਹਾਰਾਜ ਅੱਗੇ ਦੱਸਦੇ ਨੇ।
ਨਿਰੰਕਾਰ ਦੁਖਦਾਰੀ।
ਨਿਰੰਕਾਰ ਮੈਕੀ ਆਕਾਰਾਂ ਤੋਂ ਰਹਿਤ ਪਰਮੇਸ਼ੁਰ ਜੀ ਤੁਸੀਂ ਜੰਮਣ ਮਰਨ ਦੇ ਦੁਖਦਾਰੀ ਦੁੱਖਾਂ ਨੂੰ ਦਲਣ ਨਾਸ ਕਰਨ ਵਾਲੇ ਹੋ ਜੰਮਣ ਮਰਨ ਦੇ ਦੁੱਖਦਾਰੀ ਦੁੱਖਾਂ ਦੀ ਨਿਵਿਰਤੀ ਲਈ ਗੁਰਾਂ ਦੁਆਰਾ ਨਾਮ ਰੂਪੀ ਦਾਰੀ ਔਸ਼ਧੀ ਦਵਾਈ ਬਖਸ਼ਣ ਵਾਲੇ ਹੋ ਦੁੱਖਦਾਰੀ ਦੁੱਖਾਂ ਦੇ ਦਾਰੀ ਰੱਖਿਆ ਕਰਨ ਵਾਲੇ ਹੋ ਦੁੱਖ ਦੇਣ ਵਾਲਿਆਂ ਨੂੰ ਦਾਰੀ ਦਲਣ ਭਾਵ ਨਾਸ਼ ਕਰਨ ਵਾਲੇ ਹੋ ਗਈ ਬਹੁੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ ਇਹਦੇ ਸਾਸ ਇਹ ਪ੍ਰਮਾਣ ਹੈ ਕਿ ਜਿਸ ਵੇਲੇ 1578 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਸਾਹਿਬ ਨੇ ਉੱਥੇ ਬਚਨ ਕੀਤੇ ਸੀ ਰੂੜੀ ਸਾਹਿਬ ਗੁਰਦੁਆਰਾ ਹੈ ਭਾਈ ਲਾਲੋ ਬੜੀ ਨਿਮਰਤਾ ਨਾਲ ਬੈਠਾ ਹੈ ਤੇ ਪਠਾਣਾ ਨੇ ਬੜੀ ਬੇਅਦਬੀ ਕੀਤੀ ਸੰਤਾਂ ਦੀ ਭਾਈ ਮਰਦਾਨੇ ਦੀ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇੱਕ ਬ੍ਰਾਹਮਣ ਆਇਆ ਮਠਿਆਈ ਲੈ ਕੇ ਮਹਾਰਾਜ ਮੇਰੀ ਧੀ ਦਾ ਵਿਆਹ ਹੈ ਦੋਨੇ ਜਣੇ ਬੈਠੇ ਸੀ ਮਹਾਰਾਜ ਨੇ ਪਹਿਲਾਂ ਤਾਂ ਸ਼ਬਦ ਉਚਾਰਨ ਕੀਤਾ ਜੈਸੀ ਮੈਂ ਆਵਾ ਖਸਮ ਕੀ ਵਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਪਾਪ ਕੀ ਜੰਜਲਾ ਕਾਬਲ ਹੁਣ ਤਾਇਆ ਜੋਰੀ ਮੰਗਿਆ ਦਾਨ ਵੇ ਲਾ ਲੋ ਇਹਨਾਂ ਨੂੰ ਡੰਡ ਦੇਣ ਵਾਲਾ ਕਾਬਲ ਤੋਂ ਚੱਲਿਆ ਹੋਇਆ ਹੈ ਬੜੀ ਜਲਦੀ ਆਉਣ ਵਾਲਾ ਹੈ ਉਦੋਂ ਬਾਬਲ ਨੇੜੇ ਸੀ 50 ਕੋਹਾਂ ਤੇ ਸੀ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਲਾਲੋ ਇੱਥੋਂ 4 ਕੋਹਾਂ ਦੇ ਉੱਤੇ ਇੱਕ ਤਲਾਹ ਹੈ ਤੂੰ ਜਾ ਕੇ ਭਾਈ ਤੂੰ ਮੇਰਾ ਸਿੱਖ ਹੈ ਮੈਂ ਤੇਰੀ ਰੱਖਿਆ ਕਰਨੀ ਚਾਹੁੰਦਾ ਜਾ ਤੂੰ ਤਾਂ ਉੱਥੇ ਚਲਿਆ ਜਾ ਬ੍ਰਾਹਮਣ ਨੂੰ ਕਹਿੰਦੇ ਭਾਈ ਤੇਰਾ ਵੀ ਬਾਲ ਬੀਂਗਾ ਨੂੰ ਹੋਊਗਾ ਤੂੰ ਜਲਦੀ ਦੇਖ ਕੇ ਆਪਣਾ ਲੜਕੀ ਦਾ ਕਾਰਜ ਹੈ ਜਿਹੜਾ ਇਹ ਕਰਦੇ ਤੂਫਾਨ ਆਉਣ ਵਾਲਾ ਹੀ ਹੈ ਉਹ ਦੋਨਾਂ ਨੂੰ ਮਹਾਰਾਜ ਨੇ ਬਚਾਇਆ ਸੀ ਤੇ ਆਪ ਉੱਥੇ ਬੈਠੇ ਰਹੇ ਬਾਬਰ ਨੇ ਜਿਵੇਂ ਏਮਨਾਬਾਦ ਦੀ ਲੁੱਟ ਕਸੁੱਟ ਸਾਰੀ ਜਿਹੜੀ ਕੀਤੀ ਹੈ ਉਹਦੇ ਵਿੱਚ ਮਹਾਰਾਜ ਸਾਹਿਬ ਨੇ ਬੜੇ ਬਿਰਾਗਮਈ ਸ਼ਬਦ ਜਿਹੜੇ ਪਿੱਛੇ ਆਸਾ ਰਾਗ ਦੇ ਵਿੱਚ ਆਪਾਂ ਕਹਿ ਚੁੱਕੇ ਹਾਂ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਇਹ ਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਇਹ ਸ਼ਬਦ ਉਚਾਰਨ ਕੀਤੇ ਆਪ ਉੱਥੇ ਬੈਠੇ ਸੀ ਅਹਿਮਨਾਬਾਦ ਦੇ ਪਠਾਨ ਜਿਹੜੇ ਸੀ ਉਹ ਬਾਬਰ ਦਾ ਮੁਕਾਬਲਾ ਇਸ ਕਰਕੇ ਨਾ ਕਰ ਸਕੇ ਪਹਿਲੀ ਵਾਰ ਬੰਦੂਕ ਲੈ ਕੇ ਆਇਆ ਸੀ ਬਾਬਰ ਉਹਦੇ ਕੋਲ ਫੌਜ ਨਹੀਂ ਸੀ ਜ਼ਿਆਦਾ, ਉਹਦੇ ਕੋਲ ਸ਼ਸਤਰ ਬਹੁਤੇ ਵਧੀਆ ਸੀ। ਪਠਾਣਾਂ ਕੋਲ ਤੀਰ ਸੀ ਜਾਂ ਤਲਵਾਰਾਂ ਸੀ, ਉਹਦੇ ਕੋਲ ਸੀ ਤੁਬਕ। ਇਸ ਕਰਕੇ ਇਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਕਹਿੰਦੇ ਫਿਰ ਇਹ ਹਾਰ ਗਏ ਜਦੋਂ ਤੁਰਕ ਪਠਾਣਾ ਪਈ ਲੜਾਈ ਰਣਵੇਂ ਤੇਗ ਬਾਹੀ, ਉਹਨੇ ਤੁਬਕ ਤਾਣ ਚਲਾਈ, ਉਹਨੇ ਕਟਕ ਚਾਈ, ਉਹਨੇ ਤੋਪਾਂ ਵੀੜ ਦਿੱਤੀਆਂ ਭਾਵ ਬੰਦੂਕਾਂ ਚਲਾਈਆਂ, ਉਹ ਹਾਰ ਗਏ, ਮਾਰੇ ਗਏ। ਏਮਨਾਬਾਦ ਦੀ ਉਹ ਲੁੱਟ ਕਸੁੱਟ ਹੋਈ, ਮੂੰਹ ਦੇ ਵਿੱਚ ਪਾ ਪਾ ਕੇ ਸਵਾਹ, ਉਹਨਾਂ ਨੂੰ ਖਤਰਾਣੀਆਂ ਸੀ ਚਾਹੇ ਹਿੰਦਰਾਣੀਆਂ ਚਾਹੇ ਪਠਾਣੀਆਂ ਸੀ, ਬੱਚੇ ਉਹ ਜਿਹੜੇ ਸੀ ਮੁੱਛ ਮੁੱਛ ਕੋਇਰ ਲਾਇਆ, ਸਾਰਿਆਂ ਨੂੰ ਫੜ ਲਿਆ। ਜਿਹੜੇ ਜਿਉਂਦੇ ਰਹੇ ਸੀ ਉਹਨਾਂ ਦੀ ਗਿਣਤੀ ਸਾਰੀ ਸਾਲ ਸੀ 1100 ਗਿਣਤੀ ਉਹਨਾਂ ਦੀ ਹੈ, ਉਹ ਫੜ ਕੇ ਬਾਬਰ ਨੇ ਜੇਲ੍ਹ ਦੇ ਵਿੱਚ ਚੱਕੀਆਂ ਪਿਸਾਉਣ ਵਾਸਤੇ ਉਹਨਾਂ ਨੂੰ ਕੈਦ ਕਰ ਲਿਆ ਵੀ ਇੱਥੇ ਚੱਕੀਆਂ ਪੀਸੋ। ਉਹ ਨਾਲੇ ਵਿਚਾਰੀਆਂ ਰੋਣ, ਪਤੀ ਉਹਨਾਂ ਦੇ ਮਰੇ, ਭਰਾ ਉਹਨਾਂ ਦੇ ਮਰੇ, ਅਤੇ ਬੱਚੇ ਉਹਨਾਂ ਦੇ ਸਾਹਮਣੇ ਮਾਰ ਦਿੱਤੇ, ਉਹ ਨਾਲੇ ਚੱਕੀਆਂ ਪੀਸਣ ਅਤੇ ਨਾਲੇ ਬੱਚੇ ਵੀ ਕੋਲ ਗੋਦਾਂ ਦੇ ਵਿੱਚ ਐਸਾ ਪਾਣਾ ਵਰਤਿਆ। ਮਹਾਰਾਜ ਸਾਹਿਬ ਬੈਠੇ ਸੀ, ਭਾਈ ਬਾਲਾ ਮਰਦਾਨਾ ਬੈਠਿਆ, ਅਤੇ ਉਹ ਸਿਪਾਹੀ ਆਏ, ਉਹਨਾਂ ਦਾ ਹਾਕਮ ਆਇਆ, ਕਹਿੰਦੇ ਚਲੋ ਤੁਹਾਨੂੰ ਵੀ ਗ੍ਰਿਫਤਾਰ ਕਰਦੇ ਹਾਂ। ਭਾਈ ਲਾਲੋ ਨੇ ਕਿਹਾ ਸੀ ਮਹਾਰਾਜ ਜਦ ਤੁਹਾਨੂੰ ਪਤਾ ਵੀ ਤੂਫਾਨ ਆਉਣ ਵਾਲਾ ਹੈ, ਮੇਰਾ ਤਾਂ ਬਚਾਅ ਕਰਦੇ ਹੋ, ਆਪਣੇ ਆਪ ਦਾ ਨਹੀਂ ਬਚਾਅ ਕਰ ਰਹੇ? ਕਹਿੰਦੇ ਲਾਲੋ ਜੇ ਮੈਂ ਆਪਣੇ ਆਪ ਦਾ ਬਚਾਅ ਕਰ ਲਿਆ ਤਾਂ ਫਿਰ ਇਹਨਾਂ ਦਾ ਬਚਾਅ ਕੌਣ ਕਰੂਗੀ ਜਿਹੜੇ ਜਿਉਂਦੇ ਰਹਿ ਗਏ? ਮੈਨੂੰ ਤਾਂ ਇਹਨਾਂ ਦਾ ਬਚਾਓ ਕਰਨ ਵਾਸਤੇ ਰਹਿਣਾ ਪਊਗਾ ਇੱਥੇ। ਐ ਮਹਾਰਾਜ ਸੱਤ ਬਚਨ ਫੜ ਲਿਆ ਕੇ ਕਹਿੰਦੇ ਚਲੋ ਅਸੀਂ ਬਾਕੀ ਦੇ ਗ੍ਰਿਫਤਾਰ ਕੀਤੇ ਨੇ ਸਾਂ, ਤੁਹਾਨੂੰ ਵੀ ਗ੍ਰਿਫਤਾਰ ਕਰਦੇ। ਮਹਾਰਾਜ ਕਹਿੰਦੇ ਲੈ ਚਲੋ ਜਿੱਥੇ ਲੈ ਚੱਲੇ ਹਾਂ। ਇੱਕ ਭਾਰੀ ਪੰਡ ਲੁੱਟ ਖਸੁੱਟ ਦੀ, ਉਹ ਤਾਂ ਮਹਾਰਾਜ ਵਾਸਤੇ ਤਿਆਰ ਕਰ ਲਈ, ਕਹਿੰਦੇ ਤਾਂ ਤੇਰੇ ਸਿਰ 'ਤੇ ਰੱਖਣੀ ਹੈ। ਮਹਾਰਾਜ ਕਹਿੰਦੇ ਰੱਖ ਦਿਓ। ਇੱਕ ਅੜੀਅਲ ਘੋੜਾ ਮਰਦਾਨੇ ਨੂੰ, ਕਹਿੰਦੇ ਤੂੰ ਫੜ ਬਈ, ਅਤੇ ਭਾਈ ਬਾਲੇ ਨੂੰ ਵੀ ਸਾਧ ਸੰਜ। ਇਸ ਪ੍ਰਕਾਰ ਫਿਰ ਉਹ ਜਿਸ ਵੇਲੇ ਮਹਾਰਾਜ ਸਾਹਿਬ ਦੇ ਉੱਤੇ ਪੰਡ ਉੱਪਰ ਰੱਖਣ ਲੱਗੇ, ਉਹ ਸਵਾ ਗਿੱਠ ਆਕਾਸ਼ ਦੇ ਉੱਤੇ ਖੜੀ ਹੋ ਗਈ, ਸਿਰ ਨੂੰ ਨਾ ਲੱਗੇ। ਇਹ ਦੇਖ ਕੇ ਡਰ ਤਾਂ ਗਏ ਹੋ, ਪਰ ਫਿਰ ਵੀ ਕਹਿੰਦੇ ਬਾਬਰ ਦਾ ਹੁਕਮ ਹੈ, ਤੁਰੋ। ਉਹ ਪੰਡ ਵੀ ਉਕਣੇ ਨਾਲ ਹੀ ਤੁਰੀ ਜਾਵੇ, ਹੈਰਾਨ ਰਹਿ ਗਏ, ਕਹਿੰਦੇ ਵੀ ਕਿੱਡਾ ਸ਼ਕਤੀ ਵਾਲਾ ਪੀਰ ਹੈ। ਮਹਾਰਾਜ ਜਾਂਦੇ ਜਾਂਦੇ ਮਰਦਾਨੇ ਵੱਲ ਵੇਖ ਕੇ ਕਹਿੰਦੇ ਮਰਦਾਨਿਆਂ ਰਬਾਬ ਜਾ, ਕਹਿੰਦੇ ਕੀਰਤਨ ਕਰਨ ਜਾਂਦੇ ਜਾਂਦੇ। ਕਹਿੰਦਾ ਮਹਾਰਾਜ ਤੁਹਾਨੂੰ ਰਬਾਬ ਦੀ ਪਈ ਹੈ, ਅੜੀਅਲ ਘੋੜਾ ਹੈ, ਜੇ ਮੈਂ ਘੋੜਾ ਛੱਡਾਂ ਤਾਂ ਦੋਨਾਂ ਹੱਥਾਂ ਨਾਲ ਫੜਿਆ, ਰਬਾਬ ਮੇਰੇ ਮੋਢੇ ਦੇ ਵਿੱਚ ਹੈ, ਮੈਨੂੰ ਮਾਰਨਗੇ ਤੁਰਕ। ਕਹਿੰਦੇ ਛੱਡ ਦੇ, ਕਿਤੇ ਨਹੀਂ ਜਾਂਦਾ ਘੋੜਾ। ਮਹਾਰਾਜ ਸਾਹਿਬ ਸ਼ਬਦ ਗਾਇਨ ਕਰਨ ਲੱਗ ਗਏ, ਘੋੜਾ ਐਨ ਸੀਲ ਬਣ ਕੇ ਨਾਲ ਨਾਲ ਤੁਰਨ ਲੱਗ ਗਿਆ। ਉਹ ਦੂਜੀ ਕਰਾਮਾਤ ਦੇਖ ਕੇ ਬੜੇ ਹੈਰਾਨ ਹੋ ਗਏ ਵੀ ਬਾਬਰ ਨੂੰ ਦੱਸਣਾ ਪਊਗਾ ਤਾਂ, ਪਰ ਫਿਰ ਵੀ ਹੁਕਮ ਦੇ ਬੰਨੇ ਹੋਏ ਸੀ। ਕਈ ਵਾਰੀ ਥਾਣੇਦਾਰ ਰਹਿਮ ਦਿਲ ਵੀ ਹੋਵੇ, ਉਹ ਕਹਿੰਦਾ ਵੀ ਮੈਂ ਕਰਾਂ ਕਿ ਮੈਨੂੰ ਤਰਸ ਦਾ ਬਹੁਤ ਹੁੰਦਾ, ਪਰ ਹੁਣ ਉੱਪਰ ਅਫਸਰਾਂ ਦੀ ਨਿਗਾਹ 'ਚ ਆਈ ਵੀ ਆ ਗੱਲ, ਛੱਡਦੇ ਨਹੀਂ ਹੁਣ ਸਰਕਾਰ ਦਾ ਹੁਕਮ ਨਹੀਂ ਛੱਡਣ ਦਾ, ਉਹ ਅੰਦਰ ਤੋਂ ਹੁੰਦਾ ਹੈ, ਹਮਦਰਦੀ ਹੁੰਦੀ ਹੈ। ਚੱਕੀਆਂ ਮੂਹਰੇ ਰੱਖ ਦਿੱਤੀਆਂ, ਮਹਾਰਾਜ ਦੇ ਮੂਹਰੇ ਵੀ ਚੱਕੀ ਰੱਖ ਦਿੱਤੀ। ਚੱਕੀ ਰੱਖ ਕੇ ਮਾਰਨ ਕਹਿੰਦੇ ਪੀਸੋ, ਮਹਾਰਾਜ ਸਤਨਾਮ ਵਾਹਿਗੁਰੂ ਕਹਿ ਕੇ ਗਲਾ ਪਾਉਣ 'ਤੇ ਚੱਕੀ ਆਪਣੇ ਆਪ ਚੱਲ ਪਈ। ਉਹ ਜਿਹੜੇ ਬਾਕੀ ਦੇ ਸੀ ਸੰਤ ਮਹਾਤਮਾ ਕਹਿੰਦੇ ਮਹਾਰਾਜ ਸਾਡੀ, ਕਹਿੰਦੇ ਤੁਸੀਂ ਵੀ ਸਤਨਾਮ ਵਾਹਿਗੁਰੂ ਕਹੋ, ਉਹਨਾਂ ਦੀਆਂ ਵੀ ਚੱਲਣ ਲੱਗ ਗਈਆਂ। ਜਿਹੜੇ ਬਾਕੀ ਦੇ ਕੈਦੀ ਸੀ ਕਹਿੰਦੇ ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ, ਕਹਿੰਦੇ ਤੁਸੀਂ ਵੀ ਸਤਨਾਮ ਦਾ ਜਾਪ ਕਰੋ। ਚੱਕੀਆਂ 1100 ਚੱਲੀਆਂ ਆਪਣੇ ਆਪ, ਭਾਈ ਮਨੀ ਸਿੰਘ ਨੇ ਲਿਖਿਆ ਇਹ, ਜਿਹੜੀ ਉਹਨਾਂ ਨੇ ਭਾਈ ਮਨੀ ਸਿੰਘ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਰ, ਉਹਦੇ ਵਿੱਚ ਸਾਰਾ ਜ਼ਿਕਰ ਕੀਤਾ ਹੈ, ਭਗਤ ਰਤਨਾਵਲੀ ਦੇ ਵਿੱਚ ਹੈ। ਅਤੇ ਮਹਾਰਾਜ ਸਾਹਿਬ ਜੀ ਦੇ ਜਿਹੜੀ ਪਹਿਲੀ ਵਾਰ ਦਾ ਟੀਕਾ ਕਰਦੇ ਹੋਏ, ਪਹਿਲੀ ਵਾਰ ਦੇ ਟੀਕੇ ਦੇ ਵਿੱਚ ਭਾਈ ਮਨੀ ਸਿੰਘ ਜੀ ਲਿਖਦੇ ਆ, ਮਹਾਂਪੁਰਖੇ ਦਾ ਜ਼ਿਕਰ ਕਰਦੇ ਸੀ। ਅਤੇ ਉਹ 1100 ਚੱਕੀਆਂ ਚੱਲੀਆਂ, ਨੱਠ ਕੇ ਬਾਬਰ ਦੇ ਕੋਲ ਗਏ, ਕਹਿੰਦੇ ਮਹਾਰਾਜ ਉੱਥੇ ਜਾ ਕੇ ਦੇਖੋ ਤਾਂ ਭਾਣਾ ਹੀ ਹੋਰ ਪਏ, ਗੁੰਜਾਂ ਪਈਆਂ ਪਈਆਂ ਸਤਨਾਮ ਵਾਹਿਗੁਰੂ ਦੀਆਂ। ਬਾਬਰ ਲੋਕੇ ਦੇਖਿਆ 1100 ਚੱਕੀਆਂ ਚੱਲਣ, ਚਰਨੀ ਡਿੱਗ ਪਿਆ, ਕਹਿੰਦਾ ਮਹਾਰਾਜ ਬਖਸ਼ ਲਓ। ਮਹਾਰਾਜ ਕਹਿੰਦੇ ਮੈਂ ਕਿਵੇਂ ਬਖਸ਼ਦਾ ਤੈਨੂੰ, ਤੈਨੂੰ ਖੁਦਾ ਵੀ ਨਹੀਂ ਬਖਸ਼ ਸਕਦਾ, ਤੂੰ ਏਡਾ ਜ਼ੁਲਮ ਕੀਤਾ। ਕਹਿੰਦਾ ਮਹਾਰਾਜ ਇਹਨਾਂ ਨੇ ਮੇਰੇ ਸਿਪਾਹੀਆਂ 'ਤੇ ਹਮਲਾ ਕੀਤਾ। ਕਹਿੰਦੇ ਠੀਕ ਹੈ, ਜਿਹੜੇ ਮਾਰੇ ਗਏ ਉਹ ਤੇਰਾ ਮੁਕਾਬਲਾ ਕਰਦੇ ਸੀ, ਉਹਨਾਂ ਬਾਰੇ ਤੇਰੇ ਸੀ ਕੁਛ ਨਹੀਂ ਕਹਿੰਦੇ, ਆਹ ਜਿਹੜੇ ਬੁੱਢੇ ਫੜੇ ਨੇ ਤੈਂ, ਔਰਤਾਂ ਫੜੀਆਂ, ਨਿਆਣੇ ਫੜੇ, ਇਹਨਾਂ 'ਤੇ ਤੇਰਾ ਕੀ ਵਿਗਾੜਿਆ ਸੀ? ਕਹਿੰਦਾ ਮਹਾਰਾਜ ਗਲਤੀ ਹੈ। ਕਹਿੰਦੇ ਫਿਰ ਜੇ ਬਖਸ਼ਾਉਣਾ ਚਾਹੁੰਦਾ ਆਪਣੇ ਆਪ ਨੂੰ ਤਾਂ ਸਾਰੇ ਕੈਦੀ ਰਿਹਾ ਕਰ। ਮਹਾਰਾਜ ਕਹਿੰਦੇ ਜੀ ਸਤਿਵਚਨ ਹੁਣੇ ਹੁਕਮ ਦੇ ਦਿੰਦਾ। ਕਹਿੰਦੇ ਇਹਨਾਂ ਦਾ ਮਾਲ ਲੁੱਟਿਆ ਹੋਇਆ ਵੀ ਮੋੜ ਸਾਰਾ? ਕਹਿੰਦਾ ਜੀ ਉਹ ਵੀ ਮੋੜ ਦਿੰਦਾ। ਮਹਾਰਾਜ ਕਹਿੰਦੇ ਜਾ ਫਿਰ ਤੈਨੂੰ ਬਖਸ਼ ਦਿਆਂਗੇ। ਉਹ ਛੱਡ ਦਿੱਤੇ, ਹੁਕਮ ਦੇ ਦਿੱਤਾ, ਸਾਰੇ ਗੁਰੂ ਨਾਨਕ ਦਾ ਜਸ ਕਰਨ,
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਤਨਾਮ ਮਹਾਰਾਜ ਕਹਿੰਦੇ ਭਾਈ ਨਿਰੰਕਾਰ ਨੇ ਬਚਾਇਆ, ਸਤਨਾਮ ਦਾ ਜਾਪ ਕਰਿਆ ਕਰੋ ਘਰਾਂ ਜਾ ਕੇ, ਬਾਕੀ ਦੀ ਜ਼ਿੰਦਗੀ ਤੁਸੀਂ ਸੁੱਖ ਦੀ ਬਤੀ। ਜਿਹੜੇ ਵਿਛੜ ਗਏ ਹੁਣ ਤੁਸੀਂ ਨਿਰੰਕਾਰ ਦਾ ਚਿੰਤਨ ਕਰੋ। ਉਹ ਸ਼ਰਾਧਤ ਤੇ ਬਾਬਰ ਪੈਰੀ ਡਿੱਗ ਪਿਆ, ਕਹਿੰਦਾ ਮਹਾਰਾਜ ਸਾਡੀ ਪੀੜ੍ਹੀ 'ਚ ਕਦੇ ਰਾਜ ਨਹੀਂ ਆਇਆ, ਵਰ ਦਿਓ ਵੀ ਰਾਜ ਜਾਵੇ ਨਾ ਸਾਡੀ ਪੀੜ੍ਹੀ 'ਚੋਂ, ਚੁਗਤਿਆਂ ਨੇ ਰਾਜ ਨਹੀਂ ਕਦੇ ਕਰਿਆ। ਮਹਾਰਾਜ ਕਹਿੰਦੇ ਰਾਜ ਪ੍ਰਾਪਤ ਹੋ ਜਾਊਗਾ, ਤੂੰ ਸਾਡਾ ਬਚਨ ਮੰਨ ਕੇ ਕੈਦੀ ਛੱਡੇ ਨਾ ਤੇ ਤੇਰਾ ਰਾਜ ਤਾਂ ਚੱਲੂਗਾ, ਪਰ ਜੇ ਜ਼ੁਲਮ ਕਰੋਗੇ ਨਾ ਜਿਵੇਂ ਹੁਣ ਕੀਤਾ, ਜੇ ਜ਼ੁਲਮ ਕਰੋਗੇ ਕਹਿੰਦੇ ਫਿਰ ਇਹ ਰਾਜ ਸਾਡੀ ਪੀੜ੍ਹੀ ਵਾਪਸ ਵੀ ਲੈ ਜੂਗੀ ਤੇਰੇ ਜ਼ੁਲਮ ਨੂੰ ਠੰਡਿਆ ਕਰਕੇ, ਆਪਣੇ ਸਰੀਰ ਦੀ ਬਲੀਦਾਨ ਦੇ ਕੇ ਰਾਜ ਤੁਹਾਡੀ ਪੀੜ੍ਹੀ ਚਲਿਆ ਵੀ ਜਾਊਗਾ ਫਿਰ। ਕਹਿੰਦੇ ਮਹਾਰਾਜ ਮੈਂ ਆਪਣੀ ਕੁੱਲ ਨੂੰ ਕਹਿ ਦੂੰਗਾ ਜ਼ੁਲਮ ਨਹੀਂ ਕਰਨ। ਕਹਿੰਦੇ ਫਿਰ ਰਾਜ ਰਹੂਗਾ। ਉਹ ਫਿਰ ਸਾਧ ਸਮਝੀ ਜਿੰਨਾ ਚਿਰ ਇਹ ਜ਼ੁਲਮ ਨਹੀਂ ਸੀ ਕੀਤਾ ਉਨੀ ਦੇਰ ਤੱਕ ਰਾਜ ਰਿਹਾ। ਔਰੰਗਜ਼ੇਬ ਤੋਂ ਬਾਅਦ, ਬਹਾਦਰ ਸ਼ਾਹ ਤੋਂ ਬਾਅਦ ਫਿਰ ਰਾਜ ਖਤਮ ਹੋ ਗਿਆ ਸੀ। ਇਸ ਕਰਕੇ ਮਹਾਰਾਜ ਬੰਦੀ ਛੋੜ, ਗੁਰੂ ਨਾਨਕ ਸਾਹਿਬ ਜੀ ਬੰਦੀ ਛੋੜ ਵੱਜੇ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਛੋੜ ਕਿਹਾ। ਫਿਰ ਸਾਧ ਸਿੰਘ ਜੀ ਛੇਵੇਂ ਜਾਮੇ 'ਚ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ 52 ਉਮਰ ਭਰ ਦੇ ਕੈਦੀ ਛੁਡਾਏ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦਾਤਾ ਜੀ ਵੱਜੇ, ਸੰਗਲ ਪਾ ਕੇ ਨੇੜੇ ਹੋਏ। ਪਾਣੀ ਪੀਣ ਵਾਸਤੇ ਸੰਗਲ ਉੱਕਣੇ ਲੱਗਿਆ ਰਹਿੰਦਾ ਸੀ, ਅੰਦਰ ਖੂਹ ਹੀ ਸੀ ਬਹੁਤ ਪੱਟੀ ਹੋਈ, ਅੱਜ ਵੀ ਉਹ ਮੌਜੂਦ ਹੈ ਉਸੇ ਤਰ੍ਹਾਂ। ਡੰਗਰਾਂ ਵਾਂਗੂ ਜਿਵੇਂ ਪਸ਼ੂਆਂ ਦਾ ਗੋਹਾ ਪਿੱਛੇ ਹਟ ਕੇ ਸਿਆਣੇ ਪਸ਼ੂ ਕਰਦੇ ਹੈ, ਉਹ ਸਾਧ ਸਿੰਘ ਜੀ ਨੌਕਰ ਚਾਕਰ ਚੱਕਦੇ ਉੱਥੇ ਬਦਬੋ ਮਾਰਦੀ ਸੀ, ਸਿਰ 'ਚ ਜੂਆਂ ਉਹਨਾਂ ਦੇ ਪਈਆਂ ਹੋਈਆਂ, ਭੁੱਕੀ ਖਲਾ ਖਲਾ ਕੇ ਨਸ਼ੇ ਦੇ ਕਰਕੇ ਬੇਕਾਰ ਕਰੀਆਂ ਜ਼ਿੰਦਗੀਆਂ। ਉਹ ਗੁਰੂ ਹਰਗੋਬਿੰਦ ਸਾਹਿਬ ਨੇ 52 ਉਮਰ ਭਰ ਦੇ ਕੈਦੀ, 50 ਕਲੀਆਂ ਦਾ ਚੋਲਾ ਜਿਹੜਾ ਕਢਾਣੀ ਸਾਹਿਬ ਪਿਆ। ਦੋ ਸਾਧ ਸਿੰਘ ਜੀ ਰਹਿ ਗਏ ਸੀ ਰਾਜੇ, ਉਹਨਾਂ ਨੂੰ ਆਪਣੀ ਸਾਧ ਸਿੰਘ ਤਣੀਆਂ ਫੜਾ ਦਿੱਤੀਆਂ, ਇਉਂ ਕਲੀਆਂ ਤੇ ਤਣੀਆਂ ਦੇ ਸਮੇਤ ਦੋ ਤਣੀਆਂ ਸੀ, ਇਉਂ 52 ਕੈਦੀਆਂ ਨੂੰ ਛਡਾਇਆ। ਉਦੋਂ ਮਹਾਰਾਜ ਬੰਦੀ ਛੋੜ ਗੁਰੂ ਹਰਗੋਬਿੰਦ ਸਿੰਘ ਜੀ ਹੋਏ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਰਾ ਆਜ਼ਮ ਨੂੰ ਮਾਰ ਕੇ ਜਦੋਂ ਬਾਦਸ਼ਾਹ ਨੂੰ ਰਾਜ ਤਾਂ ਕਹਿੰਦੇ ਮਹਾਰਾਜ ਹੁਕਮ ਕਰੋ। ਕਹਿੰਦੇ ਸਭ ਤੋਂ ਪਹਿਲੀ ਬਾਤ ਇਹ ਹੈ, ਜਿੰਨਾ ਸ਼ਾਹਜਹਾਨ ਦੇ ਵੇਲੇ, ਔਰੰਗਜ਼ੇਬ ਦੇ ਵੇਲੇ ਜਿੰਨੇ ਵੀ ਕੈਦੀ ਕੀਤੇ ਹੋਏ ਨੇ, ਭਾਵੇਂ ਦਿੱਲੀ ਦੀ ਕੈਦ 'ਚ ਨ, ਭਾਵੇਂ ਆਗਰੇ ਦੀ ਕੈਦ 'ਚ ਨ, ਭਾਵੇਂ ਲਾਹੌਰ ਦੀ ਕੈਦ 'ਚ ਨ, ਸਾਰੇ ਮੁਲਕ ਦੇ 'ਚੋਂ ਕੈਦੀ ਰਿਹਾ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੈਦੀ ਸਾਰੇ ਰਿਹਾ ਕਰਾਏ। ਫਿਰ 10ਵੇਂ ਜਾਮੇ 'ਚ ਵੀ ਬੰਦੀ ਛੋੜ ਵੱਜੇ, ਇਉਂ ਦਾਤਾ ਬੰਦੀ ਛੋੜ ਤੇ ਗੁਰੂ ਸਾਹਿਬ ਜੀ ਹਨ ਭਾਈ, ਤੇ ਬੰਦੀ ਛੋੜ ਦਾਤਾ ਜੀ ਕਿਰਪਾ ਕਰੋ। ਤੇ ਇਸ ਪ੍ਰਕਾਰ ਦੇ ਅੰਤਰੀ ਅਰਥਾਂ ਸੁਣੇ ਲੈਣ, ਪਰ ਬਾਹਰ ਅਰਥਾਂ ਦੇ ਵਿੱਚ ਐਸਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਤੇ ਇਸ ਪ੍ਰਕਾਰ ਇਹ ਹੁਕਮ ਕੀਤਾ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਪ੍ਰਤੱਖ ਰੂਪ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਤੇ ਗਈ ਹੋਈ ਉਮਰ ਨੂੰ ਮੋੜ ਦਿਓ। ਮਹਾਰਾਜ ਗਿਆਸੂ ਕਹਿੰਦਾ ਹੈ ਮੇਰੀ ਬਿਰਤੀ ਗਈ ਹੋਈ ਸੰਸਾਰ ਆਕਾਰ ਜਿਹੜੀ ਹੋਈ ਹੈ ਇਹਨੂੰ ਮੋੜ ਦਿਓ। ਤੁਸੀਂ ਨਿਰਆਕਾਰ ਦੇ ਸਰੂਪ ਹੋ, ਦੁੱਖਾਂ ਦੀ ਦਾਰੂ ਹੈ ਤੁਹਾਡਾ ਨਾਮ ਜੇ।
ਕਰਮ ਨਾ ਜਾਣਾ ਧਰਮ ਨਾ ਜਾਣਾ,
ਮੈਂ ਕੋਈ ਨਿਸ਼ਕਾਮ ਕਰਮ ਨਹੀਂ ਜਾਣਦਾ ਕਰਨਾ, ਤੇ ਨਾ ਹੀ ਵਰਨਾ ਆਸ਼ਨਾ ਧਰਮ ਆਦਿ ਦਾ, ਇਹ ਕੋਈ ਧਰਮ ਜਾਣਦਾ ਹਾਂ, ਧਰਮ ਦੇ ਚ ਪੱਕਾ ਨਹੀਂ ਹਾਂ, ਜਗ ਆਦਿ ਕਰਨਾ ਵੀ ਨਹੀਂ ਜਾਣਾ ਜਾਣਦਾ, ਅਤੇ ਮੇਰੀ ਦਸ਼ਾ ਇਹ ਹੈ।
ਲੋਭੀ ਮਾਇਆ ਧਾਰੀ,
ਮੈਂ ਲੋਭੀ ਲਾਲਚੀ ਹਾਂ ਤੇ ਮਾਇਆ ਦੀ ਪ੍ਰੀਤੀ ਮਨ ਦੇ ਵਿੱਚ ਧਾਰੀ ਹੋਈ ਹੈ, ਮਾਇਆ ਕਿਰਤ ਕਰਨ ਦੀ ਇੱਛਾ ਹਿਰਦੇ ਵਿੱਚ ਧਾਰੀ ਹੋਈ ਹੈ, ਮਾਇਆ ਦੇ ਧਾਰਨ ਵਿੱਚ ਹੀ ਸਾਡਾ ਚਿੱਤ ਰਾਤ ਦਿਨ ਲੱਗਿਆ ਹੋਇਆ ਹੈ।
ਨਾਮ ਪਰਿਓ ਭਗਤ ਗੋਬਿੰਦ ਕਾ,
ਤੇ ਮਹਾਰਾਜ ਮੇਰਾ ਨਾਮ ਜਿਹੜਾ ਹੈ ਇਹ ਮੇਰਾ ਨਾਮ ਗੋਬਿੰਦ, ਗੋ ਪ੍ਰਿਥਵੀ ਦੇ ਬਿੰਦ, ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਭਗਤ ਪੈ ਗਿਆ ਕਿ ਮੈਂ ਉਹਦਾ ਭਗਤ ਹਾਂ। ਇਹ ਹੁਣ ਮਹਾਰਾਜ
ਇਹ ਰੱਖ ਹੋ ਪੈਜ ਤੁਮਾਰੀ,
ਇਹ ਤੁਮਾਰੀ ਤੁਹਾਡੀ ਹੁਣ ਪੈਜ ਪ੍ਰਤੱਗਿਆ ਇੱਜ਼ਤ ਹੈ, ਤੁਸੀਂ ਮਹਾਰਾਜ ਰੱਖੋ ਰੱਖਣਾ ਕਰੋ, ਇਹ ਗੱਲ ਹੁਣ ਇਸ ਗੱਲ ਨੂੰ ਜਾਣ ਕੇ ਮੇਰੀ ਰੱਖਿਆ ਕਰੋ ਕਿ ਤੁਹਾਰੀ ਤੁਹਾਡੀ ਪੈਜ ਇੱਜ਼ਤ ਭਾਵ ਕੀ, ਮਹਾਰਾਜ ਇਹ ਹੁਣ ਤੁਹਾਡੀ ਇੱਜ਼ਤ ਹੈ ਇਹਦੇ ਚ, ਇਹ ਗੱਲ ਨੂੰ ਜਾਣ ਕੇ ਮੇਰੀ ਰੱਖਿਆ ਕਰੋ, ਕਿਉਂਕਿ ਤੁਹਾਰੀ ਤੁਹਾਡੀ ਪੈਜ ਇੱਜ਼ਤ ਹੈ ਜੋ ਸਰਨ ਆਵੈ ਤੇ ਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ, ਇਉਂ ਬੇਨਤੀ ਹੈ।
ਹਰ ਜੀਉ ਨਿਮਾਣਿਆ ਤੂੰ ਮਾਣ,
ਹਰ ਪਰਮੇਸ਼ਰ ਜੀ ਤੂੰ ਨਿਮਾਣਿਆ, ਜਿਹਦਾ ਕੋਈ ਮਾਣ ਨਹੀਂ ਹੈ, ਜਿਹਦੀ ਕੋਈ ਇੱਜ਼ਤ ਨਹੀਂ, ਉਹਨੂੰ ਮਾਣ ਦੇ ਦਿੰਦਾ ਹੈ, ਨਿਮਾਣਿਆ ਤੋਂ ਮਾਣ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦਾ ਹੈ, ਮਾਣ ਵਡਿਆਈਆਂ ਦੇਣ ਵਾਲਾ ਹੈ।
ਨੇ ਚੀਜਿਆ ਚੀਜ਼ ਕਰੇ ਮੇਰਾ ਗੋਬਿੰਦ,
ਮੇਰੇ ਗੋਬਿੰਦ ਪਰਮੇਸ਼ਰ ਤੂੰ ਜਿਨ੍ਹਾਂ ਕੋਲ ਕੋਈ ਵੀ ਪਦਾਰਥ ਨਹੀਂ, ਕੋਈ ਚੀਜ਼ ਹੈ ਹੀ ਨਹੀਂ, ਚੀਜ਼ ਤੋਂ ਪਦਾਰਥ ਹੈ ਨੀ, ਚੀਜ਼ਾਂ ਪਦਾਰਥ ਨਹੀਂ ਹੈ, ਤੇ ਉਹਨਾਂ ਨੂੰ ਚੀਜ਼ ਪਦਾਰਥ ਬਖਸ਼ ਦਿੰਦਾ ਹੈ। ਜਿਨ੍ਹਾਂ ਕੋਲ ਦੁਨਿਆਵੀ ਕੋਈ ਪਦਾਰਥ ਨਹੀਂ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਪਦਾਰਥ ਬਖਸ਼ ਦੇਣਾ ਹੈ। ਤੇ ਇਸ ਕਰਕੇ ਮਹਾਰਾਜ ਉਹਨਾਂ ਦੇ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਬਣਾ ਦਿੰਦਾ ਹੈ। ਤੂੰ ਨਿਚੀਜਿਆਂ ਨਿਕੰਮੇ ਪੁਰਖਾਂ ਨੂੰ ਜਿਹੜੀ ਕੋਈ ਚੀਜ਼ ਹੀ ਨਹੀਂ ਹੈ ਚੀਜ਼ ਆਦਰ ਯੋਗ ਬਣਾ ਦਿੰਦਾ ਹੈ।
ਤੇਰੀ ਕੁਦਰਤ ਕਾ ਕੁਰਬਾਨ,
ਤੇਰੀ ਤੁਹਾਡੀ ਕੁਦਰਤ ਸ਼ਕਤੀ ਦੇ ਤਾਈ ਕੁਰਬਾਨ ਬਲਿਹਾਰ ਜਾਂਦੇ ਹਾਂ ਜੀ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਹੈ,
ਜੈਸਾ ਬਾਲਕ ਭਾਈ ਸੁਭਾਈ,
ਜਿਸ ਪ੍ਰਕਾਰ ਬਾਲਕ ਬੱਚਾ ਆਪਣੇ ਸੁਭਾਈ ਸੁਭਾਅ ਪਾਏ ਅਨੁਸਾਰ ਜਾਂ ਪਾਏ ਪ੍ਰੇਮ ਨਾਲ ਸੁਭਾਈ ਸੁਭਾਵਕ ਹੀ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ
ਲੱਖ ਅਪਰਾਧ ਕਮਾਵੇ,
ਉਹ ਲੱਖ ਲੱਖਾਂ ਹੀ ਅਪਰਾਧ ਗੁਨਾਹ ਛੋਟੇ ਛੋਟੇ ਜਿਹੜਾ ਬੇਆਦਮੀਆਂ ਕਰਦਾ ਹੀ ਰਹਿੰਦਾ, ਕਦੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ, ਕਦੇ ਮਾਂ ਦੀ ਗੁੱਤ ਨੂੰ ਹੱਥ ਪਾ ਲਿਆ, ਕਦੇ ਮਾਂ ਦੀ ਗੋਦ ਦੇ ਵਿੱਚ ਗੰਦਾ ਪਾਣੀ ਜਿਹੜਾ ਸੀ ਪਿਸ਼ਾਬ ਕਰ ਦਿੱਤਾ, ਕਦੇ ਮਲ ਮੂਤਰ ਆਦਿ ਨਾਲ ਜਾਂ ਫਿਰ ਕੋਈ ਭਾਂਡਾ ਭੰਨਦਾ, ਇਹ ਗੁਨਾਹ ਕਰਦਾ ਹੀ ਰਹਿੰਦਾ, ਲੱਖਾਂ ਅਪਰਾਧ ਕਮਾਉਂਦਾ ਹੈ। ਪਰ
ਕਰ ਉਪਦੇਸ਼ ਝਿੜਕੇ ਬਹੁ ਭਾਤੀ,
ਉਹ ਗੁਨਾਹਾਂ ਨੂੰ ਦੇਖ ਕੇ ਭਾਵੇਂ ਪਿਤਾ ਪਹਿਲਾਂ ਉਪਦੇਸ਼ ਦਿੰਦਾ, ਪਰ ਜੇ ਬੱਚਾ ਉਸ ਉਪਦੇਸ਼ ਨੂੰ ਨਾ ਮੰਨੇ, ਅੱਗ ਦੇ ਵਿੱਚ ਹੱਥ ਪਾਉਣਾ ਚਾਹੇ, ਜਿੱਦ ਕਰੇ, ਜਾਂ ਜ਼ਹਿਰੀਲੇ ਕੋਈ ਸੱਪ ਨੂੰ ਹੱਥ ਪਾਉਣਾ ਚਾਹੇ, ਤਾਂ ਪਿਓ ਝਿੜਕਦਾ ਹੈ, ਬਹੁ ਬਹੁਤ ਭਾਂਤੀ ਤਰ੍ਹਾਂ ਕਰਕੇ ਝਿੜਕੇ ਤਾੜਨਾ ਕਰਦਾ ਹੈ। ਪਰ ਫੇਰ ਮਹਾਰਾਜ ਸਾਹਿਬ ਦੱਸਦੇ ਨੇ
ਬਹੁੜ ਪਿਤਾ ਗੱਲ ਲਾਵੇ,
ਬਹੁੜ ਫੇਰ ਭਾਵ ਝਿੜਕਣ ਤੋਂ ਬਾਅਦ ਪਿਤਾ ਬੱਚੇ ਨੂੰ ਆਪਣੇ ਗਲ ਵੀ ਤਾਂ ਲਾ ਲੈਂਦਾ, ਜੇ ਇਸੇ ਤਰ੍ਹਾਂ ਮਾਂ ਆਪਣੀ ਗੋਦ ਵਿੱਚ ਤਾਂ ਬਿਠਾ ਲੈਂਦੀ ਹੈ, ਨਲਾ ਧਲਾ ਕੇ ਬੱਚੇ ਨੂੰ ਦੁੱਧ ਵੀ ਦਿੰਦੀ ਹੈ। ਇਸੇ ਪ੍ਰਕਾਰ ਜੀ ਜੈਸਾ ਬਾਲਕ,
ਜੈਸਾ ਬਾਲਕ ਭਾਈ ਸੁਭਾਈ,
ਜਿਸ ਪ੍ਰਕਾਰ ਪਰਮੇਸ਼ਰ ਜੀ, ਇਸੇ ਪ੍ਰਕਾਰ ਹੇ ਵਾਹਿਗੁਰੂ, ਅਸੀਂ ਆਪ ਜੀ ਦੇ ਬਾਲਕ ਦੀ ਨਿਆਈ ਅਗਿਆਨੀ ਸੁਭਾਅ ਅਨੁਸਾਰ ਅਨੇਕਾਂ ਗੁਨਾਹਾਂ ਨੂੰ ਕਰਨ ਵਾਲੇ ਹਾਂ। ਜੈਸਾ ਬਾਲਕ ਭਾਈ ਸੁਭਾਈ, ਅਸੀਂ ਵੀ ਸੁਭਾਵਕ ਹੀ ਮਹਾਰਾਜ ਇਹ ਸੁਤੇ ਸਿੱਧ ਹੀ ਸਾਡੇ ਕੋਲੋਂ
ਲੱਖ ਅਪਰਾਧ ਕਮਾਵੇ,
ਅਸੀਂ ਮਹਾਰਾਜ ਲੱਖਾਂ ਹੀ ਅਪਰਾਧ, ਉਹ ਤਾਂ ਬੱਚਾ ਤਾਂ ਗਿਣਤੀ ਦੇ ਅਪਰਾਧ ਕਰਦਾ, ਸਾਡੇ ਤਾਂ ਅਪਰਾਧ ਹੀ ਇੰਨੇ ਜਿਹੜੇ ਲੱਖਾਂ ਹੀ ਗਿਣੇ ਨਹੀਂ ਜਾ ਸਕਦੇ ਹਨ।
ਕਰ ਉਪਦੇਸ਼ ਝਿੜਕੇ ਬਹੁ ਭਾਤੀ,
ਮਹਾਰਾਜ ਤੁਸੀਂ ਗੁਨਾਹਾਂ ਨੂੰ ਦੇਖ ਕੇ ਪਹਿਲਾਂ ਵੇਦਾਂ ਸ਼ਾਸਤਰਾਂ ਦੁਆਰਾ ਉਪਦੇਸ਼ ਦੇਣਾ ਕਰਦੇ ਹੋ ਪੇ ਮਾਇਆ ਰੂਪੀ ਅੱਗ ਚ ਹੱਥ ਨਾ ਪਾ, ਕਾਮ ਕ੍ਰੋਧ ਰੂਪੀ ਸੱਪਾਂ ਨੂੰ ਹੱਥ ਨਾ ਪਾ, ਜ਼ਹਿਰ ਹੈ ਇਹ, ਬਹੁਤ ਤਰ੍ਹਾਂ ਕਰਕੇ ਮਹਾਰਾਜ ਤੁਸੀਂ ਝਿੜਕਦੇ ਹੋ, ਤਾੜਨਾ ਕਰਦੇ ਹੋ, ਹਟਾਉਂਦੇ ਹੋ ਸਾਨੂੰ, ਪਰ ਫੇਰ ਵੀ
ਬਹੁੜ ਪਿਤਾ ਗੱਲ ਲਾਵੇ,
ਫੇਰ ਮਹਾਰਾਜ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਵੀ ਲਾ ਲੈਂਦੇ ਹੋ,
ਬਹੁੜ ਪਿਤਾ ਗੱਲ ਲਾਵੇ,
ਬਹੁੜ ਭੀ ਬੋੜੋ, ਉਹ ਆਪਣੇ ਅਭੇਦ ਨਿਸ਼ਚੇ ਰੂਪੀ ਗਲ ਕੰਠ ਦੇ ਨਾਲ ਪਰਮੇਸ਼ਰ ਲਾਵੇ ਲਾ ਲੈਂਦਾ ਹੈ, ਲਾਉਂਦੇ ਹੋ
ਪਿਛਲੇ ਔਗੁਣ ਬਖਸ਼ ਲਏ ਪ੍ਰਭ,
ਹੇ ਪ੍ਰਭ ਪਰਮੇਸ਼ਰ, ਤੁਸੀਂ ਮੇਰੇ ਪਿਛਲੇ ਜਨਮਾਂ ਜਨਮਾਤਰਾਂ ਦੇ ਔਗੁਣ ਗੁਨਾਹਾਂ ਨੂੰ ਬਖਸ਼ ਲਏ ਲੈਣਾ ਕੀਤਾ ਹੈ,
ਆਗੈ ਮਾਰਗ ਪਾਵੇ,
ਅੱਗੇ ਵਾਸਤੇ ਗੁਰਸਿੱਖੀ ਮਾਰਗ ਦੇ ਉੱਤੇ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਉੱਤੇ ਪਾਵੇ ਪਾਉਣਾ ਕਰਦੇ ਹੋ, ਪਾਉਣਾ ਕਰੋ ਜੀ,
ਹਰ ਅੰਤਰ ਜਾਮੀ ਸਭ ਬਿਦ ਜਾਣੈ,
ਹੇ ਹਿਰਦੇ ਦੀ ਜਾਣਨ ਵਾਲੇ ਹਰ ਪਰਮੇਸ਼ਰ ਜੀ, ਤੁਸੀਂ ਕਲਿਆਣ ਦੀਆਂ ਸਭ ਸਾਰੀਆਂ ਵਿਧ ਵਿਧੀਆਂ ਜਾਣੇ ਜਾਣਦੇ ਹੋ,
ਤਾਂ ਕਿਸ ਪਹਿ ਆਖ ਸੁਣਾਈ ਹੈ,
ਫਿਰ ਕਿਸੇ ਹੋਰ ਕਿਹਦੇ ਪਾਸ ਕੋਲ ਜਾ ਕੇ ਕਹਿ ਕੇ ਸੁਣਾਉਣਾ ਕਰੀਏ, ਮੇਰਾ ਤਾਂ ਆਪ ਜੀ ਦੇ ਕੋਲ ਹੀ ਕਹਿਣਾ ਬਣਦਾ ਹੈ ਬੇਨਤੀ ਕਰਨੀ,
ਕਹਿਣਾ ਕਥਨ ਨਾ ਭੀਜੈ ਗੋਬਿੰਦ,
ਹੇ ਗੋਬਿੰਦ ਪਰਮੇਸ਼ਰ ਜੀ, ਆਪ ਜੀ ਦਾ ਮਨ ਸੋਹਣੀਆਂ ਕਵਿਤਾਵਾਂ ਬਣਾ ਕੇ ਜੇ ਕੋਈ ਕਹੇ ਵੀ ਮੈਂ ਪ੍ਰਸੰਨ ਕਰ ਲਾਂ ਐ ਕਹਿਣ ਦੇ ਨਾਲ, ਜਾਂ ਕੋਈ ਬਹੁਤ ਵੀ ਮੈਂ ਸੋਹਣੀ ਕਥਾ ਕਰਦਾ ਹਾਂ ਨਾਮ ਦੀ ਕਮਾਈ ਨਾ ਕਰੇ, ਇਹ ਵਖਿਆਨ ਕਰਨ ਦੇ ਨਾਲ ਵੀ ਤਾਂ ਤੁਸੀਂ ਮਹਾਰਾਜ ਨਾ ਭੀਜੈ, ਨਹੀਂ ਭਿੱਜਦੇ ਹੋ, ਇਸ ਤਰ੍ਹਾਂ ਨਹੀਂ ਭਤੀਜਦੇ ਹੋ ਮਹਾਰਾਜ,
ਹਰ ਭਾਵੈ ਪੈਜ ਰਖਾਈ,
ਹਰ ਪਰਮੇਸ਼ਰ ਜੀ ਜੇਕਰ ਤੈਨੂੰ ਭਾ ਜਾਵੇ ਤਾਂ ਤੂੰ ਆਪਣੇ ਸੇਵਕ ਜਾਣ ਕੇ ਗੁਰਾਂ ਦੁਆਰਾ ਪੈਜ ਇੱਜ਼ਤ ਨੂੰ ਰਖਾਈਏ, ਰਖਾਉਣਾ ਕਰਦੇ ਹੋ, ਰਖਾਉਣਾ ਕਰੋ, ਜਾਂ ਫਿਰ
ਅਵਰ ਓਟ ਮੈਂ ਸਗਲੀ ਦੇਖੀ,
ਅਵਰ ਹੋਰ ਸਾਰੀਆਂ ਓਟਾਂ ਤਾਂ ਮੈਂ ਦੇਖ ਲਈਆਂ, ਸਾਰੇ ਆਸਰੇ ਦੇਖ ਲਏ ਦੇਵੀ ਦੇਵਤਿਆਂ ਦੇ ਇਤਿਹਾਸਕ, ਕੋਈ ਵੀ ਰੱਖਿਆ ਕਰਨ ਨੂੰ ਸਮਰੱਥ ਨਹੀਂ ਹੈ, ਕੋਈ ਟੇਕ ਕਾਲ ਵਿਕਾਰਾਂ ਅਗਿਆਨ ਤੋਂ, ਕੋਈ ਵੀ ਟੇਕ ਨਾ ਤਾਂ ਕਾਲ ਤੋਂ ਬਚਾ ਸਕਦੀ ਹੈ, ਨਾ ਕੋਈ ਆਸਰਾ ਵਿਕਾਰਾਂ ਤੋਂ ਬਚਾ ਸਕਦਾ ਹੈ, ਨਾ ਕੋਈ ਆਸਰਾ ਅਗਿਆਨ ਤੋਂ ਬਚਾ ਸਕਦਾ ਹੈ, ਇਹ ਬਚਾ ਨਹੀਂ ਸਕਦੇ ਹੈ ਕਿ ਕੋਈ ਕਿਸੇ ਆਸਰੇ ਨੇ ਵੀ ਦੇਵੀ ਦੇਵਤੇ ਇਹਨਾਂ ਵਿਕਾਰਾਂ ਤੋਂ ਨਹੀਂ ਬਚਾ ਸਕਦੇ, ਬਲਕਿ ਉਹ ਤਾਂ ਆਪ ਹੀ ਫਸੇ ਹੋਏ ਨੇ ਵਿਕਾਰਾਂ ਵਿੱਚ।
ਇੱਕ ਤੇਰੀ ਓਟ ਰਹਾਈ ਹੈ,
ਇੱਕ ਤੇਰੀ ਤੁਹਾਡੀ ਓਟ ਟੇਕ ਰਹਾਈ ਹੈ, ਰਹੀ ਦੀ ਹੈ, ਰਹੀ ਦੀ ਹੈ ਪਾ ਰਹਾਈ ਹੈ, ਤੁਹਾਡੀ ਟੇਕ ਰਹੀ ਦੀ ਹੈ। ਤੇ ਇਸ ਕਰਕੇ ਭਾਵ ਤੁਹਾਡੀ ਓਟ ਕਰਕੇ ਹੀ ਕਾਲ ਤੋਂ ਤੇ ਰਹਿ ਜਾਈਦਾ, ਵਿਕਾਰਾਂ ਤੋਂ ਰਹਿ ਜਾਈਦਾ, ਅਗਿਆਨ ਤੋਂ ਬਚ ਜਾਈਦਾ ਹੈ। ਇੱਕ ਤੇਰੀ ਓਟ ਹੈ ਜਿਹੜੀ ਸਾਨੂੰ ਰੱਖ ਸਕਦੀ ਹੈ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ,
ਹੇ ਠਾਕੁਰ ਸਵਾਮੀ ਪ੍ਰਭੂ ਪਰਮੇਸ਼ਰ ਵਾਹਿਗੁਰੂ, ਜਿਵੇਂ ਸਤਯੁਗ ਦੇ ਵਿੱਚ ਤ੍ਰੇਤੇ ਦੇ ਵਿੱਚ ਦੁਆਪਰ ਦੇ ਭਗਤਾਂ ਤੇ ਕਿਰਪਾਲੂ ਤੁਸੀਂ ਹੋਏ ਹੋ ਨਾ, ਕਿਰਪਾਲ ਦਾ ਅਰਥ ਹੈ ਕਿਰਪਾਲੂ ਹੋਏ ਹੋ, ਦਇਆਵਾਨ ਹੋਏ ਹੋ, ਉਸੇ ਤਰ੍ਹਾਂ ਹੀ ਮਹਾਰਾਜ ਆਪ ਕਿਰਪਾ ਕਰੋ ਸਾਡੇ ਤੇ ਵੀ, ਦਇਆਲ ਦਿਆਲੂ ਹੋਵੋ ਜੀ, ਤੇ ਆਪ ਕਿਰਪਾ ਕਰਕੇ
ਆਪੀ ਸੁਣੇ ਬੇਨਤੀ,
ਆਪ ਹੀ ਮੇਰੀ ਬੇਨਤੀ ਅਰਜ ਨੂੰ ਸੁਣੇ ਸੁਣਨਾ ਕਰੋ ਜੀ। ਹੇ ਕਿਰਪਾਲ ਕਿਰਪਾ ਦੇ ਘਰ ਠਾਕੁਰ ਸਵਾਮੀ ਪ੍ਰਭ ਪਰਮੇਸ਼ਰ ਜੀ ਤੋਂ ਦਇਆਲ ਦਿਆਲੂ ਹੋਏ ਹੋ ਕਰਕੇ ਮੇਰੀ ਬੇਨਤੀ ਸੁਣਨਾ ਕਰ, ਅਤੇ
ਪੂਰਾ ਸਤਿਗੁਰ ਮੇਲ ਮਿਲਾਵੇ,
ਮੇਰੀ ਬੇਨਤੀ ਸੁਣ ਕੇ ਮੈਨੂੰ ਪੂਰਾ ਪੂਰਨ ਸਤਿਗੁਰੂ ਗੁਰੂ ਰਾਮਦਾਸ ਜੀ ਤੇ ਗੁਰਸਿੱਖੀ ਦੇ ਮੇਲ ਮਿਲਾਪ ਵਿੱਚ ਮਿਲਾਵੇ, ਮਿਲਾਉਣਾ ਕਰੇ, ਮਿਲਾਉਣਾ ਕਰ ਮਹਾਰਾਜ।
ਸਭ ਚੁੱਕੇ ਮਨ ਕੀ ਚਿੰਤੀ,
ਜਿਸ ਕਰਕੇ ਮੇਰੇ ਮਨ ਦੀ ਚਿੰਤੀ ਚਿੰਤਾ, ਮਨ ਦੀ ਵਿਹਵਲ ਹਾਲਤ ਆਈ, ਬਿਪਤਾ ਨੂੰ ਨਾ ਸਾਰ ਸਕਣਮ ਚਿੰਤਾ ਕਹਿੰਦੇ ਹੈ, ਸਾਰੀ ਚੁੱਕੇ ਚੁੱਕੀ ਜਾਵੇ, ਦੂਰ ਹੋ ਜਾਵੇ, ਅਤੇ
ਹਰ ਹਰ ਨਾਮ ਅਬਖਦ ਮੁਖ ਪਾਇਆ।
ਸਤਿਗੁਰੂ ਜੀ ਕਥਨ ਕਰਦੇ ਆ ਜਦੋਂ ਸਤਿਗੁਰਾਂ ਨੇ ਹਰ ਹਰ ਨਾਮ ਰੂਪੀ ਅਬਖਦ ਨਾਮ ਦਾਰੂ ਦੈ ਦਵਾਈ ਦੈ ਉਪਦੇਸ਼ ਰੂਪੀ ਦਾਰੂ ਮੇਰੇ ਹਿਰਦੇ ਰੂਪੀ ਮੁਖ ਦੇ ਚ ਪਾਉਣਾ ਕੀਤੀ ਹੈ, ਜਿਵੇਂ ਦਵਾਈ ਮੂੰਹ ਚ ਪਾਈ ਜਾਂਦੀ ਹੈ।
ਜਨ ਨਾਨਕ ਸੁਖ ਵਸੰਤੀ,
ਤੇ ਫਿਰ ਮੈਂ ਜਨ ਦਾਸ ਦੀ ਜਿੰਦ ਸੁਖ ਦੇ ਸਹਿਤ ਬਸੰਤੀ ਬਸ ਗਈ, ਤਾਂ ਮੇਰੇ ਸੰਸਕਾਰਾਕਾਰ ਜਿਹੜੀ ਬਿਰਤੀ ਸੀ ਬ੍ਰਹਮਾਕਾਰ ਰੂਪ ਹੋ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਫਰਮਾਇਆ ਕਿ ਇਸ ਰੂਪ ਦੇ ਚ ਫਿਰ ਬਸ ਗਈ ਹੈ। ਜਨ ਨਾਨਕ ਸੁਖ ਬਸੰਤੀ, ਇਸ ਕਰਕੇ ਮੇਰੀ ਜਿਹੜੀ ਜਿੰਦ ਹੈ ਦਾਸ ਦੀ, ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਗੁਰੂ ਅਰਜਨ ਦੇਵ ਜੀ, ਉਹ ਸਹਿਤ ਬਸੰਤੀ, ਸੁਖ ਦੇ ਸਹਿਤ ਬਸੰਤੀ ਬਸ ਗਈ, ਤੇ ਮੇਰੀ ਸੰਸਾਰਾਕਾਰ ਜਿਹੜੀ ਬਿਰਤੀ ਸੀ ਬ੍ਰਹਮਾਕਾਰ ਹੋ ਗਈ, ਸੁਖ ਸਰੂਪ ਜੇ ਬਸ ਗਈ ਹੈ। ਇਉਂ ਅੱਜ ਦਾ ਨਿਤਨੇਮ ਕਥਾ ਦਾ ਇੱਥੇ ਸਮਾਪਤ ਹੁੰਦਾ ਹੈ। ਕੁਝ ਮਿੰਟ ਉੱਤੇ ਗਿਆ ਕਿਉਂਕਿ ਸ਼ਬਦ ਵਿਚਕਾਰ ਨਹੀਂ ਸੀ ਛੱਡਿਆ ਜਾ ਸਕਦਾ। ਆਓ ਹੁਣ ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੇ।
ਪੂਰਾ ਸਤਿਗੁਰ ਮੇਲ ਮਿਲਾਵੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।